ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦ ਗੋਰਿਆਂ ਦਾ ਇਤੇ ਚਾਨਣ ਹੁੰਦੇ ਆ ਗੁਰਬਿੰਦ ਗੋਰਿਆਂ ਦਾ ਵਾਹ ਪ੍ਰਗਟਿਓ ਮਰਦ ਅਗੰਮੜਾ ਵਾਹ ਪ੍ਰਗਟਿਓ ਮਰਦ ਅਗੰਮੜਾ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਨਾਹੀ ਕੋ ਦੇਵ ਗੁਰ ਜੈਸਾ ਨਾਹੀ ਕੋ ਦੇਵ ਗੁਰ ਜੈਸਾ
ਦੇਵ ਗੁਰ ਜੈਸਾ
ਨਾਹੀ ਕੋ ਦੇਵ ਗੁਰ ਜੈਸਾ ਨਾਹੀ ਕੋ ਦੇਵ ਗੁਰ ਜੈਸਾ
ਨਾਹੀ ਕੋ ਦੇਵ ਗੁਰ ਜੈਸਾ
ਦੇਵ ਗੁਰ ਜੈਸਾ ਨਾਹੀ ਕੋ ਦੇਵ ਗੁਰ ਜੈਸਾ
ਨਾਹੀ ਕੋ ਦੇਵ ਗੁਰ ਜੈਸਾ ਨਾਹੀ को देव गुरु जैसा नाही को देव गुरु जैसा नाही को देव गुरु जैसा
गुरु जैसा नाही को देव जिस मस्तक पाग सुलगा सेव गुरु गुरु गुर कर मन मोर गुरु बिना मैं नाही होर गुर की टेक रहो दिन रात जाकी कोई ना मिटे दा बीत जावे जिंदगी सारी तेरे गुण गाउंदे पातशाह बीत जावे जिंदगी सारी तेरे गुण गाउंदे पातशाह
बीत जावे जिंदगी सारी
जी तेरे गुण
गाउंदे पातशाह बीत जावे जिंदगी सारी तेरे गुण गाउंदे पातशाह जावे जिंदगी सारी
बोलिया तेरे गुण बीत जावे जिंदगी सारी जिंदगी सारी तेरे गुण गाउंदे पातशाह बीत जावे जिंदगी सारी तेरे गुण गाउंदे पातशाह
बीत जावे जिंदगी सारी तेरे गुण गाउंदे पातशाह बीत जावे जिंदगी सारी तेरे गुण गाउंदे पातशाह बीत जावे जिंदगी सारी
बोलो बीत जावे जिंदगी सारी तेरे माता जी तेरे गुण गाउंदे पातशाह पातशाह तेरे गुण गाउंदे पातशाह
माता जी तेरे गुण गाउंदे पातशाह पातशाह तेरे गुण गाउंदे
पातशाह तेरे गुण
पातशाह तेरे गुण गाउंदे पातशाह
माता जी तेरे गुण गाउंदे पातशाह दादा जी तेरे गुण गाउंदे पातशाह
दादा जी तेरे गुण गाउंदे पातशाह तेरे गुण गाउंदे पातशाह तेरे गुण गाउंदे पातशाह दाता जी तेरे गुण गाउंदे पातशाह
जावे जिंदगी सारी जिंदगी सारी जी जिंदगी सारी तेरे गुण गाउंदे पातशाह बीत जावे जिंदगी सारी तेरे गुण गाउंदे पातशाह
बीत जावे जिंदगी सारी तेरे गुण गाउंदे पातशाह बीत जावे जिंदगी ਗੁਣ ਗਾਉਂਦੇ ਪਾਤਸ਼ਾਹ ਬੀਤ ਜਾਵੇ ਜਿੰਦਗੀ ਸਾਰੀ ਤੇਰੇ ਗੁਣ ਗਾਉਂਦੇ ਪਾਤਸ਼ਾਹ
ਬਹੁਤ ਜਨਮ ਬਿਛੜੇ ਤੇ ਵਾਧੂ ਇਹ ਜਨਮ ਤੁਹਾਰੇ ਲੇਖੇ ਆਓ ਆਪਾਂ ਵਿੱਚ ਬੜੇ ਪਿਆਰ ਨਾਲ ਬੜੇ ਉਤਸ਼ਾਹ ਨਾਲ ਬੜੇ ਸ਼ੌਕ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸੇ ਹੀ ਪ੍ਰਕਾਸ਼ ਦਿਹਾੜੇ ਤੋਂ ਆਪਾਂ ਨੂੰ ਪਤਾ ਹੈ ਅੱਜ ਲਿਖ ਕੇ ਵੀ ਪਾਇਆ ਸੀ ਐਮਪੀ ਵਾਲੇ ਵੀਰਾਂ ਨੇ ਵੀ ਅੱਜ ਦੇ ਦਿਨ ਭਾਈ ਸਾਹਿਬ ਨੇ ਕੀਰਤਨ ਦੀ ਆਰੰਭਤਾ ਕੀਤੀ 5 ਜਨਵਰੀ ਨੂੰ ਸੋ ਉਹਦੇ ਵੀ ਤਕਰੀਬਨ 24 ਸਾਲ 25 ਸਾਲ ਬੀਤ ਗਏ ਹੈ ਉਹਦਾ ਵੀ ਇੱਕ ਚਾਅ ਹੈ ਕਿਉਂਕਿ ਕੁਦਰਤੀ ਹੁੰਦਾ ਜਿੱਥੇ ਸਾਡਾ ਮਨ ਜੁੜਿਆ ਹੋਵੇ ਉਹਦੀ ਜ਼ਿੰਦਗੀ ਦਾ ਹਰ ਦੁੱਖ ਸੁੱਖ ਸਾਨੂੰ ਆਪਣਾ ਲੱਗਦਾ ਉਸ ਇਨਸਾਨ ਦੀ ਜ਼ਿੰਦਗੀ ਦੀ ਹਰ ਮੁਸੀਬਤ ਹਰ ਔਕੜ ਹਰ ਖੁਸ਼ੀ ਹਰ ਚਾਅ ਹਰ ਉਮਾ ਸਾਨੂੰ ਐਂ ਲੱਗਦਾ ਵੀ ਸਾਡਾ ਆਪਣਾ ਹੀ ਹੈ ਸੋ ਉਹਦੀ ਵੀ ਖੁਸ਼ੀ ਹੈ ਔਰ ਦੂਸਰੀ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਾਂ ਗੁਜਰ ਕੌਰ ਉਹਨਾਂ ਦੀ ਕੁੱਖ ਵਿੱਚੋਂ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਸੋ ਆਓ ਆਰੰਭਤਾ ਤੋਂ ਪਹਿਲਾਂ ਥੋੜੇ ਸਮੇਂ ਤੱਕ ਕਿਉਂਕਿ ਭਾਈ ਸਾਹਿਬ ਨੇ ਵੀ ਆ ਜਾਣਾ ਔਰ ਆਪਾਂ ਥੋੜਾ ਜਿਹਾ ਸਮਾਂ ਆਪਣੇ ਸਤਿਗੁਰ ਦੀਆਂ ਗੱਲਾਂ ਕਰੀਏ ਆਪਣੇ ਸਤਿਗੁਰੂ ਨੂੰ ਯਾਦ ਕਰੀਏ ਔਰ ਉਸ ਤੋਂ ਪਹਿਲਾਂ ਫਤਿਹ ਅਰਜੈ ਕੋਈ ਰਸਨਾ ਵਾਂਝੀ ਨਾ ਰਹੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਦਿਨੀ ਪ੍ਰੋਗਰਾਮ ਕੀਤੇ ਤੇ ਉਹਦੇ ਵਿੱਚ ਇੱਕ ਬੇਨਤੀ ਕੀਤੀ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਇੱਕ ਸਰੀਰ ਨਹੀਂ ਹੈ ਸਰੀਰ ਆਉਂਦਾ ਤੇ ਮਰ ਜਾਂਦਾ ਸਰੀਰ ਆਉਂਦਾ ਤੇ ਮਰ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਇੱਕ ਚੜ੍ਹਦੀ ਕਲਾ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਇੱਕ ਖੁਸ਼ੀ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਇੱਕ ਆਨੰਦ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਇੱਕ ਖੇੜੇ ਦਾ ਨਾਮ ਹੈ ਸਰੀਰ ਆਉਂਦਾ ਤੇ ਮਰ ਜਾਂਦਾ ਸਰੀਰ ਆਉਂਦਾ ਮਰ ਜਾਂਦਾ ਪਰ ਉਹ ਮਰਦ ਅਗੰਬੜਾ ਐਸਾ ਪੈਦਾ ਹੋਇਆ ਜਿਹੜਾ ਲੋਕਾਂ ਦੇ ਦਿਲਾਂ ਵਿੱਚ ਵਸ ਗਿਆ ਲੋਕਾਂ ਦੇ ਮਨਾਂ ਤੇ ਰਾਜ ਕੀਤਾ ਪਹਾੜੀ ਰਾਜਿਆਂ ਨੂੰ ਐਂ ਲੱਗਦਾ ਸੀ ਵੀ ਇਹ ਲੋਕਾਂ ਤੇ ਰਾਜ ਕਰਨਾ ਚਾਹੁੰਦੇ ਐ ਇਸੇ ਕਰਕੇ ਤੇ ਮਗਰ ਪਏ ਹੋਏ ਸੀ ਪਹਾੜੀ ਰਾਜਿਆਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਵੀ ਇਹ ਜਿਹੜੇ ਨਗਾਰੇ ਵਜਾਉਣ ਲੱਗ ਗਏ ਐ ਜਿਹੜੇ ਇਹ ਐਡੇ ਐਡੇ ਕਿਲੇ ਬਣਾ ਰਹੇ ਐ ਹਾਲਾਂਕਿ ਗੁਰੂ ਗੋਬਿੰਦ ਸਿੰਘ ਦੇ ਕਿਲੇ ਰਾਜਿਆਂ ਮਹਾਰਾਜਿਆਂ ਦੇ ਕਿਲਿਆਂ ਦੀ ਬਰਾਬਰੀ ਨਹੀਂ ਕਰ ਸਕਦੇ ਪਰ ਗੁਰੂ ਸਾਹਿਬ ਜਿਹੜੇ ਭਾਵੇਂ ਛੋਟੇ ਛੋਟੇ ਕਿਲੇ ਬਣਾਉਂਦੇ ਐ ਤੇ ਰਾਜਿਆਂ ਨੂੰ ਪਹਾੜੀ ਰਾਜਿਆਂ ਨੂੰ ਵੱਜਦੀਆਂ ਹੋਈਆਂ ਨਗਾਰੇ ਦੀਆਂ ਚੋਟਾਂ ਉਹਨਾਂ ਦੀ ਲਾਈ ਹੋਈ ਕਲਗੀ ਉਹਨਾਂ ਦੇ ਬੈਠੇ ਹੋਏ ਘੋੜੇ ਦੀ ਅਸਵਾਰੀ ਉਹਨਾਂ ਨੂੰ ਜਕਾਰੇ ਉਹਨਾਂ ਨੂੰ ਝੂਲਦੇ ਹੋਏ ਨਿਸ਼ਾਨ ਕਿਉਂਕਿ ਇਹ ਰਾਜ ਦੀਆਂ ਨਿਸ਼ਾਨੀਆਂ ਸਨ ਸਾਰੀਆਂ ਨਗਾਰਾ ਸਿਰਫ ਰਾਜਾ ਵਜਾ ਸਕਦਾ ਹੋਰ ਕੋਈ ਨਹੀਂ ਸੀ ਵਜਾ ਸਕਦਾ ਨਿਸ਼ਾਨ ਸਿਰਫ ਤੇ ਸਿਰਫ ਰਾਜੇ ਦਾ ਝੂਲ ਸਕਦਾ ਸੀ ਹੋਰ ਨਹੀਂ ਸੀ ਕਿਸੇ ਦਾ ਝੂਲ ਸਕਦਾ ਕਲਗੀ ਸਿਰਫ ਤੇ ਸਿਰਫ ਰਾਜਾ ਲਾ ਸਕਦਾ ਸੀ ਹੋਰ ਨਹੀਂ ਸੀ ਕੋਈ ਲਾ ਸਕਦਾ ਘੋੜੇ ਤੇ ਸਿਰਫ ਰਾਜਾ ਕੋਈ ਚੌਧਰੀ ਕੋਈ ਮੋਹਤਵਾਰ ਬੰਦਾ ਬਹਿ ਸਕਦਾ ਸੀ ਇੱਕ ਪੀਰ ਇੱਕ ਪੈਗੰਬਰ ਉਹ ਘੋੜੇ ਦੀ ਸਵਾਰੀ ਕਰੇ ਤੇ ਕਦੀ ਸੋਚਿਆ ਵੀ ਨਹੀਂ ਸੀ ਕਿਸੇ ਨੇ ਅਸਲ ਵਿੱਚ ਇਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਲੀਹ ਸ਼ੁਰੂ ਕੀਤੀ ਜਿਹੜੀ ਸ਼ੁਰੂਆਤ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਮਰਦਾਨੇ ਨੂੰ ਨਾਲ ਬਿਠਾਉਣਾ ਉਹ ਵੀ ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਵੇਲੇ ਦੇ ਵਿੱਚ ਲੋਕੀ ਪਰਛਾਵਾਂ ਵੀ ਪੈਣਾ ਪਸੰਦ ਨਹੀਂ ਸੀ ਕਰਦੇ ਜਿਹੜੇ ਉਹਨਾਂ ਵੇਲਿਆਂ ਵਿੱਚ ਬਹਿਣਾ ਤੇ ਦੂਰ ਦੀ ਗੱਲ ਪਰਛਾਵਾਂ ਵੀ ਨਹੀਂ ਸੀ ਮਹਿਸੂਸ ਕਰਨਾ ਚਾਹੁੰਦੇ ਪਰਛਾਵਾਂ ਵੀ ਨਾ ਪੈ ਜਾਏ ਉਹਨਾਂ ਉਸ ਲੀਹ ਨੂੰ ਉਸ ਕਹਿ ਲਓ ਸ਼ੁਰੂਆਤ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤਾ ਵੀ ਨਹੀਂ ਬਈ ਮਰਦਾਨਾ ਵੀ ਤੇ ਇੱਕ ਇਨਸਾਨ ਹੀ ਹੈ ਮਰਦਾਨਾ ਵੀ ਤੇ ਇੱਕ ਬੰਦਾ ਹੀ ਹੈ ਤੇ ਜਿਹੜਾ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਰਹੇ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀ ਲਾਉਣਾ ਜਦੋਂ ਤੁਸੀਂ ਉਹਨਾਂ ਦੀਆਂ ਬਚਪਨ ਦੀਆਂ ਕਿਤੇ ਤੁਸੀਂ ਪੜ੍ਹੋਗੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜੀਵਨੀ ਵਿੱਚ ਪੜ੍ਹੋਗੇ ਕਦੇ ਕਦੇ ਉਹਦੇ ਵਿੱਚ ਤੇ ਕਮਾਲ ਹੋ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਬਾਰੇ ਬਚਪਨ ਜਵਾਨੀ ਤੇ ਲੋਕੀ ਬਥੇਰੇ ਸਿਆਣੇ ਹੋ ਜਾਂਦੇ, ਪਰ ਗੁਰੂ ਗੋਬਿੰਦ ਸਿੰਘ ਐਸੀ ਸ਼ਖਸੀਅਤ ਹਨ ਜਿਨ੍ਹਾਂ ਦਾ ਬਚਪਨ ਵੀ ਬੜੇ ਕਮਾਲ ਦਾ, ਜਵਾਨੀ ਅਖੀਰ ਉਹ ਵੀ ਬੜੇ ਕਮਾਲ ਦੀ ਹੈ। ਸੋ ਜਿਹੜੀ ਮੈਂ ਗੱਲ ਕਰਦਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਲਗੀ ਲਾਉਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜੇ ਉੱਤੇ ਅਸਵਾਰੀ ਕਰਨਾ, ਗੁਰੂ ਗੋਬਿੰਦ ਸਿੰਘ ਦਾ ਨਗਾਰੇ ਵਜਾਉਣਾ, ਇਹ ਸਿਰਫ ਇਹ ਮੈਸੇਜ ਸੀ ਵੀ ਇਹ ਨਹੀਂ ਹੋ ਸਕਦਾ ਵੀ ਦੁਨੀਆਂ ਦੇ ਵਿੱਚ ਇੱਕ ਬੰਦਾ ਰਾਜਾ ਹੋਵੇ ਤੇ ਦੁਨੀਆਂ ਐਵੇਂ ਹੀ ਹੈ। ਬਾਕੀ ਇੱਕ ਬਹੁਤ ਵੱਡਾ ਸੁਨੇਹਾ ਸੀ, ਨਗਾਰੇ ਵਜਾਉਣੇ ਤੇ ਕੋਈ ਪਰੰਪਰਾ ਹੀ ਨਹੀਂ ਸੀ, ਕਲਗੀ ਲਾਉਣਾ ਤੇ ਕੋਈ ਮਸਲਾ ਹੀ ਨਹੀਂ ਸੀ, ਘੋੜਿਆਂ ਉੱਤੇ ਅਸਵਾਰ ਹੋ ਕੇ ਜਾਣਾ, ਨਿਸ਼ਾਨ ਚਲਾਉਣੇ, ਇਹ ਨਹੀਂ ਸੀ ਕੋਈ ਮਸਲਾ। ਅਸਲ ਵਿੱਚ ਕਾਰਨ ਇਹ ਸੀ ਵੀ ਜੇ ਤੁਸੀਂ ਨਗਾਰੇ ਤੇ ਚੋਟਾਂ ਵਜਾ ਸਕਦੇ ਹੋ ਵੀ ਅਸੀਂ ਕਿਹੜਾ ਕੋਈ ਰੱਬ ਦੇ ਮਾਂ ਮਾਰੇ ਆ, ਅਸੀਂ ਵੀ ਤੇ ਉਹਦੀ ਅੰਸ ਹਾਂ। ਕਹੋ ਕਬੀਰ ਇਹ ਰਾਮ ਕੀ ਅੰਸ, ਅਸੀਂ ਕਿਹੜਾ ਰੱਬ ਨਾਲ ਕੋਈ ਵੈਰ ਕਰਦੇ ਜੇ ਰੱਬ ਸਾਡੇ ਨਾਲ ਵੈਰੀ ਸਾਡਾ ਰੱਬ ਵੈਰੀ ਹੈ, ਇਹ ਤੇ ਕੋਈ ਗੱਲ ਹੀ ਨਹੀਂ। ਅਸਲ ਵਿੱਚ ਇਹ ਸਭ ਕੁਝ ਕਰਕੇ ਗੁਰੂ ਗੋਬਿੰਦ ਸਿੰਘ ਸਾਨੂੰ ਕਾਇਮ ਕਰਨਾ ਚਾਹੁੰਦੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਚੜ੍ਹਦੀ ਕਲਾ ਵਿੱਚ ਵੇਖਣਾ ਚਾਹੁੰਦੇ ਹੈ, ਭਾਵੇਂ ਉਹ ਚੜ੍ਹਦੀ ਕਲਾ ਦੇਣ ਲਈ, ਉਹ ਚੜ੍ਹਦੀ ਕਲਾ ਭਰਨ ਲਈ ਗੁਰੂ ਗੋਬਿੰਦ ਸਿੰਘ ਨੂੰ ਕੀ ਨਹੀਂ ਜ਼ਿੰਦਗੀ ਵਿੱਚ ਭੁਗਤਣਾ ਪਿਆ। ਤੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕਿਸੇ ਨੇ ਉਲਾਮਾ ਦਿੱਤਾ, ਉਲਾਮਾ ਛੋਟੀ ਜਿਹੀ ਉਮਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਛੋਟੀ ਜਿਹੀ ਉਮਰ ਤੇ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਪਰਿਵਾਰ ਰਹਿੰਦਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਛੱਡ ਕੇ ਮਾਤਾ ਜੀ ਨਾਲ ਨੇ, ਉਹਨਾਂ ਦੇ ਮਾਮਾ ਜੀ ਨਾਲ ਨੇ, ਹੋਰ ਵੀ ਗੁਰਸਿੱਖ ਥੋੜੇ ਜੇ। ਇਤਿਹਾਸਕਾਰਾਂ ਨੇ ਭਾਈ ਜੇਤੇ ਦਾ ਜ਼ਿਕਰ ਕੀਤਾ, ਉਹ ਵੀ ਉੱਥੇ ਹੀ ਰਹਿੰਦਾ ਸੀ ਪਟਨਾ ਸਾਹਿਬ ਦੇ ਵਿੱਚ, ਕਿਉਂਕਿ ਇਹ ਜਿਹੜਾ ਸਾਰਾ ਪਰਿਵਾਰ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਜੁੜਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਵਿੱਚ ਰਿਹਾ। ਬੜੇ ਗੁਰਸਿੱਖ ਪਟਨਾ ਸਾਹਿਬ ਦੀ ਧਰਤੀ ਤੇ ਰਹਿੰਦੇ ਆ। ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਦਾ ਉਲਾਮਾ ਆਇਆ, ਗੋਬਿੰਦ ਰਾਏ ਦਾ ਉਲਾਮਾ ਆਇਆ, ਤੇ ਉਲਾਮਾ ਦੇਣ ਵਾਲੇ ਕੌਣ ਲੋਕ ਹਨ? ਚੌਧਰੀ। ਉਹ ਆਖਣ ਲੱਗੇ, ਮਾਤਾ ਜੀ ਅਸੀਂ ਉਲਾਮਾ ਲੈ ਕੇ ਆਏ ਹਾਂ। ਮਾਤਾ ਜੀ ਆਖਣ ਲੱਗੇ ਵੀ ਉਲਾਮਾ ਦੱਸੋ ਵੀ ਮੇਰੇ ਲਾਲ ਨੇ ਕੀ ਕੀਤਾ, ਮੇਰੇ ਪੁੱਤ ਨੇ ਕੀ ਕੀਤਾ। ਉਸ ਵੇਲੇ ਚੌਧਰੀ ਆਖਣ ਲੱਗੇ, ਅਸੀਂ ਜਾਣਦੇ ਹਾਂ ਇਹਨਾਂ ਦਾ ਪਿਤਾ ਇਹਨਾਂ ਦੇ ਕੋਲ ਨਹੀਂ ਰਹਿੰਦਾ, ਅਕਸਰ ਮਾਪਿਆਂ ਤੋਂ ਬਿਨਾਂ ਬੱਚੇ ਵਿਗੜ ਜਾਂਦੇ ਆ। ਸਾਨੂੰ ਇਸ ਗੱਲ ਦਾ ਪਤਾ ਵੀ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇੱਥੇ ਨਹੀਂ ਹਨ, ਤੁਹਾਡੇ ਹੱਥ ਵਾਂਗਡੋਰ ਹੈ ਤੁਹਾਡੇ ਹੱਥ। ਤੇ ਸਾਨੂੰ ਇਸ ਗੱਲ ਦਾ ਪਤਾ ਵੀ ਅਕਸਰ ਮਾਪਿਆਂ ਤੋਂ ਬਿਨਾਂ, ਪਿਓ ਤੋਂ ਬਿਨਾਂ ਬੱਚੇ ਵਿਗੜ ਜਾਂਦੇ। ਆਪਾਂ ਵੇਖਦੇ ਹਾਂ ਜਿਹਦਾ ਪਿਓ ਮਰ ਜਾਏ ਬੱਚਾ ਕਈ ਵਾਰੀ ਕੁਰਾਹੇ ਪੈ ਜਾਂਦਾ। ਪਿਓ ਦਾ ਡਰ ਬਹੁਤ ਵੱਡੀ ਚੀਜ਼ ਹੁੰਦੀ ਹੈ, ਪਿਓ ਦਾ ਸਹਿਮ ਹੋਣਾ, ਪਿਓ ਇੱਕ ਪਿਆਰ ਵੀ ਹੁੰਦਾ ਇੱਕ ਸਹਿਮ ਵੀ ਹੁੰਦਾ। ਕਈ ਵਾਰੀ ਡਰ ਡਰ ਵਿੱਚ ਬੱਚੇ ਕੁਰਾਏ ਨਹੀਂ ਪੈਂਦੇ, ਉਹ ਇੱਕ ਨਿਰਮਲ ਭਾਉ ਹੈ ਵੀ ਨਹੀਂ ਪਿਓ ਨੂੰ ਲੋਕੀ ਉਲਾਮਾ ਦੇਣਗੇ, ਪਿਓ ਨੂੰ ਕੀ ਕਹਿਣਗੇ। ਤੇ ਅਕਸਰ ਮਾਪਿਆਂ ਤੋਂ ਬਿਨਾਂ ਬੱਚੇ ਵਿਗੜ ਜਾਂਦੇ, ਚੋਰ ਬਣ ਜਾਂਦੇ ਹੈ, ਨਸ਼ਾ ਕਰਨ ਲੱਗ ਜਾਂਦੇ ਹੈ, ਬਥੇਰਾ ਕੁਛ ਇਹੋ ਜਿਹਾ ਦੁਨੀਆਂ ਵਿੱਚ ਹੁੰਦਾ ਹੈ। ਕੋਈ ਕੋਈ ਵਿਰਲਾ ਵਾਂਝਾ ਬੱਚੇ ਤੇ ਬੱਚੇ ਨਹੀਂ ਤੇ ਕੁਰਾਏ ਪੈ ਜਾਂਦੇ, ਕਿਉਂਕਿ ਝਿੜਕਣ ਵਾਲਾ ਕੋਈ ਨਹੀਂ ਹੁੰਦਾ। ਕਰ ਉਪਦੇਸ਼ ਝਿੜਕੇ ਬੋ ਭੰਤੀ ਬੋੜ ਪਿਤਾ ਗੱਲ ਲਾਵੇ। ਤੇ ਇੱਧਰ ਉਲਾਮਾ ਆਇਆ, ਆਖਣ ਲੱਗੇ, ਮਾਤਾ ਜੀ ਸਾਨੂੰ ਪਤਾ ਵੀ ਤੁਹਾਡੇ ਘਰੋਂ ਤੁਹਾਡੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਨਹੀਂ ਹਨ, ਤੇ ਅਕਸਰ ਮਾਪਿਆਂ ਤੋਂ ਬਿਨਾਂ ਬੱਚੇ ਵਿਗੜ ਜਾਂਦੇ, ਤੇ ਤੁਹਾਡਾ ਬੱਚਾ ਵਿਗੜ ਗਿਆ, ਤੁਹਾਡਾ ਲਾਲ ਜਿਹੜਾ ਵਿਗੜ ਗਿਆ, ਇਹ ਤੇ ਹੁਣ ਗੱਲਾਂ ਹੀ ਹੋਰ ਕਰਨ ਲੱਗ ਪਿਆ, ਇਹ ਬੱਚਾ ਵਿਗੜ ਗਿਆ ਤੁਹਾਡਾ। ਮਾਤਾ ਗੁਜਰ ਕੌਰ ਕਹਿੰਦੇ ਵੀ ਇਹਨੇ ਕੀ ਕੀਤਾ, ਚੋਰੀ ਕੀਤੀ ਹੈ? ਕਹਿੰਦੇ ਨਾ ਨਾ, ਚੋਰੀ ਕੋਈ ਨਹੀਂ ਕੀਤੀ। ਮਾੜਾ ਅਪਸ਼ਬਦ ਕਿਸੇ ਨੂੰ ਬੋਲਿਆ? ਕਹਿੰਦੇ ਨਹੀਂ ਨਹੀਂ, ਇਹ ਵੀ ਨਹੀਂ ਕੋਈ ਬੋਲਿਆ। ਆਖਣ ਲੱਗੇ, ਚੌਧਰੀਆਂ ਦੀ ਚੌਧਰੀ ਹੁੰਦੇ ਸਨ ਪਿੰਡਾਂ ਵਿੱਚ, ਮੋਹਤਵਾਰ ਬੰਦੇ ਚੌਧਰ ਕਰਨ ਵਾਲੇ। ਕਹਿੰਦੇ ਚੌਧਰੀ ਸਾਹਿਬ ਦੀ ਪਾਲਕੀ ਲੰਘ ਰਹੀ ਸੀ, ਤੁਹਾਡੇ ਬੱਚੇ ਨੇ ਸਿਰ ਝੁਕਾ ਕੇ ਨਮਸਕਾਰ ਨਹੀਂ ਕੀਤੀ, ਤੁਹਾਡੇ ਲਾਲ ਨੇ ਸਿਰ ਝੁਕਾ ਕੇ ਨਮਸਕਾਰ ਨਹੀਂ ਕੀਤੀ। ਆਪ ਤੇ ਨਮਸਕਾਰ ਕਰਨੀ ਕੀ ਸੀ? ਜਿਹੜੇ ਨਾਲ ਦੇ ਬੰਦੇ ਸੀ ਉਹਨਾਂ ਨੂੰ ਵੀ ਕਹਿਤਾ ਵੀ ਨਾ ਨਾ ਨਹੀਂ ਰੇ, ਅੱਗੇ ਸਿਰ ਨਾ ਝੁਕਾਇਓ, ਇਹਨਾਂ ਅੱਗੇ ਆਪਣਾ ਸਿਰ ਨਾ ਝੁਕਾਇਆ, ਨਾ 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 ਨਾ, ਇਹਨਾਂ ਅੱਗੇ ਕਾਹਦਾ ਸਿਰ ਝੁਕਾਉਣਾ ਹੋਇਆ? ਤੁਹਾਡੇ ਬੱਚੇ ਨੇ ਆਪ ਵੀ ਨਮਸਕਾਰ ਨਹੀਂ ਕੀਤੀ, ਦੂਜਿਆਂ ਨੂੰ ਵੀ ਨਹੀਂ ਕਰਨ ਦਿੱਤੀ। ਮਾਂ, ਇੰਨੇ ਲੋਕ ਇੰਨੇ ਸਾਲਾਂ ਤੋਂ ਪਟਨਾ ਸਾਹਿਬ ਦੀ ਧਰਤੀ ਤੇ ਰਹਿੰਦੇ ਹੈ, ਜਦੋਂ ਚੌਧਰੀ ਸਾਹਿਬ ਦੀ ਪਾਲਕੀ ਆਉਂਦੀ ਹੈ ਲੋਕੀ ਝੁਕ ਜਾਂਦੇ ਹੈ, ਲੋਕੀ ਨਮਸਕਾਰਾਂ ਕਰਦੇ, ਤੁਹਾਡਾ ਬੱਚਾ ਪਹਿਲਾ ਜਿਹੜਾ ਨਮਸਕਾਰ ਹੀ ਨਹੀਂ ਕਰਦਾ, ਨਾ ਹੋਰਾਂ ਨੂੰ ਕਰਨ ਦਿੰਦਾ ਹੈ। ਤੇ ਮਾਂ ਗੁਜਰ ਕੌਰ ਨੇ ਹੱਸ ਕੇ ਆਖਿਆ ਸੀ, ਇਹੋ ਜਿਹੇ ਉਲਾਮੇ ਤੇ ਹਰ ਮਾਂ ਨੂੰ ਮਿਲਣ, ਇਹੋ ਜਿਹਾ ਉਲਾਮਾ ਤੇ ਹਰ ਮਾਂ ਨੂੰ ਮਿਲੇ ਜਿਹਦਾ ਬੱਚਾ ਸਿਰਫ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਅੱਗੇ ਝੁਕੇ ਨਾ, ਜਿਹੜਾ ਕਰਤੇ ਤੋਂ ਬਿਨਾਂ ਕਿਸੇ ਅੱਗੇ ਨਮਸਕਾਰ ਨਾ ਕਰੇ, ਜਿਹੜੇ ਮੈਂ ਕਿਉਂਕਿ ਮਾਤਾ ਜੀ ਕਹਿੰਦੇ ਮੈਂ ਪੜ੍ਹਾਇਆ ਹੀ ਇਹ ਹੈ, ਆਦੇਸ਼ ਦਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਕਹਿੰਦੇ ਆਦੇਸ਼ ਉਹਨੂੰ ਕਰੀਦਾ ਜਿਹੜਾ ਆਦ ਹੈ, ਜਿਹੜਾ ਸ਼ੁਰੂ ਤੋਂ ਹੈ, ਨਿਯਮ ਕੁਦਰਤ ਦਾ ਨਿਯਮ, ਆਦ ਅਨੀਲ ਜਿਹਦੇ ਉੱਤੇ ਦਾਗ ਕੋਈ ਨਹੀਂ, ਅਨਾਦ ਜਿਹੜਾ ਬਿਨਾਂ ਰੁਕੇ ਚੱਲ ਰਿਹਾ ਨਿਯਮ, ਅਨਾਦ ਅਨਾਹਤ ਜਿਹਦੀ ਹੱਤਿਆ ਨਹੀਂ ਕੀਤੀ ਜਾ ਸਕਦੀ, ਜੁਗ ਜੁਗ ਏਕੋ ਵੇਸ ਜਿਹੜਾ ਨਿਯਮ ਹਰ ਇੱਕ ਲਈ ਇੱਕੋ ਜਿਹਾ ਰਹਿੰਦਾ, ਨਮਸਕਾਰ ਤੇ ਉਹਨੂੰ ਕਰੀਦੀ ਹੈ, ਮੈਂ ਆਪਣੇ ਲਾਲ ਨੂੰ ਸਿਖਾਈ ਇਹ ਹੈ, ਮੈਂ ਤੈਨੂੰ ਇਹਨਾਂ ਇਹਨਾਂ ਨੂੰ ਉਸ ਪਿਓ ਦੀ ਬਾਣੀ ਪੜ੍ਹਾਈ ਹੈ ਜਿਹਨਾਂ ਜਿਹੜੇ ਕਹਿੰਦੇ ਆ ਰਾਮ ਗਯੋ, ਚੌਧਰੀ ਵੀ ਆਏ ਆ, ਚੌਧਰੀਆਂ ਨੇ ਵੀ ਚਲੇ ਜਾਣਾ, ਮੈਂ ਤੇ ਉਹ ਬਾਣੀ ਚੇਤੇ ਕਰਾਈ ਹੈ ਜਿਹੜੀ ਜਿਹਦੇ ਵਿੱਚ ਲਿਖਿਆ ਰਾਮ ਗਯੋ ਰਾਵਣ ਗਯੋ ਜਾਗੋ ਬਹੁ ਪਰਿਵਾਰ, ਜਿਹਦੇ ਵਿੱਚ ਸਾਰੇ ਹੀ ਜਾਂਦੇ ਆ। ਤੇ ਉਸ ਵੇਲੇ ਮਾਤਾ ਜੀ ਕਹਿੰਦੇ ਇਹੋ ਜਿਹੇ ਉਲਾਮੇ ਤੇ ਹਰ ਮਾਂ ਨੂੰ ਮਿਲਣੇ ਚਾਹੀਦੇ ਹੈ, ਇਹੋ ਜਿਹੇ ਗਿਲੇ ਸ਼ਿਕਵੇ ਤੇ ਹਰ ਮਾਂ ਨੂੰ ਝੱਲਣੇ ਚਾਹੀਦੇ ਹੈ। ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦਾ ਬਚਪਨ ਬੜੇ ਕਮਾਲ ਦਾ, ਤੁਸੀਂ ਅੱਜ ਆਏ ਹੋ ਭਾਈ ਸਾਹਿਬ ਪਾਸੋਂ, ਬੜੀਆਂ ਵਿਚਾਰਾਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਸੁਣਨੀਆਂ। ਔਰ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਵੀ ਗੁਰੂ ਗੋਬਿੰਦ ਸਿੰਘ ਇੱਕ ਸਰੀਰ ਨਹੀਂ ਹੈ, ਗੁਰੂ ਗੋਬਿੰਦ ਸਿੰਘ ਇੱਕ ਚੜ੍ਹਦੀ ਕਲਾ, ਔਰ ਜਿਹੜੀ ਜਿਹਦੀ ਜ਼ਿੰਦਗੀ ਵਿੱਚ ਗੁਰੂ ਗੋਬਿੰਦ ਸਿੰਘ ਆ ਗਿਆ ਉਹਦੀ ਜ਼ਿੰਦਗੀ 'ਚ ਸਮਝੋ ਚੜ੍ਹਦੀ ਕਲਾ ਆ ਗਈ। ਜਿਹੜੇ ਇਨਸਾਨ ਦੀ ਜ਼ਿੰਦਗੀ ਵਿੱਚ ਗੁਰੂ ਗੋਬਿੰਦ ਸਿੰਘ ਆ ਗਿਆ ਸਮਝੋ ਉਹਦੀ ਜ਼ਿੰਦਗੀ 'ਚ ਆਨੰਦ ਆ ਗਿਆ। ਇਹਦਾ ਮਤਲਬ ਜੇ ਅਸੀਂ ਡਾਵਾਂਡੋਲ ਜਾ ਰਹਿੰਦੇ ਹਾਂ ਸਮਝੋ ਗੁਰੂ ਗੋਬਿੰਦ ਸਿੰਘ ਆਇਆ ਹੀ ਨਹੀਂ, ਇਹਦਾ ਮਤਲਬ ਉਹਨੇ ਗੁਰੂ ਗੋਬਿੰਦ ਸਿੰਘ ਕੋਲ ਪੜ੍ਹਾਈ ਨਹੀਂ ਕੀਤੀ। ਮੈਂ ਕਹਿੰਦਾ ਦੁਨੀਆਂ ਦਾ ਕੋਈ ਟੀਚਰ ਹੈ 60 ਸਾਲ ਤੋਂ ਬਾਅਦ ਰਿਟਾਇਰ ਹੋ ਜਾਂਦਾ, ਅਗਲਾ ਕਹਿੰਦਾ ਮੈਂ ਰਿਟਾਇਰਮੈਂਟ ਲੈਣੀ ਹੈ। ਮੈਂ ਕਹਿੰਦਾ ਬਚਪਨ ਤੋਂ ਲੈ ਕੇ ਅਖੀਰ ਤੱਕ 1708 ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਧਿਆਪਕ ਬਣ ਕੇ ਸਾਨੂੰ ਪੜ੍ਹਾਈ ਕਰਾਈ, ਸੁੱਖਾਂ 'ਚ ਵੀ ਰਹਿਣਾ ਸਿਖਾਇਆ, ਕਲੰਗੀ ਜਦੋਂ ਲਾਉਂਦੇ ਹੈ, ਘੋੜੇ ਦੀ ਅਸਵਾਰੀ ਕਰਦੇ ਆ, ਨਗਾਰੇ ਵੱਜਦੇ ਆ, ਨਿਸ਼ਾਨ ਝੂਲਦੇ ਹੈ, ਉਦੋਂ ਕਿਵੇਂ ਰਹੀਦਾ, ਜਦੋਂ ਕੰਡਿਆਂ ਦੀ ਸੇਜ ਆਵੇ ਉਦੋਂ ਕਿਵੇਂ ਰਹੀਦਾ। ਦੁਨੀਆਂ ਦਾ ਕੋਈ ਅਧਿਆਪਕ ਐਸਾ ਨਹੀਂ ਜਿਹੜਾ ਇੰਨੀ ਪੜ੍ਹਾਈ ਆਪ ਪੂਰਨੇ ਪਾ ਪਾ ਕੇ ਸਿਖਾਉਂਦਾ ਹੋਵੇ। ਅਧਿਆਪਕਾਂ ਨੂੰ ਵੇਖੀਦਾ ਮਿੰਟ ਬਾਅਦ ਅੱਕ, ਜਦੋਂ ਤੁਸੀਂ ਇੱਕ ਵਾਰੀ ਪੁੱਛੋ, ਦੋ ਵਾਰੀ ਪੁੱਛੋ, ਤੀਜੀ ਵਾਰ ਅਗਲਾ ਕਹਿੰਦਾ ਤੈਨੂੰ ਸਮਝ ਹੀ ਨਹੀਂ ਲੱਗਦੀ, ਤੈਨੂੰ ਪਤਾ ਹੀ, ਟੀਚਰ ਅੱਕ ਜਾਂਦੇ ਹੈ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਅੱਕੇ ਨਹੀਂ, ਉਹਨਾਂ ਨੇ ਸਿਖਾਇਆ ਹੀ ਸਿਖਾਇਆ, ਕਦੇ ਕਾਲੇ ਨਹੀਂ ਪਏ। ਜੇ ਕਦੇ ਕਿਹਾ ਹੋਵੇ ਵੀ ਅੱਜ ਬਈ ਮੈਂ ਅੱਕ ਗਿਆ ਤੇ ਮੈਂ ਤੈਨੂੰ ਸਿਖਾਉਣਾ ਨਹੀਂ। 41 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਨੂੰ ਪੜ੍ਹਾਈ ਕਰਾਈ, ਅਧਿਆਪਕ ਬਣ ਕੇ ਸਿਖਾਇਆ, ਇੱਕ ਇੱਕ ਪਲ ਉੱਤੇ, ਇੱਕ ਇੱਕ ਸੈਕਿੰਡ ਉੱਤੇ, ਦੁੱਖਾਂ ਵਿੱਚ ਸੁੱਖਾਂ ਵਿੱਚ ਹਰ ਸਮੇਂ, ਹਰ ਸਮੇਂ ਕਿਵੇਂ ਰਹੀਦਾ ਹੈ, ਗੁਰੂ ਗੋਬਿੰਦ ਸਿੰਘ ਟੀਚਰ ਬਣ ਕੇ ਸਿਖਾਉਂਦੇ ਹੈ। ਤੇ ਅਸੀਂ ਆਪਣੇ ਸਤਿਗੁਰੂ ਕੋਲੋਂ, ਅਸੀਂ ਆਪਣੇ ਗੁਰੂ ਕੋਲੋਂ, ਇਸੇ ਕਰਕੇ ਤੇ ਕਹਿੰਦੇ ਹੈ ਗੁਰਦਾਤਾ ਗੁਰੂ ਦਾਤਾ ਹੈ। ਹਿਵੈ ਘਰ, ਹਿਵੈ ਘਰ ਦਾ ਮਤਲਬ ਹੁੰਦਾ ਠੰਡ ਦਾ ਘਰ, ਗੁਰਦੀਪਕ ਤੇ ਲੋਏ, ਤਿੰਨ ਗੁਣ ਗੁਰੂ ਦੇ ਬਿਆਨ ਕੀਤੇ ਆ ਗੁਰਬਾਣੀ ਵਿੱਚ। ਮਾਝਕੀ ਵਾਰ ਕਦੇ ਪੜ੍ਹੋ, ਉਹਦੇ ਵਿੱਚ ਸਭ ਤੋਂ ਪਹਿਲਾਂ ਸਲੋਕ ਇਹ ਹੈ ਗੁਰਦਾਤਾ ਗੁਰੂ ਦਾਤਾ ਹੈ, ਗੁਰ ਹਿਵੈ ਘਰ, ਗੁਰੂ ਹਿਮਾਲਿਆ ਦਾ ਘਰ, ਹਿਮ ਮਤਲਬ ਕਹਿੰਦੇ ਨੇ ਬਰਫ ਨੂੰ, ਠੰਡ ਦਾ ਘਰ ਹੈ ਗੁਰੂ, ਤੇ ਤੀਜਾ ਗੁਣ ਹੈ ਗੁਰੂ ਦੀਪਕ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰ ਤਿੰਨੇ ਹੀ ਗੁਣ ਨੇ, ਗੁਰੂ ਦਾਤਾ ਵੀ ਹੈ, ਦਾਤੇ ਇੰਨੇ ਹੈ ਪਿਤਾ ਵੀ ਦੇ ਦਿੰਦੇ ਆ ਵੀ ਜਾਓ ਵੀ ਸ਼ਹੀਦ ਹੋ ਜਾਓ, ਦਾਤੇ ਏਡੇ ਕਮਾਲ ਦੇ ਆ ਪੁੱਤ ਵੀ ਦੇ ਦਿੰਦੇ ਆ, ਰਾਹੀ ਕੋਈ ਪ੍ਰੀਤ ਦੀਆਂ ਮੰਜ਼ਿਲਾਂ ਦਾ ਰਾਹ ਇੰਜ ਮੁਕਾਮ ਦਾ ਵੇਖਿਆ ਨਾ, ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੁਟਾਮ ਦਾ ਵੇਖਿਆ ਨਾ, ਪਿਤਾ ਕੋਈ ਪੁੱਤਰ ਦੀ ਲਾਸ਼ ਕੋਲੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ, ਦਾਤੇ ਇੰਨੇ ਕਮਾਲ ਦੇ ਹੈ ਵੰਡਿਆ, ਪਿਆਰ ਵੀ ਕਮਾਲ ਦਾ ਵੰਡਿਆ, ਪੁੱਤ ਵੀ ਵੰਡਦੇ, ਘਰ ਵੀ ਵੰਡਿਆ, ਸਭ ਕੁਛ ਵੰਡਤਾ, ਠੰਡੇ ਇੰਨੇ ਹੈ ਕੋਈ ਆ ਗਿਆ ਉਹਨੂੰ ਸੈਦ ਖਾਂ ਚੜ੍ਹ ਕੇ ਆਇਆ, ਉਹਦੇ ਐਂ ਥੋੜਾ ਵੀ ਤੀਰ ਮਾਰ ਕੇ ਉਹਨੂੰ ਮਾਰਤਾ, ਸੈਦ ਖਾਂ ਚੜ੍ਹ ਕੇ ਆਇਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਵੀ ਗਲੇ ਨਾਲ ਲਾ ਲੈਂਦੇ ਆ ਸੈਦ ਖਾਂ, ਇੱਥੇ ਪਤਾ ਨਹੀਂ ਕਿੰਨੇ ਆਏ ਚੜ੍ਹ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਗਲੇ ਨਾਲ ਲਾਇਆ। ਠੰਡ ਦੇ ਘਰ ਸ਼ਾਂਤੀ ਦੇ ਸੋਮੇ ਆਨੰਦ ਦੇ ਸੋਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਦੀਪਕ ਦੀਵੇ ਵਾਂਗੂ ਦੀਵਾ ਸਾਨੂੰ ਕੀ ਵਿਖਾਉਂਦਾ? ਰਾਹ ਵਿਖਾਉਂਦਾ। ਚਾਨਣ ਕੀ ਵਿਖਾਉਂਦਾ? ਸਾਨੂੰ ਰਾਹ ਵਿਖਾਉਂਦਾ ਚਾਨਣ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਦੀਵੇ ਨੇ ਜਿਨ੍ਹਾਂ ਨੇ ਦੁੱਖ ਸੁੱਖ ਵਿੱਚ ਰਾਹ ਦਿਖਾਇਆ। ਗੁਰਦੀਪਕ ਤੇ ਹਿਲੋਏ, ਤਿੰਨ ਗੁਣ ਹੁੰਦੇ ਆ ਗੁਰੂ ਦੇ। ਤੇ ਜਿਹੜਾ ਬੰਦਾ ਮੁਰਦਾ ਹੋਏ ਮਰੀਦ ਸੋ ਗੁਰ ਗੋਰ ਸਮਾਵੈ, ਜਿਹੜਾ ਮੁਰਦਾ ਹੋ ਜਾਏ ਗੁਰੂ ਅੱਗੇ, ਮੁਰਦਾ ਮਤਲਬ ਆਪਣੀ ਹਉਮੈ ਆਪਣੇ ਹੰਕਾਰ ਆਪਣੇ ਔਗਣਾਂ ਨੂੰ ਮਾਰ ਕੇ ਗੁਰੂ ਕੋਲ ਆਏ, ਤੇ ਕਹਿੰਦੇ ਗੁਰੂ ਕਬਰ ਵਰਗਾ ਵੀ ਹੁੰਦਾ, ਮੁਰਦੇ ਨੂੰ ਕਬਰ ਆਪਣੇ ਆਪ ਵਿੱਚ ਮਿਲਾ ਲੈਂਦੀ ਹੈ, ਮੁਰਦੇ ਨੂੰ ਕਬਰ ਜਿਹੜੀ ਹੈ ਉਹ ਆਪਣੇ ਆਪ ਵਿੱਚ ਲੀਨ ਕਰ ਲੈਂਦੀ ਹੈ। ਤੇ ਗੁਰੂ ਕੋਲ ਮੁਰਦਾ ਹੋ ਕੇ ਜੇ ਕੋਈ ਸਿੱਖ ਆ ਜਾਏ ਉਹਨੂੰ ਗੁਰੂ ਆਪਣਾ ਰੂਪ ਦੇ, ਜਿਵੇਂ ਕਬਰ ਮਿੱਟੀ ਦਾ ਰੂਪ ਮੁਰਦੇ ਨੂੰ ਦੇ ਦਿੰਦੀ ਹੈ ਤੇ ਗੁਰੂ ਆਪਣਾ ਰੂਪ ਦਿੰਦਾ। ਜੇ ਕੋਈ ਸਿੱਖ ਇਹ ਭਾਵਨਾ ਬਣਾ ਕੇ ਆਵੇ ਦੱਸਦੇ ਨੇ ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ,
ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ,
ਓਏ ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ,
ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ,
ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ,
ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ,
ਜੀਵਨ ਦੀ ਵਾਰੀ ਲਾਗੇ ਜੀਵਨ ਦੀ ਬਾਜੀ ਲਾਗੇ,
ਜੀਵਨ ਦੀ ਬਾਜੀ ਲਾਗੇ ਜੀਵਨ ਦੀ ਬਾਜੀ ਲਾਗੇ, ਜੀਵਨ ਦੀ ਬਾਜੀ ਲਾਗੇ ਜੀਵਨ ਦੀ ਬਾਜੀ ਲਾਗੇ,
ਜੀਵਨ ਦੀ ਬਾਜੀ ਲਾਗੇ ਜੀਵਨ ਦੀ ਬਾਜੀ ਲਾਗੇ,
ਜੀਵਨ ਦੀ ਬਾਜੀ ਲਾਗੇ ਜੀਵਨ ਦੀ ਬਾਜੀ ਲਾਗੇ, ਜੀਵਨ ਦੀ ਬਾਜੀ ਲਾਗੇ ਜੀਵਨ ਦੀ ਬਾਜੀ ਲਾਗੇ,
ਜ਼ਿੰਦਗੀ ਦੀ ਬਾਜੀ ਲਾਗੇ ਜ਼ਿੰਦਗੀ ਦੀ ਬਾਜੀ ਲਾਗੇ,
ਜ਼ਿੰਦਗੀ ਦੀ ਬਾਜੀ ਲਾਗੇ ਜ਼ਿੰਦਗੀ ਦੀ ਬਾਜੀ ਲਾਗੇ, ਜ਼ਿੰਦਗੀ ਦੀ ਬਾਜੀ ਲਾਗੇ ਜ਼ਿੰਦਗੀ ਦੀ ਬਾਜੀ ਲਾਗੇ,
ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ,
ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ,
ਦੱਸਦੇ ਨੇ
ਸਤਿਗੁਰ ਜ਼ਿੰਦਗੀ ਜਿਉਣੀ, ਦੱਸਦੇ ਨੇ ਸਤਿਗੁਰ ਜ਼ਿੰਦਗੀ ਜਿਉਣੀ,
ਜ਼ਿੰਦਗੀ ਜਿਉਣੀ ਦੱਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸੀ ਵੀ ਜੀਵਿਆ ਜਾ ਸਕਦਾ ਕਿਉਂ ਨਹੀਂ ਜੀਵਿਆ ਜਾ ਸਕਦਾ, ਘਰਾਂ ਤੋਂ ਬਿਨਾਂ ਕਿਵੇਂ ਜੀਵਿਆ ਜਾ ਸਕਦਾ, ਜੀਵਿਆ ਜਾ ਸਕਦਾ ਕਿਉਂ ਨਹੀਂ ਜੀਵਿਆ ਜਾ ਸਕਦਾ, ਪੁੱਤਾਂ ਤੋਂ ਬਾਜੋਂ ਕਿਵੇਂ ਰਿਹਾ ਜਾ ਸਕਦਾ, ਰਹੇ ਆ ਗੁਰੂ ਗੋਬਿੰਦ ਸਿੰਘ, ਇੱਥੇ ਤੇ ਔਲਾਦ ਨਾ ਹੋਵੇ, ਮਾਤਾ ਗੁਜਰ ਕੌਰ ਦੇ ਕੁੱਖ ਵਿੱਚ 30 ਸਾਲ ਔਲਾਦ ਨਹੀਂ ਸੀ ਹੋਈ, ਕਿਉਂਕਿ ਵਕਤ ਐਸਾ ਸੀ। ਬਹੁਤ ਲੰਮਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਪ੍ਰਚਾਰ ਤੇ ਰਹੇ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਲਾਈ ਹੋਈ ਡਿਊਟੀ ਮੁਤਾਬਕ ਗੱਦੀ ਗੁਰੂ ਹਰਰਾਏ ਸਾਹਿਬ ਨੂੰ ਦਿੱਤੀ, ਪਰ ਜਿਹੜਾ ਪ੍ਰਚਾਰ ਦਾ ਕੰਮ ਹੈ ਉਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ। ਬਹੁਤ ਲੰਮਾ ਸਮਾਂ ਤੇ 30 ਸਾਲਾਂ ਬਾਅਦ ਗੋਬਿੰਦ ਰਾਏ ਦਾ ਜਨਮ ਹੋਇਆ ਸੀ ਕੁੱਖ ਚੁੱਕ ਤੇ। ਸਾਡੇ ਤੇ ਇੱਥੇ 2-4 ਸਾਲ 5 ਸਾਲ ਏਦਾਂ ਲੰਘ ਜਾਣ ਤੇ ਸਾਡਾ ਸਮਾਜ ਹੀ ਨਹੀਂ ਗੱਲਾਂ ਕਰਨੋਂ ਹਟਦਾ, ਸਮਾਜ ਕਿੰਨਾ ਕੁਛ ਬੋਲਦਾ। ਪਰ ਧੰਨ ਸਨ ਮਾਤਾ ਗੁਜਰ ਕੌਰ, ਕਿੱਡਾ ਸਬਰ ਸੀ ਮਾਂ ਦਾ। ਚੇਤਾ ਰੱਖੋ, ਸਬਰ ਵਾਲੀ ਮਾਂ ਨੇ ਫਿਰ ਸਬਰ ਵਾਲੇ ਪੁੱਤ ਨੂੰ ਜਨਮ ਦਿੱਤਾ, ਜਿਗਰੇ ਵਾਲੀ ਮਾਂ ਨੇ ਫਿਰ ਜਿਗਰੇ ਵਾਲੇ ਪੁੱਤ ਨੂੰ ਜਨਮ ਦਿੱਤਾ। ਜਿਹੋ ਜਿਹਾ ਮਨ, ਜਿਹੋ ਜਿਹਾ ਜਿਗਰਾ, ਜਿਹੋ ਜਿਹਾ ਸੁਭਾਅ ਧੰਨ ਮਾਤਾ ਗੁਜਰ ਕੌਰ ਦਾ ਸੀ, ਉਹੋ ਜਿਹਾ ਸੁਭਾਅ ਸੇਮ ਟੂ ਸੇਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀ। ਮਾਂ ਗੁਜਰ ਕੌਰ ਨੇ ਵੀ ਬੜੇ ਦੁੱਖ ਝੱਲੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬੜੇ ਦੁੱਖ ਝੱਲੇ। ਸੋ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਗੁਰੂ ਅੰਦਰ 3 ਗੁਣ ਹੁੰਦੇ ਹੈ, ਤੇ ਜੇ ਅੱਜ ਦਾ ਸਿੱਖ ਅਸੀਂ ਸਾਰੇ ਮੁਰਦਾ ਹੋਏ ਮੁਰੀਦ ਮੁਰੀਦ ਬਣ ਜਾਈਏ, ਮੁਰਦੇ ਵਾਂਗੂ ਮੁਰਦਾ, ਮੁਰਦੇ ਅੰਦਰ ਇਹ ਗੁਣ ਹੁੰਦੇ ਆ ਵੀ ਉਹ ਬੇਪਰਵਾਹ ਹੁੰਦਾ, ਉਹਨੂੰ ਚੰਦਨ ਲਾ ਦਿਓ ਤਾਂ ਵੀ ਮੁਰਦੇ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉਹਨੂੰ ਮਿੱਟੀ ਚ ਰੋਲ ਦਿਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉਹਨੂੰ ਜੋ ਮਰਜ਼ੀ ਕਰ ਦਿਓ ਉਹਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉਹਨੂੰ ਲੱਕੜਾਂ 'ਚ ਸਾੜ ਦਿਓ, ਭਾਵੇਂ ਮਿੱਟੀ 'ਚ ਰੋੜ ਦਿਓ, ਭਾਵੇਂ ਮਿੱਟੀ 'ਚ ਦੱਬ ਦਿਓ, ਭਾਵੇਂ ਪਾਣੀ 'ਚ ਰੋੜ ਦਿਓ, ਜੋ ਮਰਜ਼ੀ ਕਰ ਲਓ, ਮੁਰਦੇ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਦੇ ਸਿੱਖ ਨੇ ਜੇ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਉਹਨੂੰ ਮੁਰਦਾ ਹੋਣਾ ਪੈਣਾ। ਮੁਰਦਾ ਮਤਲਬ ਸਰੀਰ ਦਾ ਮਰਨਾ ਨਹੀਂ, ਮੁਰਦਾ ਮਤਲਬ ਆਪਣੇ ਔਗਣਾਂ ਨੂੰ ਮਾਰਨਾ ਹੈ। ਭਾਈ ਸਾਹਿਬ ਕਹਿੰਦੇ ਹੁੰਦੇ ਆ ਗੁਣ ਲੈਣੇ ਔਖੇ ਨਹੀਂ, ਔਗਣ ਛੱਡਣੇ ਔਖੇ ਹੁੰਦੇ ਆ। ਗੁਣ ਲੈਣੇ ਕਿੰਨੇ ਕੁ ਔਖੇ ਆ, ਗੁਣ ਤੇ ਜਿੰਨੇ ਮਰਜ਼ੀ ਲੈ ਲਓ, ਪਰ ਗੁਣਾਂ ਦਾ ਵੀ ਤਾਂ ਹੀ ਫਾਇਦਾ ਹੁੰਦਾ ਜੇ ਬੰਦਾ ਔਗਣ ਛੱਡੇ। ਗੁਣ ਫਿਰ ਬੰਦੇ ਦੀ ਕਦਰ ਪਾਉਂਦੇ ਜੇ ਬੰਦਾ ਔਗਣ ਛੱਡੇ। ਜਿਹੜੇ ਸਿੱਖਾਂ ਨੇ ਆਪਣੇ ਔਗਣ ਛੱਡੇ ਉਹਨਾਂ ਦੀ ਜ਼ਿੰਦਗੀ 'ਚ ਗੁਣਾਂ ਨੇ ਕਮਾਲ ਕੀਤੀ। ਜਿਹੜਾ ਬੰਦਾ ਗੁਣ ਵੀ ਜਿਵੇਂ ਕਹਿੰਦੇ ਹੁੰਦੇ ਆ ਪਾਣੀ ਵੀ ਨਾਲ ਹੀ ਹੈ ਤੇ ਦੁੱਧ ਵੀ ਨਾਲ ਹੀ ਹੈ, ਨਾ ਕੱਚੀ ਲੱਸੀ ਰਹੀ ਤੇ ਨਾ ਹੀ ਉਹ ਦੁੱਧ ਹੀ ਬਣ ਪਾਇਆ, ਨਾ ਦੁੱਧ ਹੀ ਰਿਹਾ ਨਾ ਪਾਣੀ ਰਿਹਾ, ਕੱਚੀ ਲੱਸੀ ਬਣ ਗਿਆ। ਗੁਣ ਵੀ ਨਾਲ ਹੀ ਨੇ ਤੇ ਔਗਣ ਵੀ ਨਾਲ ਹੀ ਨੇ। ਮੁਰਦਾ ਹੋਏ ਮਰੀਦ ਗੁਰੂ ਗੋਬਿੰਦ ਸਿੰਘ ਨੂੰ ਜੇ ਜ਼ਿੰਦਗੀ 'ਚ ਲੈ ਕੇ, ਗੁਰੂ ਗੋਬਿੰਦ ਸਿੰਘ ਮਤਲਬ ਚੜ੍ਹਦੀ ਕਲਾ, ਗੁਰੂ ਗੋਬਿੰਦ ਸਿੰਘ ਮਤਲਬ ਆਨੰਦ, ਗੁਰੂ ਗੋਬਿੰਦ ਸਿੰਘ ਮਤਲਬ ਖੇੜਾ, ਜੇ ਬੰਦੇ ਨੇ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ ਉਹਨੂੰ ਮੁਰਦਾ ਹੋਣਾ ਪੈਣਾ। ਮੁਰਦਾ ਮਤਲਬ ਵਿਸ਼ੇ ਵਿਕਾਰ, ਔਗਣ, ਭੈੜੀਆਂ ਖਾਮੀਆਂ ਜਿੰਨੀਆਂ ਨੇ ਉਹਨੂੰ ਹੌਲੀ 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 ਉਹ ਛੱਡ ਕੇ ਮੁਰਦੇ ਵਾਂਗੂ ਬੇਪਰਵਾਹ, ਮਿੱਟੀ 'ਚ ਰੋਲਤਾ ਤਾਂ ਵੀ ਕੋਈ ਫਰਕ ਨਹੀਂ। ਜਿਵੇਂ ਨੌਵੇਂ ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਸੋਨਾ ਤੇ ਮਿੱਟੀ 'ਚ ਕੋਈ ਫਰਕ ਨਾ ਸਮਝੇ, ਦੁੱਖ ਤੇ ਸੁੱਖ 'ਚ ਕੋਈ ਫਰਕ ਨਾ ਸਮਝੇ। ਮੁਰਦੇ ਨੂੰ ਨਾ ਠੰਡ ਦਾ ਪਤਾ ਲੱਗਦਾ ਨਾ ਗਰਮੀ ਦਾ ਪਤਾ ਲੱਗਦਾ, ਸਿੱਖਾ ਤੇਰੀ ਜ਼ਿੰਦਗੀ 'ਚ ਦੁੱਖ ਸੁੱਖ ਤੇ ਇੱਕ ਹੋਣ। ਦੁੱਖ ਆ ਗਏ ਤਾਂ ਵੀ ਕੋਈ ਗੱਲ ਨਹੀਂ, ਸੁੱਖ ਆ ਗਏ ਤਾਂ ਵੀ ਕੋਈ ਗੱਲ ਨਹੀਂ, ਮੁਰਦਾ ਇੱਦਾਂ ਹੋ ਜਾਏ। ਮੁਰਦਾ ਹੋਏ ਮਰੀਦ, ਫਿਰ ਗੁਰੂ ਗੋਰ ਹੈ, ਗੁਰੂ ਕਬਰ ਹੈ। ਜਦੋਂ ਤੂੰ ਗੁਰੂ ਕੋਲ ਆਏਗਾ, ਗੁਰੂ ਕਬਰ ਵਿੱਚ ਜਾਏਗਾ, ਗਿਆਨ ਦੀ ਕਬਰ ਵਿੱਚ ਜਾਏਗਾ, ਫਿਰ ਗੁਰੂ ਨੇ ਤੈਨੂੰ ਆਪਣੇ ਵਰਗਾ ਬਣਾ ਲੈਣਾ। ਬੜੇ ਸਿੱਖਾਂ ਦਾ ਜੀਵਨ ਤੁਸੀਂ ਪੜ੍ਹੋਗੇ, ਸਿੱਖ ਗੁਰੂ ਵਰਗ ਹੀ ਸਨ। ਸਿੱਖਾਂ ਜਦੋਂ ਕੋਈ ਸਿੱਖ ਕਿਸੇ ਸਿੱਖ ਦੇ ਘਰ ਜਾਂਦਾ ਸੀ ਉਹਨੂੰ ਐਂ ਲੱਗਦਾ ਸੀ ਮੇਰਾ ਗੁਰੂ ਹੀ ਮੇਰੇ ਘਰ ਆ ਗਿਆ, ਉਹਨੂੰ ਐਂ ਫੀਲ ਹੁੰਦਾ ਸੀ ਵੀ ਮੈਨੂੰ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਹੀ ਮੇਰੇ ਘਰ ਆ ਗਿਆ। ਜਦੋਂ ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਲੈ ਕੇ ਆਇਆ ਤੇ ਰਾਮ ਦਿੱਤਾ ਧੋਬੀ, ਉਹ ਕਹਿੰਦਾ ਹੀ ਸੀ ਮੈਨੂੰ ਐਂ ਲੱਗਦਾ ਵੀ ਜਿਵੇਂ ਗੁਰੂ ਹੀ ਮੇਰੇ ਘਰ ਆ ਗਿਆ ਹੋਵੇ, ਉਹਨੂੰ ਫੀਲ ਹੁੰਦਾ ਸੀ। ਕਾਰਨ ਕੀ ਹੈ, ਗੁਰੂ ਤੇ ਸਿੱਖ ਦੇ ਗੁਣ ਸੇਮ ਹੁੰਦੇ ਹੈ। ਗੁਰੂ ਤੇ ਸਿੱਖ ਦੇ ਗੁਣ ਜਿਹੜੇ ਹੈ, ਕੁਆਲਿਟੀ ਜਿਹੜੀ ਹੈ, ਉਹ ਬਿਲਕੁਲ ਇੱਕੋ ਜਿਹੀ ਹੁੰਦੀ ਹੈ। ਜੇ ਅੱਜ ਮੈਂ ਕਹਿੰਦਾ ਸਾਡੀ ਜ਼ਿੰਦਗੀ 'ਚ ਜੇ ਗੁਰੂ ਗੋਬਿੰਦ ਸਿੰਘ ਹੈ ਨਹੀਂ, ਸਮਝੋ ਮਤਲਬ ਕਿਤੇ ਨਾ ਕਿਤੇ ਘਾਟ ਹੈ, ਕਿਤੇ ਨਾ ਕਿਤੇ ਕਮੀ ਹੈ, ਕਿਤੇ ਨਾ ਕਿਤੇ ਕੋਈ ਫਰਕ ਹੈ। ਤੇ ਜੇ ਗੁਣ ਆ ਗਏ, ਔਗਣ ਛੱਡ ਤੇ ਔਗਣ ਛੋੜ ਗੁਣਾ ਕਹੋ ਧਾਵੋ, ਮਹਾਰਾਜ ਕਹਿੰਦੇ ਔਗਣ ਛੱਡ ਤੇ ਗੁਣਾ ਵਾਲੇ ਪਾਸੇ ਦੌੜਿਆ ਕਰ, ਕਰ ਔਗਣ ਪਛਤਾਹੀ ਜੀਓ। ਜੋ ਔਗਣ ਕਰਦੇ ਆ ਫਿਰ ਬੰਦੇ ਕੋਲ ਕੀ ਪੱਲੇ ਪੈਂਦਾ, ਪਛਤਾਵਾ, ਹੋਰ ਤੇ ਕੁਛ ਵੀ ਨਹੀਂ। ਗੁਣਾ 'ਚ ਔਗਣਾ 'ਚ ਰਸ ਕੋਈ ਨਹੀਂ ਹੁੰਦਾ, ਤੇ ਥੋੜੇ ਸਮੇਂ ਦਾ ਰਸ ਹੈ। ਚੋਰੀ ਕਰ ਲਓ, ਕਿੰਨਾ ਕਿੰਨੇ ਕੁ ਦਿਨ ਬੰਦਾ ਕੱਟ ਲੂ ਚੋਰੀ ਕਰਕੇ, ਕ੍ਰੋਧ ਵਿੱਚ ਬੰਦਾ ਆਇਆ ਕਿੰਨੇ ਕੁ ਦਿਨ ਸੌਖਾ ਰਹਿ ਲੂ, ਬਹੁਤਾ ਸੌਖਾ ਨਹੀਂ ਰਹਿ ਸਕਦਾ। ਕ੍ਰੋਧ ਵਿੱਚ ਆਏ ਹੋਏ ਨੇ ਕਿਸੇ ਦਾ ਸਿਰ ਪਾੜਤਾ, ਕਿੰਨਾ ਕੁ ਬੰਦਾ ਸੌਖਾ ਰਹਿ ਸਕਦਾ? ਸਿਰ ਪਾੜ ਦਿੱਤਾ, ਹੁਣ ਸਜ਼ਾ ਭੋਗ ਰਿਹਾ ਇਨਸਾਨ, ਕਾਨੂੰਨ ਤੌਰ 'ਤੇ ਵੀ ਸਜ਼ਾ, ਹੋਰ ਵੀ ਸਜ਼ਾ ਭੋਗ ਰਿਹਾ। ਇਸੇ ਕਰਕੇ ਸਤਿਗੁਰੂ ਕਹਿੰਦੇ ਹੈ, ਅਵਗਣ ਛੋੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਹੀ ਜੀਓ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਫਰੀਦ ਸਾਹਿਬ ਦਾ ਬਚਨ ਬਹੁਤ ਵਾਰੀ ਪੜ੍ਹਦੇ ਆ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਕਾਲੇ ਲੇਖ ਨਹੀਂ ਲਿਖਣੇ ਚਾਹੀਦੇ। ਇਸੇ ਕਰਕੇ ਕਰ ਅਵਗਣ ਪਛਤਾਹੀ ਜੀਓ। ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰ ਬੜੇ ਗੁਣ ਨੇ, ਅਸੀਂ ਇਹ ਫਰਿਆਦ ਕਰੀਏ, ਅਸੀਂ ਇਹ ਯਾਦ ਕਰੀਏ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿਨ ਮਨਾ ਰਹੇ ਹਾਂ, ਸਤਿਗੁਰੂ ਕਲਗੀਆਂ ਵਾਲੇ ਸਤਿਗੁਰੂ ਨੂੰ ਯਾਦ ਕਰਦੇ ਹਾਂ, ਤੇ ਸਤਿਗੁਰੂ ਨੂੰ ਯਾਦ ਕਰਨ ਦਾ ਮਤਲਬ ਇਹ ਹੈ ਵੀ ਉਹਨਾਂ ਵਾਲੇ ਗੁਣ ਸਾਡੀ ਜ਼ਿੰਦਗੀ 'ਚ ਇੱਕ ਰਸ ਰਹਿਣਾ, ਟਿਕਾਅ ਵਿੱਚ ਰਹਿਣਾ, ਸ਼ਾਂਤੀ ਵਿੱਚ ਰਹਿਣਾ, ਆਨੰਦ ਵਿੱਚ ਰਹਿਣਾ, ਖੇੜੇ ਵਿੱਚ ਰਹਿਣਾ। ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਿਹਲੋਏ, ਉਹ ਗੁਣ ਸਾਡੀ ਜ਼ਿੰਦਗੀ 'ਚ ਆਉਣ। ਇਸੇ ਕਰਕੇ ਸਤਿਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਮਹੀਨਾ, ਦੋ ਮਹੀਨੇ ਨਹੀਂ, ਅਸੀਂ ਪੂਰੀ ਜ਼ਿੰਦਗੀ ਹਮੇਸ਼ਾ ਯਾਦ ਰੱਖੀਏ, ਆਪਣੇ ਮਨਾਂ ਵਿੱਚ ਵਸਾ ਕੇ ਰੱਖੀਏ।
ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ, ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ,
ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ, ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ, ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ,
ਸਵਾਸ ਸਵਾਸ ਦੇ
ਗੇੜੇ ਯਾਦ ਕਰੋ ਸਤਿਗੁਰ ਨੂੰ,
ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ, ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ,
ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ, ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ, ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ, ਸਵਾਸ ਸਵਾਸ ਦੇ ਗੇੜੇ ਯਾਦ ਕਰੋ ਸਤਿਗੁਰ ਨੂੰ,
ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ,
ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ।
ਬੀਤ ਜਾਵੇ ਜ਼ਿੰਦਗੀ ਸਾਰੀ ਤੇਰੇ ਗੁਣ ਗਾਉਂਦੇ ਪਾਤਸ਼ਾਹ, ਬੀਤ ਜਾਵੇ ਜ਼ਿੰਦਗੀ ਸਾਰੀ ਤੇਰੇ ਗੁਣ ਗਾਉਂਦੇ ਪਾਤਸ਼ਾਹ,
ਬੀਤ ਜਾਵੇ ਜ਼ਿੰਦਗੀ ਸਾਰੀ
ਤੇਰੇ ਗੁਣ
ਗਾਉਂਦੇ ਪਾਤਸ਼ਾਹ, ਬੀਤ ਜਾਵੇ ਜ਼ਿੰਦਗੀ ਸਾਰੀ
ਤੇਰੇ ਗੁਣ
ਗਾਉਂਦੇ ਪਾਤਸ਼ਾਹ, ਬੀਤ ਜਾਵੇ ਜ਼ਿੰਦਗੀ ਸਾਰੀ ਤੇਰੇ ਗੁਣ ਗਾਉਂਦੇ ਪਾਤਸ਼ਾਹ, ਬੀਤ ਜਾਵੇ ਜ਼ਿੰਦਗੀ ਸਾਰੀ ਤੇਰੇ ਗੁਣ ਗਾਉਂਦੇ ਪਾਤਸ਼ਾਹ।
ਆਓ ਜੀ, ਭਾਈ ਸਾਹਿਬ ਸਟੇਜ ਉੱਤੇ ਆ ਗਏ ਹਨ, ਉਹਨਾਂ ਪਾਸੋਂ ਇਸੇ ਤਰ੍ਹਾਂ ਬੜੇ ਟਕਾ ਨਾਲ, ਬੜੇ ਪਿਆਰ ਨਾਲ ਜਿਹੜੀ ਸੰਗਤ ਬਾਹਰ ਹੈ, ਆਓ ਨਮਸਕਾਰ ਕਰਕੇ ਪੰਡਾਲ ਵਿੱਚ ਸਜੀਏ ਤੇ ਬੜੇ ਆਰਾਮ ਨਾਲ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਾਰੇ, ਉਹਨਾਂ ਦੇ ਇਤਿਹਾਸ ਬਾਰੇ, ਉਹਨਾਂ ਦੇ ਜੀਵਨ ਬਾਰੇ ਸੁਣੀਏ। ਔਰ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਜਿੰਨਾ ਚਿਰ ਦੀਵਾਨ ਚੱਲਦਾ ਹੈ ਕਿਰਪਾ ਕਰਕੇ ਲੰਗਰ ਬੰਦ ਕਰ ਦਿਓ, ਦੀਵਾਨ ਤੋਂ ਬਾਅਦ ਸਾਰੀ ਸੰਗਤ ਨੂੰ ਆਰਾਮ ਨਾਲ ਲੰਗਰ ਛਕਾਇਆ ਜਾਵੇ। ਲੰਗਰ ਵਾਲੇ ਵੀਰਾਂ ਨੂੰ ਬੇਨਤੀ, ਲੰਗਰ ਬੰਦ ਕਰ ਦਿਓ। ਆਓ ਰਹਿੰਦਾ ਸਮਾਂ ਭਾਈ ਸਾਹਿਬ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ, ਉਹਨਾਂ ਭੁੱਲਾਂ ਦੀ ਖਿਮਾ ਫਤਿਹ ਅਰਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਨ ਨਾ ਸਕੋ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਧੰਨ ਧੰਨ ਸਤਿਗੁਰੁ ਕਲਗੀਆਂ ਵਾਲੇ ਧੰਨ 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 ਸਤਿਗੁਰੁ ਕਲਗੀਆਂ ਵਾਲੇ ਮੇਰੇ ਕਲਗੀ ਵਲੜਿਆ ਕਲਗੀ ਵਲੜਿਆ ਬਖਸ਼ ਗੁਣਾਈਆਂ ਨੂੰ ਮੇਰੇ ਬਾਜਾਂ ਵਲੜਿਆ ਬਖਸ਼ ਗੁਣਾਈਆਂ ਮੇਰੇ ਕਲਗੀ ਵਲੜਿਆ ਬਖਸ਼ ਗੁਨਾਹੀਆਂ ਮੇਰੇ ਕਲਗੀ ਵਲੜਿਆ ਬਖਸ਼ ਗੁਨਾਹੀਆਂ ਮੇਰੇ ਬਾਜਾਂ ਵਲੜਿਆ ਬਖਸ਼ ਗੁਨਾਹੀਆਂ ਮੇਰੇ ਕਲਗੀ ਵਲੜਿਆ ਬਖਸ਼ ਗੁਨਾਹੀਆਂ ਮੇਰੇ ਕਲਗੀ ਵਲੜਿਆ
ਬਖਸ਼ ਗੁਨਾਹੀਆਂ ਮੇਰੇ ਕਲਗੀ ਵਲੜਿਆ ਬਖਸ਼ ਗੁਨਾਹੀਆਂ
ਨਜ਼ਰਾਂ ਮਿਹਰ ਦੀਆਂ ਕਰਕੇ ਤੱਕੋ ਗੁਨਾਹੀਆਂ ਮਿਹਰ ਦੀਆਂ ਕਰਕੇ ਤੱਕੋ ਗੁਨਾਹੀਆਂ ਬੋਲੋ ਸਾਰੇ ਨਜ਼ਰਾਂ ਮਿਹਰ ਦੀਆਂ ਕਰਕੇ ਤੱਕੋ
ਗੁਨਾਹੀਆਂ ਮਿਹਰ ਦੀਆਂ ਕਰਕੇ ਤੱਕੋ ਗੁਨਾਹੀਆਂ
ਮਿਹਰ ਦੀਆਂ ਕਰਕੇ ਤੱਕੋ ਗੁਨਾਹੀਆਂ ਨਜ਼ਰਾਂ ਮਿਹਰ ਦੀਆਂ ਕਰਕੇ ਤੱਕੋ ਗੁਨਾਹੀਆਂ ਮਿਹਰ ਦੀਆਂ ਕਰਕੇ
ਤੱਕੋ ਗੁਨਾਹੀਆਂ
ਨਦਰਾਂ ਮਿਹਰ ਦੀਆਂ
ਕਰਕੇ ਤੱਕੋ ਗੁਨਾਹੀਆਂ
ਸਾਨੂੰ ਰਸਤੇ ਪਾ ਦਿਓ ਜੀ
ਭੁੱਲਿਆ ਰਾਈਆਂ ਰਸਤੇ ਪਾ ਦਿਓ ਜੀ ਭੁੱਲਿਆ ਰਾਈਆਂ
ਸਾਨੂੰ
ਪੜੋ ਸੰਗਤ ਜੀ ਭੁੱਲਿਆ ਰਾਈਆਂ ਸਾਨੂੰ ਰਸਤੇ ਪਾ ਦਿਓ ਜੀ ਭੁੱਲਿਆ ਰਾਈਆਂ ਰਸਤੇ ਪਾ ਦੇਵੀ ਭੁੱਲਿਆ ਰਾਈਆਂ ਸਾਨੂੰ ਰਸਤੇ ਪਾ ਦੇਵੀ ਭੁੱਲਿਆ ਰਾਈਆਂ ਸਾਨੂੰ ਰਸਤੇ ਪਾ ਦੇਵੀ ਭੁੱਲਿਆ ਰਾਈਆਂ ਸੰਗਤ ਰਸਤੇ ਪਾ ਦੇਵੀ ਫਿਰ ਕਹੋ ਸਾਰੇ ਸਾਨੂੰ ਰਸਤੇ ਫੜੋ ਮਾਈਕ ਉੱਪਰ ਕਰੋ ਬੀਬੀਆਂ ਵਾਲਾ ਰਸਤੇ ਭੁੱਲਿਆ ਰਾਈਆਂ ਆਓ ਰਲ ਕੇ ਸਾਰੇ ਜਣੇ ਆਪਾਂ ਇਕਾਗਰਤਾ ਬਣਾ ਕੇ ਪੜੀਏ ਸੁਣੀਏ ਸਮਝੀਏ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਜਨਮ ਦਿਹਾੜਾ ਹੈ ਉਹਨਾਂ ਦਾ ਆਉਣਾ ਸਾਡੀ ਜ਼ਿੰਦਗੀ ਵਿੱਚ ਪ੍ਰਕਾਸ਼ ਲਿਆਉਂਦਾ ਹੈ ਉਹਨਾਂ ਦਾ ਸਮਾਜ ਵਿੱਚ ਆਉਣਾ ਸਮਾਜ ਵਿੱਚ ਰੌਸ਼ਨੀ ਲਿਆਉਂਦਾ ਹੈ ਇਸ ਕਰਕੇ ਪ੍ਰਕਾਸ਼ ਹੈ ਸਾਨੂੰ ਜਿਉਣਾ ਸਿਖਾਉਂਦਾ ਹੈ ਸਾਡਾ ਰਾਹ ਰੁਸ਼ਨਾਉਂਦਾ ਹੈ ਸਾਨੂੰ ਅਕਲ ਆਉਂਦੀ ਹੈ ਸਾਨੂੰ ਚੱਜ ਆਉਂਦਾ ਹੈ ਆਓ ਰਲ ਕੇ ਬੋਲਣ ਵਾਲੇ ਹੋ ਜਰਾ ਕਿ ਸਮਝ ਕੇ ਬੋਲੋ ਪਹਿਲਾਂ ਪੂਰਾ ਧਿਆਨ ਨਾਲ ਸੁਣੋ ਫਿਰ ਤੁਸੀਂ ਬੋਲੋ ਸਾਨੂੰ ਰਸਤੇ ਪਾ ਦੇਵੋ ਭੁੱਲਿਆਂ ਰਾਈਆਂ ਰਸਤੇ ਪਾ ਦੇਵੋ ਭੁੱਲਿਆਂ ਰਾਈਆਂ ਨੂੰ ਸਾਨੂੰ ਰਸਤੇ ਪਾ ਦੇਵੋ ਰਾਈਆਂ ਵਾ ਰਸਤੇ ਪਾ ਦੇਵੋ ਭੁੱਲਿਆ ਰਾਈਆਂ ਤੇ ਪਾ ਦੇਵੋ ਭੁੱਲਿਆ ਰਾਈਆਂ ਸਾਨੂੰ ਰਸਤੇ ਮੈਂ ਵੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ ਮੈਂ ਵੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ ਮੈਂ ਵੇਖਿਓਰੀ ਉੱਚਾ ਮੋਹਨ ਸਭ ਮੈਂ ਵੇਖਿਓਰੀ ਉੱਚਾ
ਮੋਹਨ ਸਭ ਤੇ ਉੱਚਾ
ਮੈਂ ਵੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ ਮੈਂ ਵੇਖਿਓਰੀ ਉੱਚਾ ਮੋਹਨ
ਸਭ ਤੇ ਉੱਚਾ
ਹੈ ਪੇਖੋਰੀ ਉੱਚਾ ਮੋਹਨ ਸਭ ਤੇ ਉੱਚਾ
ਦੂਜੀ ਵਾਰ
ਤੁਲੀਏ ਮੋਲ ਨਾ ਬੋਲੀਏ ਤੋਲ ਨਾ ਤੁਲੀਏ ਮੋਲ
ਨਾ ਭੁੱਲੀਏ ਕੱਤ ਪਾਈਏ ਮਨ ਰੂਜਾ ਪਾਈਏ ਮਨ ਰੂਜਾ ਕੱਤ ਪਾਈਏ ਮਨ ਰੂਜਾ ਕੱਤ ਪਾਈਏ ਮਨ ਰੂਜਾ ਕੱਤ ਪਾਈਏ ਮਨ ਰੂਜਾ ਕੱਤ ਪਾਈਏ ਮਨ ਰੂਜਾ ਮੈਂ ਵੇਖਿਓਰੀ ਊਚਾ ਸਭ ਤੇ
ਪੜੋ
ਵੇਖਿਓਰੀ ਊਚਾ ਸਭ ਤੇ ਊਚਾ ਮੈਂ ਵੇਖਿਓਰੀ ਊਚਾ ਸਭ ਤੇ ਊਚਾ ਕੱਤ ਪਾਈਏ ਮਨ ਰੂਚਾ ਖੋਜ ਅਸੰਖਾ ਅਨਕ ਤਪੰਖਾ ਮਿਲ ਸਾਧੂ ਰਸ ਪੂੰਚਾ ਮਿਲ ਸਾਧੂ ਰਸ ਪੂੰਚਾ
ਸਭ ਤੇ ਉੱਚਾ ਸਭ ਤੇ
ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ,
ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ,
ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ,
ਦੇਖਿਓ ਜੀ ਉੱਚਾ ਸਭ ਤੇ ਉੱਚਾ,
ਮੈਂ ਦੇਖਿਓ ਜੀ ਉੱਚਾ, ਮੋਹਨ ਸਭ ਤੇ ਉੱਚਾ, ਮੈਂ ਦੇਖਿਓ ਜੀ ਉੱਚਾ, ਮੋਹਨ ਸਭ ਤੇ ਉੱਚਾ,
ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ,
ਮੋਹਨ ਸਭ ਤੇ ਉੱਚਾ,
ਪੜੋ ਪੜੋ
ਮੋਹਨ ਸਭ ਤੇ ਵਾਜੇ ਨਾਲ,
ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਬੋਲੋ ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਸਾਰੇ ਸਾਰੇ ਬੋਲੋ ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੈਂ ਦੇਖਿਓ ਦੀ ਉੱਚਾ, ਮੋਹਨ ਸਭ ਤੇ ਦੇਖਿਓ ਦੀ ਉੱਚਾ, ਮੋਹਨ ਸਭ ਤੇ
ਮੈਂ ਦੇਖਿਓ ਦੀ ਉੱਚਾ, ਮੋਹਨ ਸਭ ਤੇ ਉੱਚਾ, ਮੈਂ ਦੇਖਿਓ ਦੀ ਉੱਚਾ, ਮੋਹਨ ਸਭ ਤੇ ਉੱਚਾ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ, ਵਾਹਿ
बात है मैं मूर्ख की केतक बात है मैं मूर्ख की केतक बात है कोट प्रदी तरियारे गुरु नानक जिन सुनिया पिखिया से फिर घर भासना तेनू कहिंदे बख्शनहार बख्श गुनाइयां नूं कहिंदे बख्शनहार बख्श गुनाइयां नूं
कहिंदे बख्शनहार बख्श गुनाइयां नूं तेनू कहिंदे बख्शनहार बख्श गुनाइयां नूं
तेनू कहिंदे बख्शनहार बख्श गुनाइयां नूं
कहिंदे बख्शनहार
कहिंदे
बख्श
तेनू कहिंदे बख्शनहार बख्श गुनाइयां नूं कहिंदे बख्शनहार बख्श गुनाइयां नूं
कहिंदे बख्शनहार बख्श गुनाइयां नूं
तेनू
कहिंदे बख्शनहार बख्श गुनाइयां नूं
तेनू कहिंदे बख्शनहार नदर मेहर दी करके तको गुनाइयां नूं नदर मेहर दी करके तको गुनाइयां नूं
नदर मेहर दी करके तको गुनाइयां नूं
नदर मेहर दी
करके
पढ़ो सारे हां नदर मेहर दी
तको गुनाइयां नूं
नदर मेहर दी करके तको गुनाइयां नूं नदर मेहर दी करके तको गुनाइयां नूं
नदर मेहर दी करके तको गुनाइयां नूं नदर मेहर दी करके तको
बड़ो जी नदर रस्ते पारे हुण तां रस्ते पारे हुण तां रस्ते पारे हुण तां रस्ते पारे
हुण तां रस्ते पारे
हुण तां रस्ते पारे
लड़ लो हुण तां रस्ते पारे हुण तां रस्ते पारे
बोलो हुण तां रस्ते बोलना पढ़िया करो सारे
हुण तां रस्ते पारे
ओ जी हुण तां रस्ते पारे
ਤਾਰਸ ਦੇ ਪਾਦੇ ਹੁਣ ਤਾਰਸ ਦੇ ਪਾਦੇ ਹੁਣ ਤਾਰਸ ਦੇ ਪਾਦੇ
ਹੁਣ ਤਾਰਸ ਦੇ ਪਾਦੇ
ਹੁਣ ਤਾਰਸ ਦੇ ਪਾਦੇ
ਹੁਣ ਤਾਰਸ ਦੇ ਪਾਦੇ ਤਾਰਸ ਦੇ ਪਾਦੇ
ਆ ਹੁਣ ਤਾਰਸ ਦੇ ਪਾਦੇ ਭੁੱਲਿਆ ਰਾਈਆਂ ਨੂੰ ਹੁਣ ਤਾਰਸ ਦੇ ਪਾਦੇ ਭੁੱਲਿਆ ਰਾਈਆਂ
ਹੁਣ ਤਾਰਸ ਦੇ ਪਾਦੇ ਭੁੱਲਿਆ ਰਾਈਆਂ ਨੂੰ
ਪੜ ਲੋ ਬਈ ਹੁਣ ਤਾਂ ਰਸਤੇ ਪਾ ਦੇ ਬੋਲਣਾ ਸਭ ਨੇ ਉਹ ਹੁਣ ਤਾਂ ਰਸਤੇ ਪਾ ਦੇ ਭੁੱਲਿਆ ਰਾਈਆਂ ਰਸਤੇ ਪਾ ਦੇ ਭੁੱਲਿਆ ਰਾਈਆਂ
ਹੁਣ ਤਾਂ ਰਸਤੇ ਪਾ ਦੇ ਭੁੱਲਿਆ ਰਾਈਆਂ
ਹੁਣ ਤਾਂ ਰਸਤੇ ਪਾ ਦੇ ਤੂੰ ਦਾਤਾ ਬਖਸ਼ਣ ਹਾਰ ਤੈਨੂੰ ਕਹਿੰਦੇ ਬਖਸ਼ਣ ਹਾਰ ਬਖਸ਼ ਬੁਨਾਈਆਂ ਨੂੰ ਕਹਿੰਦੇ ਬਖਸ਼ਣ ਹਾਰ ਬਖਸ਼ ਬੁਨਾਈਆਂ ਨੂੰ
ਕਹਿੰਦੇ ਬਖਸ਼ਣ ਹਾਰ ਬਖਸ਼ ਬੁਨਾਈਆਂ ਨੂੰ
ਤੈਨੂੰ ਕਹਿੰਦੇ ਬਖਸ਼ਣ ਹਾਰ ਬਖਸ਼ ਬਣਾਈਆਂ ਕਹਿੰਦੇ ਬਖਸ਼ਣ ਹਾਰ ਬਖਸ਼ ਬਣਾਈਆਂ ਕਹਿੰਦੇ ਬਖਸ਼ਣ ਹਾਰ ਬਖਸ਼ ਬਣਾਈਆਂ
ਕਹਿੰਦੇ ਬਖਸ਼ਣ ਹਾਰ ਬਖਸ਼ ਬਣਾਈਆਂ
ਇੱਕ ਵਾਰੀ ਕਹਿੰਦੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਸਾਰਿਆਂ ਨੂੰ ਸਭ ਨੂੰ ਪਿਆਰ ਵਾਲਿਆਂ ਨੂੰ ਪਰਮੇਸ਼ੁਰ ਦੁਆਰ ਆਉਣ ਵਾਲਿਆਂ ਨੂੰ ਇੱਥੇ ਨਾ ਆਉਣ ਵਾਲਿਆਂ ਨੂੰ ਸਭ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ 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 ਵਧਾਈਆਂ ਹੋਵਣ ਸਾਹਿਬਜ਼ਾਦਿਆਂ ਦੇ ਯਾਦ ਵਿੱਚ ਸਮਾਗਮ ਹੋਇਆ ਅਤੇ ਉਸ ਦਿਨ ਮਨ ਵਿੱਚ ਖਿਆਲ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਮੈਂ ਇੱਥੇ ਹੀ ਸੀ ਆਪਾਂ ਕਿਉਂ ਨਾ ਰਲ ਮਿਲ ਕੇ ਮਨਾਈਏ ਅਤੇ ਮੈਂ ਪਰਸੋਂ ਸੱਦਾ ਵੀ ਦਿੱਤਾ ਵੀ ਆਓ ਆਪਾਂ ਰਲ ਕੇ ਕੁਝ ਚਿਰ ਬੈਠਾਂਗੇ ਫਿਰ ਇੱਧਰਲੇ ਪਾਸੇ ਪੰਡਾਲ ਲਾ ਲਿਆ ਵੀ ਜੇ ਮਨਾਉਣਾ ਹੀ ਹੈ ਤਾਂ ਥੋੜ੍ਹਾ ਜਿਹਾ ਪੰਡਾਲ ਲਾ ਲਈਏ ਸਟੇਜ ਲਾ ਲਈਏ ਸੋ ਆਪ ਸਾਰੇ ਮੇਰੇ ਸੱਦੇ 'ਤੇ ਆਏ ਹੋ ਜਾਂ ਗੁਰੂ ਗੋਬਿੰਦ ਸਿੰਘ ਕਰਕੇ ਆਏ ਹੋ ਸੱਚ ਇਹ ਹੈ ਅਸੀਂ ਆਪਣੇ ਆਪ ਲਈ ਆਈਏ ਮੈਂ ਮੇਰੇ ਲਈ ਆਉਣਾ ਮੈਂ ਮੇਰੇ ਲਈ ਕਰਨਾ ਤੁਸੀਂ ਤੁਹਾਡੇ ਲਈ ਕਰਨਾ ਮੈਂ ਆਪਣੇ ਆਪ ਲਈ ਕਰਦਾ ਤੁਸੀਂ ਆਪਣੇ ਆਪ ਲਈ ਕਰੋ ਹਰ ਕੋਈ ਕਰਦਾ ਆਪਣੇ ਆਪ ਲਈ ਹੈ ਆਪਾਂ ਸਵਾਰਨ ਲਈ ਆਪੇ ਨੂੰ ਸਮਝਾਉਣ ਲਈ ਆਪਣੀਆਂ ਉਲਝੀਆਂ ਤਾਣੀਆਂ ਸੁਲਝਾਉਣ ਲਈ ਆਪਣੀਆਂ ਗੰਢਾਂ ਖੋਲ੍ਹਣ ਲਈ ਜਿਹੜੀਆਂ ਅੰਦਰ ਵੱਜ ਗਈਆਂ ਨੇ ਜਿਹੜੀਆਂ ਗੰਢਾਂ ਬੰਦੇ ਦੇ ਅੰਦਰ ਤੰਗ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਜਿਵੇਂ ਅੰਦਰ ਰੇਸ਼ਾ ਪਿਆ ਹੋਵੇ ਉਹ ਬੜਾ ਤੰਗ ਕਰਦਾ ਬਾਹਰੋਂ ਮਲਮਾਂ ਲਾਈ ਜਾਓ ਜੋ ਮਰਜ਼ੀ ਕਰੀ ਜਾਓ ਅੰਦਰ ਦਾ ਰੇਸ਼ਾ ਜਿੰਨਾ ਚਿਰ ਨਿਕਲਦਾ ਨਹੀਂ ਚੀਰਾ ਦੇ ਕੇ ਠੀਕ ਨਹੀਂ ਹੁੰਦਾ ਉਹਨਾਂ ਚਿਰ ਗੱਲ ਬਣਦੀ ਨਹੀਂ ਤੇ ਇਸੇ ਤਰ੍ਹਾਂ ਕੁਝ ਐਸੇ ਚੀਰੇ ਦੇਣੇ ਪੈਂਦੇ ਨੇ ਆਪਣੇ ਅੰਦਰ ਬੰਦੇ ਨੂੰ ਆਪ ਜੋ ਬੜੇ ਜ਼ਰੂਰੀ ਨੇ ਕੱਲ ਮੈਂ ਨਵੀਂ ਸਵੇਰ ਦਾ ਨਵਾਂ ਸੁਨੇਹਾ ਜਿਹੜਾ ਪਾਇਆ ਸੀ ਸ਼ਾਇਦ ਤੁਸੀਂ ਸੁਣਿਆ ਹੋਵੇ ਕਈ ਬੰਦੇ ਸੁਣਦੇ ਨੇ ਕਈ ਨਹੀਂ ਵੀ ਸੁਣਦੇ
ਪਰ ਮੈਂ ਤੁਹਾਨੂੰ ਬੇਨਤੀ ਕਰਦਾ ਜ਼ਰੂਰ ਸੁਣਿਆ ਕਰੋ। ਕੋਈ ਨਾ ਕੋਈ ਮੈਸੇਜ ਹੁੰਦਾ ਹੈ, ਚਾਹੇ ਉੱਪਰਲੀ ਤਹਿ ਵਿੱਚ ਹੀ ਜਾਵੇ ਪਰ ਜਾਂਦਾ ਤੇ ਹੈ, ਦਿਮਾਗ ਦੇ ਉਤਲੇ ਹਿੱਸੇ 'ਚ ਹੀ ਜਾਵੇ, ਅੰਦਰ ਜਾਂਦਿਆਂ ਭਾਵੇਂ ਟਾਈਮ ਲੱਗ ਜਾਂਦਾ ਗੱਲ ਨੂੰ, ਪਰ ਇੱਕ ਵਾਰੀ ਗੱਲ ਸੁਣੀ ਹੋਵੇ ਕਿਤੇ ਨਾ ਕਿਤੇ ਅੰਦਰ ਬੈਠਦੀ ਹੈ ਹੌਲੀ ਹੌਲੀ। ਸੁਣੋ ਜ਼ਰੂਰ, ਸਮਝੋ ਹੌਲੀ ਹੌਲੀ, ਫਿਰ ਅੰਦਰ ਵੀ ਜਾਏਗੀ, ਉੱਪਰਲੀ ਤਹਿ ਤੱਕ ਦਾ ਜਾਵੇ। ਪਾਣੀ ਉੱਪਰ ਪਾ ਦੇਈਦਾ, ਹੌਲੀ 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 ਜੜ੍ਹਾਂ ਤੱਕ ਵੀ ਚਲੇ ਜਾਂਦਾ, ਥੱਲੇ ਵੀ ਜਾਂਦਾ। ਸੋ ਜਦੋਂ ਕੋਈ ਸੁਨੇਹਾ ਕੋਈ ਮੈਸੇਜ ਹੁੰਦਾ ਹੈ ਉਹਨੂੰ ਸੁਣੋ, ਉਹਨੂੰ ਇਗਨੋਰ ਨਾ ਕਰਿਆ ਕਰੋ। ਮੈਂ ਕੱਲ੍ਹ ਗੱਲ ਕੀਤੀ ਸੀ ਦੀਵਾਨ ਵਿੱਚ ਵੀ ਜਿਹੜੀਆਂ ਨਵੀਂ ਸਵੇਰ ਦੇ ਨਵੇਂ ਸੁਨੇਹੇ ਵਿੱਚ ਵੀ ਜਿਹੜੀਆਂ ਤੋਪਾਂ ਦਾ ਮੂੰਹ ਤੁਸੀਂ ਬਾਹਰ ਨੂੰ ਕੀਤਾ ਉਹਨੂੰ ਆਪਣੇ ਵੱਲ ਨੂੰ ਕਰੋ। ਜਿਹੜੀਆਂ ਗੋਲੀਆਂ ਲੋਕਾਂ ਨੂੰ ਮਾਰਦੇ ਫਿਰਦੇ ਹੋ ਆਪਣੇ ਆਪ ਨੂੰ ਮਾਰੋ। ਜਿਹੜੇ ਸਵਾਲ ਲੋਕਾਂ ਨੂੰ ਪੁੱਛਦੇ ਹੋ ਉਹ ਆਪਣੇ ਆਪ ਨੂੰ ਪੁੱਛੋ। ਲੋਕ ਸਵਰਨ, ਲੋਕ ਐਂ ਕਰਨ, ਲੋਕ ਐਂ ਕਰਨ, ਲੋਕ ਐਂ ਕਰਨ, ਇੱਥੋਂ ਸਟਾਰਟ ਕਰੋ ਵੀ ਮੈਂ ਐਂ ਕਰਨਾ, ਮੈਂ ਆਹ ਕਰਨਾ, ਮੈਂ ਠੀਕ ਹੋਣਾ, ਮੈਂ ਬਦਲਣਾ। ਇੱਕ ਵਾਰੀ ਤੁਸੀਂ ਬਾਹਰ ਮੁਖੀ ਹੋਏ ਨਹੀਂ ਫਿਰ ਤੁਸੀਂ ਬਾਹਰ ਹੀ ਬਾਹਰ ਫਿਰੀ ਜਾਣਾ। ਅੰਤਰਮੁਖੀ ਹੋਣਾ ਤੇ ਬਾਹਰ ਮੁਖੀ ਹੋਣ ਵਿੱਚ ਕੀ ਫਰਕ ਹੁੰਦਾ? ਅੰਤਰਮੁਖੀ ਹੋਣ ਵਾਲੇ ਜਿਹੜੇ ਬੰਦੇ ਨੇ ਉਹ ਹਰ ਗੱਲ ਆਪਣੇ ਅੰਦਰ ਵੇਖਦੇ ਨੇ, ਅੰਦਰ ਕੀ ਚੱਲਦਾ ਹੈ, ਮੇਰੇ ਅੰਦਰ ਕੀ ਹੋ ਰਿਹਾ, ਮੇਰੇ ਅੰਦਰ ਕੀ ਅਸਰ ਹੋਇਆ, ਆਹ ਗੱਲ ਮੈਂ ਸੁਣੀ ਇਹਦਾ ਅਸਰ ਮੇਰੇ ਅੰਦਰ ਕੀ ਹੋਇਆ। ਹੁਣ ਜਿਹੜੇ ਬਾਹਰ ਮੁਖੀ ਲੋਕ ਹੁੰਦੇ ਆ ਜਿਨ੍ਹਾਂ ਦਾ ਮੂੰਹ ਹੀ ਬਾਹਰ ਵੱਲ ਹੈ, ਉਹ ਫਿਰ ਜਿਹੜੀ ਵੀ ਗੱਲ ਹੁੰਦੀ ਹੈ ਸਮਾਜ ਐਂ ਕਰਦਾ, ਦੁਨੀਆਂ ਐਂ ਕਰਦੀ ਹੈ, ਲੋਕ ਐਂ ਕਰਦੇ ਨੇ, ਲੋਕਾਂ ਨੂੰ ਐਂ ਕਰਨਾ ਚਾਹੀਦਾ, ਲੋਕ ਐਂ ਨਹੀਂ ਹੋ ਰਿਹਾ, ਦੁਨੀਆਂ ਐਂ ਨਹੀਂ ਹੋ ਰਹੀ, ਇੱਦਾਂ ਕਰਦੇ, ਆਹ ਬੜਾ ਫਰਕ ਹੈ ਇਸ ਚੀਜ਼ ਵਿੱਚ। ਬਾਹਰ ਨੂੰ ਵੇਖੀ ਜਾਓ, ਬਾਹਰ ਨੂੰ ਵੇਖੀ ਜਾਓ, ਫਿਰ ਅੰਦਰ ਨੂੰ ਵੇਖੋ। ਤੇ ਯਾਦ ਰੱਖਣਾ ਜਿਹੜੀ ਚੀਜ਼ ਤੇ ਧਿਆਨ ਜ਼ਿਆਦਾ ਹੋਵੇ, ਤੁਸੀਂ ਜਵਾਬ ਦਿਓ ਸਿਆਣੇ ਹੋ, ਇੱਕ ਦਰਖਤ ਉਹ ਹੈ ਇੱਕ ਬੂਟਾ ਜਿਹਨੂੰ ਤੁਸੀਂ ਰੋਜ਼ ਵੇਖਦੇ ਰੋਜ਼ ਵੇਖਦੇ ਰੋਜ਼ ਵੇਖਦੇ, ਇੱਕ ਕਿੱਲਾ ਖੇਤ ਦਾ ਉਹ ਹੈ ਜ਼ਮੀਨ, ਉਹ ਹੈ ਇੱਕ ਫਸਲ, ਉਹ ਹੈ ਜਿਹਨੂੰ ਰੋਜ਼ ਵੇਖਦੇ, ਇੱਕ ਨੂੰ ਤੁਸੀਂ ਕਦੇ ਕਦੇ ਵੇਖਦੇ ਹੋ। ਤੁਸੀਂ ਇਹ ਦੱਸੋ ਵੀ ਹਰਿਆਵਲ ਵਧੀਆ ਫਸਲ ਕਿਹਦੀ ਕਿਹੜੀ ਹੋਊ ਜਿਸ ਨੂੰ ਤੁਸੀਂ ਰੋਜ਼ ਵੇਖਦੇ? ਜਿੱਥੇ ਤੁਹਾਡਾ ਧਿਆਨ ਕੇਂਦਰਿਤ ਹੋ ਜਾਂਦਾ ਹੈ, ਜਿਸ ਚੀਜ਼ ਤੇ ਤੁਸੀਂ ਕੰਸਨਟ੍ਰੇਟ ਕਰਦੇ ਹੋ ਉਹ ਚੀਜ਼ ਜ਼ਿਆਦਾ ਵੱਧਦੀ ਫੁੱਲਦੀ ਹੈ। ਤੇ ਜੇ ਤੁਸੀਂ ਬਾਹਰ ਵੇਖਦੇ ਆ ਫਿਰ ਤੁਹਾਡਾ ਧਿਆਨ ਤੇ ਸਾਰਾ ਬਾਹਰ ਹੈ, ਐਨਰਜੀ ਤੇ ਸਾਰੀ ਬਾਹਰ ਹੈ। ਲੋਕ ਆਹ ਕਰਦੇ ਨੇ, ਲੋਕ ਐਂ ਕਰਦੇ ਨੇ, ਲੋਕ ਉਹ ਕਰਦੇ ਨੇ, ਲੋਕਾਂ ਨੂੰ ਐਂ ਕਰਨਾ ਚਾਹੀਦਾ, ਲੋਕਾਂ ਨੂੰ ਐਂ ਕਰਨਾ ਚਾਹੀਦਾ, ਉਹ ਚੀਜ਼ ਵੱਧਦੀ ਰਹਿੰਦੀ ਹੈ। ਤੇਰਾ ਆਪਾਂ ਤੇ ਧਿਆਨ ਤੇ ਸਾਰਾ ਬਾਹਰ ਸੀ, ਧਿਆਨ ਆਪਣੇ ਆਪ ਲਾ ਬਲ ਲਾ। ਮੈਂ ਇੱਥੇ ਗਲਤ ਹਾਂ, ਮੈਂ ਇੱਥੇ ਚੇਂਜ ਹੋਣਾ, ਮੈਂ ਆਪਣੇ ਆਪ ਨੂੰ ਬਦਲਣਾ, ਮੈਂ ਆਪਣੇ ਆਪ ਨੂੰ ਵਧੀਆ ਬਣਨਾ, ਮੈਂ ਆਪਣੇ ਆਪ ਨੂੰ ਠੀਕ ਕਰਨਾ। ਤੁਸੀਂ ਵੀਰ ਜੀ ਕੈਮਰੇ ਵਾਲੇ, ਇਹ ਆਪਾਂ ਲਾਇਆ ਹੋਇਆ ਕੈਮਰਾ, ਇਹ ਇੱਕ ਜਗ੍ਹਾ ਕਰਕੇ ਜਾਂ ਇੱਥੇ ਕਰ ਲਓ, ਪਿੱਛੇ ਇੱਧਰ ਆ ਜਾਓ, ਇੱਧਰ ਇੱਧਰ ਚੱਕ ਲਓ, ਇਹਨੂੰ ਇੱਥੇ ਲੈ ਆਓ। ਚਲੋ ਹੈ ਤੇ ਆਪਣੇ ਵਾਸਤੇ ਹੀ ਹੈ, ਆਪਾਂ ਹੁਣ ਖਿੱਚੀਏ ਵੀ ਮੈਂ ਹੈ ਤੇ ਸਾਡਾ ਹੀ ਮੂੰਹ ਵਿਖਾਉਣ ਵਾਸਤੇ ਹੈ ਨਾ। ਉਹਨੂੰ ਇਹ ਹੈ ਵੀ ਹਰ ਚੀਜ਼ ਤੁਹਾਡਾ ਚਿਹਰਾ ਕਿਤੇ ਨਾ ਕਿਤੇ ਸਾਹਮਣੇ ਆ ਜਾਏ। ਇਹ ਆਪਣੀ ਡਿਊਟੀ ਕਰ ਰਹੇ ਨੇ ਬੰਦੇ, ਸੋਹਣੀ ਕਰਦੇ ਨੇ। ਸਾਰੀ ਦੁਨੀਆ 'ਚ ਮੈਸੇਜ ਚਲੇ ਜਾਂਦਾ, ਆਵਾਜ਼ ਚਲੇ ਜਾਂਦੀ ਹੈ, ਇੱਥੋਂ ਦਾ ਸੁਨੇਹਾ ਚਲੇ ਜਾਂਦਾ। ਸੋ ਮੈਂ ਗੱਲ ਕੀ ਕਰਦਾ ਸੀ, ਜਿਹੜੀ ਚੀਜ਼ 'ਤੇ ਐਨਰਜੀ ਜ਼ਿਆਦਾ ਹੈ, ਹੁਣ ਤੁਸੀਂ ਧਿਆਨ ਲੱਤਾਂ 'ਤੇ ਰੱਖੋ ਵੀ ਲੱਤਾਂ ਤਕੜੀਆਂ ਕਰਨੀਆਂ, ਲੱਤਾਂ ਤਕੜੀਆਂ ਕਰਨੀਆਂ, ਧਿਆਨ ਹੀ ਲੱਤਾਂ 'ਚ ਰਹੇ। ਜਿਮ 'ਚ ਜਾਓ, ਲੱਤਾਂ ਦੀ ਐਕਸਰਸਾਈਜ਼, ਲੱਤਾਂ ਦੀ ਐਕਸਰਸਾਈਜ਼, ਲੱਤਾਂ ਦੀ ਐਕਸਰਸਾਈਜ਼, ਲੱਤਾਂ ਦੇ ਮਸਲ 'ਤੇ ਬਥੇਰੇ ਬਣ ਜਾਣਗੇ ਬੱਟਾਂ ਦੇ। ਧਿਆਨ ਹੀ ਹੁਣ ਲੱਤਾਂ 'ਚ, ਲੱਤਾਂ ਦਾ ਲੱਤਾਂ ਸਵਰ ਜਾਣਗੀਆਂ। ਕਈ ਬੰਦੇ ਆਪਣੇ ਡੌਲਿਆਂ ਦੀ ਚੈਸਟ ਦੀ ਐਕਸਰਸਾਈਜ਼ ਕਰਦੇ ਨੇ, ਇੱਥੋਂ ਵੱਡੇ ਹੋ ਜਾਣਗੇ, ਲੱਤਾਂ ਪਤਲੀਆਂ ਰਹਿ ਜਾਂਦੀਆਂ ਐਕਸਰਸਾਈਜ਼ ਕਰਨ ਵਾਲੇ ਬੰਦੇ ਨੇ। ਹੁਣ ਕੁਝ ਜਗ੍ਹਾ ਧਿਆਨ ਦਿੰਦੇ ਨੇ, ਕੁਝ ਜਗ੍ਹਾ ਨਹੀਂ ਦਿੰਦੇ। ਜਿੱਥੇ ਧਿਆਨ ਦਓਗੇ ਉਹ ਚੀਜ਼ ਵੱਧਦੀ ਫੁੱਲਦੀ ਹੈ, ਜਿੱਥੇ ਧਿਆਨ ਨਹੀਂ ਹੁੰਦਾ ਤੁਹਾਡਾ ਉਹ ਚੀਜ਼ ਘਟਣ ਲੱਗ ਜਾਂਦੀ ਹੈ। ਇਸ ਕਰਕੇ ਧਿਆਨ ਆਪਣੀ ਸਫਾਈ 'ਤੇ ਰੱਖੀਦਾ। ਐਨਰਜੀ ਜਿਹੜੀ ਹੈ 95% ਤੋਂ ਵੱਧ ਤੁਹਾਡੀ ਐਨਰਜੀ ਤੁਹਾਡੇ ਖੁਦ ਦੀ ਸਫਾਈ 'ਤੇ ਲੱਗਣੀ ਚਾਹੀਦੀ, ਸਾਫ਼ ਸਫਾਈ, ਆਪਣੀ ਸਫਾਈ, ਆਪਣੇ ਆਪ ਨੂੰ ਠੀਕ ਕਰੋ, ਆਪਣੇ ਆਪ ਨੂੰ ਸਾਫ਼ ਕਰੋ। ਕਿੱਥੇ ਪ੍ਰੋਬਲਮ ਹੈ, ਕਿੱਥੇ ਪ੍ਰੋਬਲਮ ਹੈ, ਕਿੱਥੇ ਪ੍ਰੋਬਲਮ ਹੈ, ਤੇ ਮਾਫ ਕਰਨਾ ਜਦੋਂ ਤੁਸੀਂ ਵੇਖਣ ਲੱਗੋਗੇ ਜਿਹੜੇ ਤੁਸੀਂ ਕਹਿੰਦੇ ਆ ਨਾ ਵੀ ਮੈਂ ਬਹੁਤ ਠੀਕ ਹਾਂ, ਜਿਹਦੇ ਬਹੁਤ ਧਿਆਨ ਨਾਲ ਵੇਖੇਗਾ ਤੈਨੂੰ ਲੱਗਣਾ ਮੈਂ ਬਹੁਤ ਗਲਤ। ਕਈ ਬੰਦੇ ਕਹਿਣਗੇ ਮੈਂ ਸਫਾਈ ਕਰਤੀ, ਤੇ ਜਦੋਂ ਦੁਬਾਰਾ ਜਾ ਕੇ ਵੇਖੋਗੇ ਉਹਨੂੰ ਕਹੋਗੇ ਵੀ ਆਹ ਬਰੀਕੀਆਂ ਆ ਆ ਖੂੰਜੇ ਤੇ ਰਹਿ ਗਏ, ਇੱਥੇ ਤੇ ਸਫਾਈ ਹੋਈ ਆ ਤੇ ਅਜੇ ਸਫਾਈ ਰਹਿੰਦੀ ਹੈ। ਜਦੋਂ ਧਿਆਨ ਨਾਲ ਵੇਖਦੇ ਹਾਂ ਸਾਫ਼ ਚੀਜ਼ ਨੂੰ ਵੀ ਹੋਰ ਸਾਫ਼ ਹੋਣ ਦੀ ਲੋੜ ਹੁੰਦੀ ਹੈ, ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸਾਨੂੰ ਲੱਗਦਾ ਮੈਂ ਬੜਾ ਠੀਕ ਹਾਂ ਪਰ ਨਹੀਂ, ਅਜੇ ਵੀ ਅਸੀਂ ਬਹੁਤ ਠੀਕ ਹੋਣਾ ਹੈ, ਅਜੇ ਵੀ ਅਸੀਂ ਬਹੁਤ ਸਵਰਨਾ ਹੈ। ਸਾਰੀ ਐਨਰਜੀ ਆਪਣੇ ਆਪ ਨੂੰ ਠੀਕ ਕਰਨ ਤੇ ਲਾਓ, ਫਿਰ ਜਦੋਂ ਤੈਨੂੰ ਲੱਗਿਆ ਵੀ ਪੂਰਾ ਠੀਕ ਹੋ ਗਿਆ, ਪਹਿਲੇ ਮਨ ਪ੍ਰਬੁੱਧ ਹੈ ਆਪਣਾ, ਆਪਣੇ ਆਪ ਨੂੰ ਠੀਕ ਕਰ ਲਿਆ, ਪੱਛ ਹੈ ਅਵਰ ਰਜਾਵੈ, ਫਿਰ ਬਾਕੀਆਂ ਵੱਲ ਹੋਵਾਂਗੇ। ਜਿਵੇਂ ਨਾ ਜਦੋਂ ਜਹਾਜ਼ 'ਚ ਚੜ੍ਹਦੇ ਹੋ, ਤੁਹਾਡੇ 'ਚੋਂ ਬੜੇ ਵੀਰਾਂ ਨੇ ਜਹਾਜ਼ਾਂ ਦਾ ਸਫ਼ਰ ਕੀਤਾ, ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਕਰਨਾ ਮਿਲ ਜਾਣਾ, ਕਰ ਹੀ ਲੈਣਾ ਸਾਰਿਆਂ ਨੇ, ਇਹ ਨਹੀਂ ਆਪਾਂ ਕਹਿੰਦੇ ਵੀ ਨਹੀਂ ਹੋਣਾ, ਹੋ ਹੀ ਜਾਣਾ। ਸਭ ਨੇ ਜਹਾਜ਼ਾਂ ਦੇ ਸਫ਼ਰ ਬਹੁਤਿਆਂ ਨੇ ਕੀਤੇ ਨੇ, ਬਾਕੀਆਂ ਨੇ ਕਰ ਲੈਣੇ ਨੇ। ਹੁਣ ਕੋਈ ਡਰਦਾ ਹੀ ਨਾ ਜਹਾਜ਼ 'ਤੇ ਚੜ੍ਹੇ, ਉਹ ਤਾਂ ਗੱਲ ਵੱਖ ਹੈ, ਪਰ ਚੜ੍ਹ ਹੀ ਸਕਦਾ। 5000 ਰੁਪਇਆ ਟੈਕਸੀ ਵਾਲਾ ਲੈ ਲੈਂਦਾ, ਜੇ ਦਿੱਲੀ ਜਾਣਾ ਹੋਵੇ 5000 ਜਹਾਜ਼ ਦੀ ਟਿਕਟ ਲੱਗਦੀ ਹੈ ਤਾਂ ਸੇਮ ਜਿਹਾ ਹੀ ਹੈ, ਕੋਈ ਬਹੁਤਾ ਫਰਕ ਤਾਂ ਹੈ ਨਹੀਂ। ਪਰ ਜੇ ਕੋਈ ਚੜ੍ਹਨਾ ਚਾਹਵੇ ਤਾਂ ਚੜ੍ਹ ਸਕਦਾ, ਇੱਕ ਵਾਰੀ ਝੂਟਾ ਲੈ ਲੈਣਾ ਚਾਹੀਦਾ ਜਹਾਜ਼ ਦਾ ਵੀ ਵੇਖ ਲੈਣਾ ਚਾਹੀਦਾ। ਤੁਹਾਡੇ 'ਚੋਂ ਕੋਈ ਨਹੀਂ ਜਹਾਜ਼ ਚੜ੍ਹਿਆ ਤਾਂ ਚੜ੍ਹ ਜਾਓ ਇੱਕ ਵਾਰੀ ਵੇਖ ਲਓ, ਪੈਸੇ ਪੂਸੇ ਸੇਵ ਕਰਕੇ 5000 ਦੀ ਟਿਕਟ ਆਉਂਦੀ ਹੈ, ਚੜ੍ਹ ਜਾਓ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਹੋ ਜਾਓ, ਜਾਂ ਚੰਡੀਗੜ੍ਹ ਤੋਂ ਦਿੱਲੀ ਨੂੰ ਹੋ ਜਾਓ, ਜਾਂ ਚੰਡੀਗੜ੍ਹ ਤੋਂ ਜੰਮੂ ਜਾਓ, ਜਾਂ ਚੰਡੀਗੜ੍ਹ ਤੋਂ ਇੱਧਰ ਸ਼ਿਮਲੇ ਵਾਲੀ ਟਿਕਟ ਲੈ ਲਓ, ਕੁੱਲੂ ਦੀ ਲੈ ਲਓ, ਜੈਪੁਰ ਨੂੰ ਚਲੇ ਜਾ, ਕਈ ਪਾਸੇ ਜਾਂਦੀਆਂ ਫਲਾਈਟਾਂ, ਵੇਖ ਲਾ ਇੱਕ ਵਾਰ ਜਹਾਜ਼ ਚੜ੍ਹ ਕੇ ਵੀ ਅੱਛਾ ਜਹਾਜ਼ ਹੁੰਦਾ, ਇੱਦਾਂ ਹੁੰਦਾ ਜਿਹੜਾ ਨਹੀਂ ਚੜ੍ਹਿਆ। ਅੱਛਾ, ਜਹਾਜ਼ 'ਤੇ ਜਦੋਂ ਅਸੀਂ ਚੜ੍ਹਦੇ ਹਾਂ ਅਤੇ ਉਹ ਅਨਾਊਂਸਮੈਂਟ ਕਰਦੇ ਹੈ, ਉੱਥੇ ਲਿਖਿਆ ਹੁੰਦਾ ਕਿ ਆਪਣੀ ਹੈਲਪ ਕਰਨ ਤੋਂ ਪਹਿਲਾਂ ਆਪਣੇ ਮੂੰਹ 'ਤੇ ਮਾਸਕ ਲੱਗਦਾ ਨਾ, ਚਿਹਰੇ ਦੇ ਉੱਤੇ ਚਿਹਰੇ 'ਤੇ ਮਾਸਕ ਲੱਗਦਾ ਹੈ। ਉਹ ਕਹਿੰਦੇ ਜੇ ਕਿਤੇ ਲੋੜ ਪੈ ਗਈ, ਜਹਾਜ਼ ਪਾਣੀ 'ਚ ਲਾਉਣਾ ਪੈ ਗਿਆ, ਆਕਸੀਜਨ ਕਿਤੇ ਘੱਟ ਗਈ, ਤਾਂ ਆਹ ਤੁਹਾਡੇ ਉੱਤੇ ਇੱਥੇ ਆਕਸੀਜਨ ਵਾਲੇ ਰੱਖੇ ਹੋਏ ਮਾਸਕ ਥੱਲੇ ਆ ਜਾਣਗੇ। ਜੇ ਖਤਰਾ ਪੈ ਗਿਆ ਕੋਈ ਤਾਂ ਉਹ ਕਹਿੰਦੇ ਦੂਸਰੇ ਦੀ ਮਦਦ ਕਰਨ ਤੋਂ ਪਹਿਲਾਂ ਆਪਣੇ ਲਾ ਲਈ। ਹੁਣ ਤੂੰ ਜੇ ਕਿਤੇ ਖਤਰਾ ਪੈ ਹੀ ਗਿਆ ਤੇ ਤੂੰ ਦੂਜੇ ਦੇ ਲੱਗਿਆ ਲਾਉਣ, ਉਹਨੇ ਨੂੰ ਬੇਹੋਸ਼ ਹੋ ਜਾਏ, ਨਾਲੇ ਤੂੰ ਮਰੇਗਾ ਨਾਲੇ ਨਾਲ ਵਾਲਾ ਮਾਰੇਗਾ। ਪਹਿਲਾਂ ਆਪਣੇ ਮੂੰਹ ਤੇ ਲਾਈ ਤਾਂ ਜੋ ਤੈਨੂੰ ਸਾਹ ਸਹੀ ਆਵੇ, ਫਿਰ ਨਾਲ ਦੇ ਨੂੰ ਮਾਸਕ ਕਰ ਦੀ, ਹੁਣ ਤੂੰ ਕਰ ਲੈ। ਪਹਿਲਾਂ ਆਪਣੇ ਆਪ ਨੂੰ ਠੀਕ ਕਰ ਲਈ, ਤੈਨੂੰ ਸਾਹ ਸੌਖਾ ਆਉਣ ਲੱਗ ਗਿਆ, ਫਿਰ ਦੂਜੇ ਨੂੰ ਕਰ ਦੀ। ਇਸੇ ਤਰ੍ਹਾਂ ਪਹਿਲਾਂ ਆਪਣੇ ਆਪ ਨੂੰ ਠੀਕ ਕਰ ਲੈ, ਤੂੰ ਸਾਹ ਸੌਖਾ ਲੈਣਾ ਫਿਰ ਦੂਜੇ ਨੂੰ ਦੱਸੀ, ਪਹਿਲਾਂ ਆਪ ਠੀਕ ਹੋਈਏ ਫਿਰ ਦੂਜੇ ਨੂੰ ਕਰਾਂਗੇ। ਪਹਿਲਾਂ ਆਪਣੇ ਆਪ 'ਤੇ ਕੰਮ ਕਰੋ, ਆਪਣੇ ਆਪ ਨੂੰ ਠੀਕ ਕਰੋ, ਆਪਣੇ ਆਪ 'ਤੇ ਐਨਰਜੀ ਲਾਓ, ਆਪਣੀਆਂ ਗਲਤੀਆਂ, ਆਪਣੀਆਂ ਕਮੀਆਂ, ਆਪਣੀਆਂ ਘਾਟਾਂ ਕੱਢੋ। ਸਾਰੀਆਂ ਘਾਟਾਂ ਵੀ ਨਿਕਲ ਗਈਆਂ, ਫਿਰ ਵੀ ਕਈ ਨਹੀਂ, ਕੁਛ ਨਾ ਕੁਛ ਤਾਂ ਹੋਏਗਾ, ਅਜੇ ਵੀ ਹੋਣਾ। ਤਾਂ ਹੀ ਤਾਂ ਵੇਖੋ ਪਾਤਸ਼ਾਹ ਇੰਨੀ ਇੰਨੀ ਵੱਡੀਆਂ ਹਸਤੀਆਂ ਫਿਰ ਵੀ ਕਹਿੰਦੇ ਹਮ ਮੈਂ ਨਿਰਗੁਣ ਆਰੇ ਕੋ ਗੁਣ ਨਾ, ਤਾਂ ਵੀ ਕਹਿੰਦੇ ਮੇਰੇ ਪੱਲੇ ਕੱਖ। ਭਾਈ ਗੁਰਦਾਸ ਜੀ ਵਰਗੇ ਕਹਿੰਦੇ ਵੀ ਮੈਂ ਇੰਨੀਆਂ ਕਮੀਆਂ ਨੇ ਮੇਰੇ, ਚੋਰ ਯਾਰ ਜਵਾਰ ਹੋ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰੱਖਦਾ, ਸਿਮਰ ਮਰੀਦਾ ਢਾਡੀ ਆ ਸਤਿਗੁਰ ਬਖਸ਼ੰਦਾ। ਹਮੇਸ਼ਾ ਇਹ ਮੰਨ ਕੇ ਚੱਲ ਯਾਰ, ਹੈਗੀਆਂ ਕਮੀਆਂ, ਹੈਗੀਆਂ ਕਮੀਆਂ, ਈਗੋ ਨਾ ਨੇੜੇ ਆਉਣ ਨਹੀਂ, ਮੈਂ ਬੜਾ ਸਵਰ ਗਿਆ, ਮੈਂ ਬੜਾ ਸਵਰ ਗਿਆ, ਮੇਰੇ ਵਰਗਾ ਕਿਹੜਾ। ਤੇ ਸਾਡੇ ਵਾਲਾ ਲਾਣਾ ਜਿੰਨਾ ਸਾਡੇ ਬੰਦੇ ਬਹੁਤੇ ਸੁਣਨ ਵਾਲੇ ਨੇ, ਤੇ ਕਹਿੰਦੇ ਨੇ ਬਾਕੀ ਤੇ ਕਮਲੇ ਹੀ ਨੇ ਸਾਰੇ, ਇਹ ਸਰੋਵਰਾਂ 'ਚ ਨਹਾਉਂਦੇ ਨੇ, ਫਲਾਣੇ ਥਾਂ ਤੇ ਨਹਾਉਂਦੇ ਨੇ, ਮੱਸਿਆ ਤੇ ਜਾਂਦੇ ਨੇ, ਬੂਰ ਆਪਾਂ ਤੇ ਸਿਆਣੇ ਹੀ ਬਹੁਤ ਹਾਂ, ਸਿਆਣੇ ਦੇ ਚੱਕਰ ਦੇ ਵਿੱਚ ਠੇਕਿਆਂ ਤੇ ਤੁਰੇ ਫਿਰਦੇ, ਕਈ ਇੱਦਾਂ ਦੇ ਹੋਏ ਫਿਰਦੇ, ਕਮਲੇ ਹੋ ਗਏ ਬਿਲਕੁਲ, ਪਾਗਲ ਹੋ ਗਏ ਕਈ, ਸਿਆਣੇ ਬਣਨਾ ਸੀ ਪਰ ਪਾਗਲ ਹੋ ਗਏ। ਤੁਸੀਂ ਪੁਜਾਰੀ ਨੂੰ ਭੁੱਲਦੇ ਭੁੱਲਦੇ ਮਾਫ ਕਰਨਾ, ਕਲਗੀਆਂ ਵਾਲਾ ਵੀ ਭੁੱਲ ਚੱਲੇ। ਤੁਸੀਂ ਪੁਜਾਰੀ ਨੂੰ ਭੁੱਲਦੇ ਭੁੱਲਦੇ ਕਲਗੀ ਵਾਲੇ ਨੂੰ ਵੀ ਭੁੱਲ ਚੱਲੇ। ਪਖੰਡਵਾਦ ਦਾ ਖਾਤਮਾ ਕਰਦੇ ਕਰਦੇ ਆਪਣੀ ਜ਼ਿੰਦਗੀ 'ਚੋਂ ਮਾਫ ਕਰਨਾ ਗੁਰਬਾਣੀ ਨੂੰ ਵੀ ਛੱਡਦੇ ਜਾਂਦੇ। ਤੇ ਮੈਂ ਇਹ ਬੇਨਤੀ ਬੜੀ ਵਾਰੀ ਕੀਤੀ, ਬਹੁਤ ਵਾਰ ਕੀਤੀ, ਬੜੀ ਵਾਰੀ ਕੀਤੀ, ਗੁਰਬਾਣੀ ਨੂੰ ਨਾ ਛੱਡੋ, ਗੁਰਬਾਣੀ ਨੂੰ ਨਾ ਛੱਡੋ। ਤੇਰੀ ਸਭ ਤੋਂ ਵੱਡੀ ਜ਼ਿੰਦਗੀ ਦੀ ਭੁੱਲ ਹੋਏਗੀ ਜਿੱਦਣ ਤੂੰ ਗੁਰਬਾਣੀ ਨੂੰ ਐਵੇਂ ਹੀ ਸਮਝਣ ਲੱਗ ਗਿਆ ਵੀ ਐਵੇਂ ਹੀ ਨੇ ਗੱਲਾਂ, ਇਹ ਤੇ ਐਵੇਂ ਹੀ ਹੈ, ਗੁਰਬਾਣੀ ਐਵੇਂ ਨਹੀਂ ਹੈ। ਮੈਂ ਐਵੇਂ ਹੀ ਹੋ ਸਕਦਾ, ਮੈਂ ਐਵੇਂ ਹੀ ਹੋ ਸਕਦਾ, ਹੋਏਗਾ, ਹੈਗਾ, ਪਰ ਗੁਰਬਾਣੀ ਐਵੇਂ ਨਹੀਂ ਹੈ। ਜਿਹਦੇ ਵਾਸਤੇ ਕੋਈ ਤੱਤੀ ਤਵੀ ਤੇ ਬੈਠਾ ਉਹ ਚੀਜ਼ ਐਵੇਂ ਕਿਵੇਂ ਹੋ ਸਕਦੀ? ਜਿਹਦੇ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਵੀ ਤੇ ਬਹਿ ਕੇ ਕਹਿੰਦੇ ਮੈਂ ਮਿਲਾਵਟ ਨਹੀਂ ਹੋਣ ਦੇਣੀ, ਇਹਦੇ ਵਿੱਚ ਮੈਂ ਮਿਲਾਵਟ ਨਹੀਂ ਹੋਣ ਦੇਣੀ, ਅੱਖਰ ਅੱਖਰ ਮੈਂ ਇਵੇਂ ਹੀ ਸਿੱਖਾਂ ਨੂੰ ਦੇਣਾ। ਕਹਿੰਦੇ ਲਿਖੋ ਇਸਲਾਮ ਠੀਕ ਹੈ, ਕਹਿੰਦੇ ਮੈਂ ਨਹੀਂ ਲਿਖਣਾ। ਕਹਿੰਦੇ ਲਿਖੋ ਇਸਲਾਮ ਠੀਕ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਨਹੀਂ ਲਿਖਣਾ। ਕਹਿੰਦੇ ਫਿਰ ਵੇਖੋ ਐਂ ਕਰਾਂਗੇ, ਐਂ ਕਹਿੰਦੇ ਕਰ ਲਓ ਜੋ ਕਰਨਾ। ਤਵੀ ਤੇ ਬਿਠਾ ਤਾ, ਜਿਹਦੇ ਕਰਕੇ ਤਵੀ ਤੇ ਬਹਿ ਗਏ ਉਹ ਚੀਜ਼ ਐਵੇਂ ਕਿਵੇਂ ਹੋ ਸਕਦੀ? ਐਵੇਂ ਹੀ ਥੋੜਾ ਕੋਈ, ਇਹ ਵਿਚਾਰਾਂ ਦੀ ਜੰਗ ਹੈ, ਔਰ ਇਹ ਸ਼ੁੱਧ ਵਿਚਾਰ ਨੇ, ਇਹ ਸਾਫ਼ ਵਿਚਾਰ ਨੇ, ਇਹ ਬੰਦੇ ਦੇ ਮਨ ਦੀ ਗੱਲ ਕਰਦੇ ਨੇ। ਬਾਰ ਬਾਰ 95% ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਇੰਡ ਦੀ ਗੱਲ, ਹਰ ਸ਼ਬਦ ਦਾ ਮੀਨਿੰਗ ਜਿਹੜਾ ਉਹ ਆਪੇ ਨੂੰ ਸਵਾਰਨ ਦਾ। ਆਪੇ ਨੂੰ ਸਵਾਰੋ, ਆਪੇ ਨੂੰ ਠੀਕ ਕਰੋ, ਆਪੇ ਨੂੰ ਸਾਫ਼ ਕਰੋ, ਆਪਣੇ ਤੇ ਕੰਮ ਕਰੋ। ਹੁਣ ਵਧੀਆ ਹੋ ਗਿਆ, ਤੂੰ ਪਖੰਡੀਆਂ ਤੇ ਨਹੀਂ ਜਾਂਦਾ, ਹੁਣ ਤੂੰ ਛੱਡਤਾ ਸਾਰਾ ਕੁਛ, ਆਹ ਛੱਡਤਾ, ਆਹ ਛੱਡਤਾ, ਫਿਰ ਵਧੀਆ। ਹੁਣ ਤਾਂ ਘੰਟਾ ਲਾਉਂਦਾ ਹੋਏਗਾ ਆਪਣੇ ਆਪ ਤੇ, ਲਾਉਂਦਾ ਹੋਏਗਾ ਹੁਣ ਆਪਣੇ ਆਪ ਨੂੰ ਪੜ੍ਹਦਾ ਹੈ, ਨਹੀਂ ਉਹ ਵੀ ਛੱਡਦਾ, ਫਿਰ ਕੀ ਖੱਟਿਆ? ਰੁੱਖਾ ਹੋ ਜਾਏਗਾ, ਡਿਪਰੈਸ਼ਨ ਤੈਨੂੰ ਵੀ ਹੋਣਾ ਹੈ, ਪਰੇਸ਼ਾਨ ਰਹਿਣ ਲੱਗ ਜਾਏਗਾ, ਜ਼ਿੰਦਗੀ ਤੋਂ ਔਖਾ ਹੋ ਜਾਏਗਾ। ਇਸ ਕਰਕੇ ਅੰਦਰ ਪਿਆਰ ਭਰਨਾ ਸ਼ੁਰੂ ਕਰੋ, ਮਨੁੱਖਤਾ ਨਾਲ ਪਿਆਰ ਕਰੋ, ਸਾਰਿਆਂ ਨਾਲ ਪਿਆਰ ਕਰੋ, ਐਕਸੈਪਟੈਂਸ ਸਿੱਖੋ। ਮੈਂ ਪਿੱਛੇ ਜੇ ਨਾ ਇੱਕ ਪੋਡਕਾਸਟ ਕੀਤਾ ਨਵੀਂ, ਮੈਂ ਦੁਬਾਰਾ ਸ਼ੁਰੂ ਕੀਤੇ ਪੋਡਕਾਸਟ ਬਣਾਉਣੇ, ਪਹਿਲਾਂ ਬਣਾਉਂਦੇ ਰਹੇ ਵਿੱਚ ਦੀ ਫਿਰ ਛੱਡ ਦਿੱਤੇ। ਮੈਂ ਪਿਛਲਾ ਸਾਲ ਜਿਹੜਾ ਰੰਗਿਆ 2022 ਦੇ ਵਿੱਚ, 23 ਜਿਹੜਾ ਲੰਘਿਆ, ਹੁਣ ਸੱਚ 24 ਆ ਗਿਆ, 23 ਦੇ ਵਿੱਚ ਦੀਵਾਨ ਵੀ ਘੱਟ ਹੀ ਲਾਏ, ਬਾਹਰ ਮੈਂ ਜ਼ਿਆਦਾ ਰਿਹਾ। ਦੂਸਰਾ ਮੇਰੀ ਸਿਹਤ ਦੇ ਕਰਕੇ ਵੀ ਮੈਂ 23 ਵਿੱਚ ਕਾਫੀ ਤੰਗ ਰਿਹਾ, ਤੇ ਤੀਸਰਾ ਮੇਰੇ ਮਦਰ ਦੇ ਜਾਣ ਦਾ ਹੋ ਗਿਆ। ਉਹ ਹੁਣ ਇਸ ਕਰਕੇ ਕਈ ਚੀਜ਼ਾਂ ਇਕੱਠੀਆਂ ਹੋ ਗਈਆਂ 23, ਤੇ ਨਾ ਬਹੁਤੇ ਦੀਵਾਨ ਲਾ ਸਕੇ, ਨਾ ਬਹੁਤੀ ਕੋਈ ਰਿਕਾਰਡਿੰਗ ਕਰ ਸਕੇ, ਪਿਛਲੇ ਸਾਲ ਇੱਦਾਂ ਹੀ ਰਿਹਾ ਸਾਰਾ। ਹੁਣ 24 ਦੇ ਵਿੱਚ ਮੈਂ ਸ਼ੁਰੂ ਕੀਤਾ। ਇੱਥੇ ਇੱਕ ਮੁੰਡਾ ਨੌਜਵਾਨ ਆਇਆ ਸਾਡੇ ਕੋਲੇ, ਪ੍ਰਦੀਪ ਸਿੰਘ ਸੀ, ਇੰਗਲੈਂਡ ਦਾ, ਉਹ ਜੰਮਿਆ ਵੀ ਇੰਗਲੈਂਡ ਹੈ, ਉਹਦੇ ਮਾਂ ਪਿਓ ਨੇ ਉਹਨੂੰ ਇੰਗਲੈਂਡ ਪਾ ਲਿਆ, ਬ੍ਰਿਟਿਸ਼ ਉਹ ਬੱਚਾ, ਉੱਥੇ ਦਾ ਬੋਰਨ ਹੈ, ਬ੍ਰਿਟਿਸ਼ ਪਾਸਪੋਰਟ ਹੈ ਉਹਦੇ ਕੋਲ, ਉਹਦੇ ਮਾਂ ਪਿਓ ਨੇ ਉਹਨੂੰ ਉੱਥੇ ਪਾ ਲਿਆ, ਤੇ ਉਹ ਹੁਣ ਆਪਣੇ ਅੱਗੇ ਬੱਚੇ ਪਾਲ ਰਿਹਾ, ਉਹ ਵੀ ਇੰਗਲੈਂਡ ਦੇ ਹੀ ਬੋਰਨ ਨੇ, ਵਕੀਲ ਹੈ, ਬਹੁਤ ਵੱਡਾ ਵਕੀਲ ਹੈ, ਛੋਟਾ ਨਹੀਂ, ਬਹੁਤ ਵੱਡਾ ਵਕੀਲ ਹੈ। ਮੇਰੇ ਨਾਲ ਉਹਦਾ ਬੜਾ ਪਿਆਰ ਹੈ, ਬੜੀ ਮਿੱਤਰਤਾ ਹੈ, ਬੜੇ ਟਾਈਮ ਅਸੀਂ ਇਕੱਠੇ ਕਈ ਵਾਰੀ ਰਹੀਦਾ। ਉਹ ਹੁਣ ਪਿੱਛੇ 3-4 ਦਿਨ ਆਇਆ ਸੀ, ਮੈਂ ਕਿਹਾ ਚੱਲ ਤੇਰੀਆਂ ਗੱਲਾਂ ਰਿਕਾਰਡ ਕਰੀਏ, ਤੇ ਰਿਕਾਰਡ ਕਰਦਿਆਂ ਕਰਦਿਆਂ ਮੈਂ ਉਹਨੂੰ ਪੁੱਛਿਆ ਵੀ ਬੱਚੇ ਕਿਵੇਂ ਪਾਲਦੇ ਹੋ? ਮੈਂ ਹੈਰਾਨ ਹੋ ਗਿਆ, ਤੁਸੀਂ ਉਹ ਪੋਡਕਾਸਟ ਜ਼ਰੂਰ ਸੁਣਨਾ, ਸਾਨੂੰ ਸ਼ਰਮ ਆਏਗੀ ਵੀ ਅਸੀਂ ਕਿਵੇਂ ਸੋਚਦੇ ਹਾਂ, ਉਹ ਲੋਕ ਕਿਵੇਂ ਸੋਚਦੇ। ਮੈਂ ਉਹਨੂੰ ਪੁੱਛਿਆ ਵੀ ਜਿਹੜਾ ਤੂੰ ਹੈ, ਤੈਨੂੰ ਜੇ ਕਹਿਣਾ ਕਹੀਏ ਵੀ ਆਪਾਂ ਵੀ ਤੂੰ ਇੱਥੇ CM ਨਾਲ PM ਨਾਲ ਗੱਲ ਕਰਨੀ ਹੈ, ਮੈਂ ਕਿਹਾ ਤੂੰ ਆਰਾਮ ਨਾਲ ਕਰ ਲਏਗਾ, ਤੇਰੇ ਹੱਥ ਨਹੀਂ ਕੰਬਦੇ, ਸਾਡੇ ਵਾਲਿਆਂ ਦੇ ਕੰਬਦੇ ਕਿਉਂ ਨੇ? ਤੇਰੇ ਵਾਲਾ ਬੱਚਾ ਮੇਰੇ ਸਾਹਮਣੇ ਲਿਆ ਉਹ ਨਹੀਂ ਡਰਦਾ, ਇੱਥੋਂ ਵਾਲਾ ਜੰਮਿਆ ਬੱਚਾ ਮੇਰੇ ਸਾਹਮਣੇ ਕਰ ਦਿਓ ਇਕੱਲਾ, ਉਹ ਡਰੀ ਜਾਂਦਾ, ਮੇਰੇ ਨੇੜੇ ਨਹੀਂ ਆਉਂਦਾ। ਜੇ ਉਹਨੂੰ ਕਹੋ ਵੀ ਗੱਲ ਕਰ ਤੂੰ, ਉਹ ਡਰਦਾ ਹੈ। ਨਾ ਨਾ, ਉਹਨੂੰ ਉਹਦੇ ਅੰਦਰ ਡਰ ਕਿਉਂ ਹੈ? ਤੇਰੇ ਤੋਂ ਤੁਹਾਡੇ ਬੱਚੇ ਡਰਦੇ ਕਿਉਂ ਨਹੀਂ? ਸਾਡੇ ਬੱਚੇ ਡਰਦੇ ਕਿਉਂ ਨੇ? ਤੁਹਾਡੇ ਬੱਚੇ ਡਰਦੇ ਕਿਉਂ ਨਹੀਂ? ਤੁਸੀਂ ਕਿਉਂ ਨਹੀਂ ਡਰਦੇ? ਇੰਡੀਆ ਵਾਲੇ ਕਿਉਂ ਡਰਦੇ ਨੇ? ਮੈਂ ਉਹਨੂੰ ਪੁੱਛਦਾ, ਤੇ ਉਹਨੇ ਜਦੋਂ ਮੈਨੂੰ ਉਹਦੇ ਰੀਜਨ ਦੱਸੇ, ਉਹਦਾ ਕਾਰਨ ਦੱਸਿਆ, ਮੈਂ ਹੈਰਾਨ ਹੋ ਗਿਆ। ਜਿਵੇਂ ਲੋਕ ਬੱਚਿਆਂ ਨੂੰ ਪਾਲਦੇ, ਜਿਵੇਂ ਉਹ ਆਪਣੇ ਬੱਚਿਆਂ ਲਈ ਫਿਊਚਰ ਲਈ ਸੋਚ ਕੇ ਬੈਠੇ, ਬੱਚੇ ਗਲਤ ਨਾ ਕਰ ਦੇਣ, ਬੱਚੇ ਐਂ ਨਾ ਹੋ ਜੇ, ਬੱਚੇ ਸਾਡੇ ਦਿਮਾਗ 'ਤੇ 24 ਘੰਟੇ ਟੈਨਸ਼ਨ ਹੀ ਹੈ, ਬੱਚਾ ਜਵਾਨ ਹੋ ਰਿਹਾ ਬਸ ਹੁਣ ਸਾਰਾ ਕੁਝ ਠੀਕ ਰਹੇ, ਸਾਰਾ ਕੁਝ ਠੀਕ ਰਹੇ। ਮੈਂ ਇਹਨੂੰ ਪੁੱਛਿਆ ਬੱਚੇ ਜਵਾਨ ਹੋ ਰਹੇ ਨੇ ਤੂੰ ਕੀ ਸੋਚਦਾ, ਕਹਿੰਦਾ ਕਲੀਅਰ ਹੈ ਜੀ ਗਲਤੀਆਂ ਕਰਨਗੇ ਸਿੱਧਾ, ਕਹਿੰਦਾ ਕਲੀਅਰ ਹੈ, ਕੁੜੀ ਵੀ ਗਲਤੀਆਂ ਕਰੂ ਮੁੰਡਾ ਵੀ ਕਰੂ, ਇਹਨਾਂ ਦੀ ਲਾਈਫ 'ਚ ਕੋਈ ਨਾ ਕੋਈ ਆਉਣਾ ਇਹਨੇ ਤੇ ਇਹਨਾਂ ਤੋਂ ਗਲਤੀਆਂ ਹੋਣਗੀਆਂ, ਕਹਿੰਦੇ ਮੈਨੂੰ ਪਤਾ। ਤੇ ਮੈਂ ਕਿਹਾ ਕੀ ਹੈ, ਕਹਿੰਦੇ ਪਹਿਲਾਂ ਹੀ ਮੈਂਟਲੀ ਰੈਡੀ ਹਾਂ, ਐਕਸੈਪਟ ਕਰਾਂਗੇ, ਠੀਕ ਹੈ ਹੋਣਗੀਆਂ ਗਲਤੀਆਂ, ਬੱਚੇ ਨੇ, ਬੱਚੇ ਗਲਤੀਆਂ ਕਰਦੇ ਹੀ ਹੁੰਦੇ ਨੇ, ਹੋਣੀਆਂ ਨੇ ਕਹਿੰਦੇ। ਹੁਣ ਮੈਂ ਫੜੀ ਰੱਖਾਂ ਵੀ ਗਲਤੀਆਂ ਨਹੀਂ ਕਰ ਸਕਦੇ, ਐਂ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਉਹ ਮੈਂ ਉਹਦੇ ਨਾਲ ਜਦੋਂ ਗੱਲ ਕੀਤੀ ਦੋ ਘੰਟੇ, ਉਹ ਪੋਡਕਾਸਟ ਬਣਿਆ ਤੁਸੀਂ ਸੁਣੋਗੇ, ਚਲੋ ਇੱਕ ਕੱਲ੍ਹ ਨੂੰ ਪਾਉਂਦੇ ਹਾਂ, ਮੈਂ ਇਹਨਾਂ ਨੂੰ ਕਹੂੰ ਕੱਲ੍ਹ ਨੂੰ ਪਾ ਦੇਣਾ ਸ਼ਨੀਵਾਰ ਸ਼ਾਮ ਨੂੰ, ਤੁਸੀਂ ਜ਼ਰੂਰ ਸੁਣਿਓ। ਤੇ ਜਿਨ੍ਹਾਂ ਜਿਨ੍ਹਾਂ ਨੇ ਬੱਚੇ ਪਾਲ ਰਹੇ ਨੇ ਜਿਹੜੇ ਉਹ ਵੀ ਸੁਣਿਓ, ਤੇ ਜਿਹੜੇ ਬੱਚੇ ਨਿੱਕੇ ਨਿੱਕੇ ਨੇ ਜਿਨ੍ਹਾਂ ਦੇ ਉਹ ਵੀ ਸੁਣਿਓ, ਵੀ ਐਂ ਪਾਲਣੇ ਨੇ ਬੱਚੇ, ਐਂ ਸੋਚਣਾ ਹੈ, ਤੁਹਾਡਾ ਵੀ ਬੋਝ ਲਵੇ ਤੇ ਨਿਆਣਿਆਂ ਤੇ ਤੁਸੀਂ ਪਾਓਗੇ ਕੀ ਬੋਝ ਫਿਰ। ਪਹਿਲੀ ਗੱਲ ਤੇ ਤੁਹਾਡੇ ਆਪਣੇ ਤੇ ਇੰਨਾ ਬੋਝ ਹੈ ਜਿਹੜਾ ਤੁਸੀਂ ਬੋਝ ਆਪਣੇ ਨਿਆਣਿਆਂ ਤੇ ਲੋਡ ਕਰ ਦਿੰਦੇ ਹੈ, ਖੁਦ ਡਰੇ ਹੋਏ ਹੋ ਫਿਰ ਬੱਚਿਆਂ ਨੂੰ ਡਰਾਉਂਦੇ ਹੋ, ਖੁਦ ਘਬਰਾਏ ਹੋਏ ਹੋ ਫਿਰ ਬੱਚਿਆਂ ਦੇ ਅੰਦਰ ਘਬਰਾਹਟ ਪੈਦਾ ਕਰ ਦਿੰਦੇ ਹੋ। ਮੇਰੀ ਇੱਜ਼ਤ ਦਾ ਖਿਆਲ ਰੱਖੀ, ਮੇਰੀ ਇੱਜ਼ਤ ਨੂੰ ਨਾ ਕੁਝ ਹੋ ਜੇ, ਮੇਰੀ ਇੱਜ਼ਤ ਦਾ ਖਿਆਲ ਰੱਖੀ, ਇਹੀ ਕਰਦੇ ਕਰਦੇ ਆਪ ਡਰੇ ਹੋਏ ਆ, ਹਾਏ ਮੇਰੀ ਇੱਜ਼ਤ, ਉਹੀ ਲੋਡ ਫਿਰ ਆਪਣੇ ਬੱਚਿਆਂ ਤੇ ਪਾਉਂਦੇ ਆ। ਤੇ ਤੁਹਾਨੂੰ ਨਹੀਂ ਪਤਾ, ਤੇਰੀ ਇੱਜ਼ਤ ਬਚਾਉਂਦਾ 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 ਬੱਚਾ ਆਪਣੇ ਅੰਦਰ ਆਪ ਹੀ ਮਰ ਜਾਂਦਾ, ਆਪਣੇ ਆਪ ਨੂੰ ਕਿੰਨਾ ਕੁਝ ਮਾਰ ਲੈਂਦਾ। ਤੇ ਯਾਦ ਇਹ ਵੀ ਰੱਖ ਲਿਓ, ਜਦੋਂ ਬੰਦਾ ਮਾਰਨ ਲੱਗਦਾ ਫਿਰ ਚੰਗੀਆਂ ਚੀਜ਼ਾਂ ਨਹੀਂ ਮਰਦੀਆਂ, ਮਾੜੀਆਂ ਵੀ ਮਰਦੀਆਂ। ਦਵਾਈਆਂ ਜਿਹੜੀਆਂ ਨੇ ਚੰਗੇ ਸੈੱਲ ਨਹੀਂ ਖਤਮ ਕਰਦੀਆਂ, ਮਾੜੇ ਨਹੀਂ ਕਰਦੀਆਂ ਹੁੰਦੀਆਂ, ਚੰਗੇ ਵੀ ਕਰ ਦਿੰਦੀਆਂ। ਕਈ ਦਵਾਈਆਂ ਇਹੋ ਜਿਹੀਆਂ ਜਿਹੜੀਆਂ ਮਾੜੇ ਸੈੱਲ ਖਤਮ ਕਰਨ ਲਈ ਖਾਧੀਆਂ ਸੀ, ਚੰਗੇ ਸੈੱਲ ਵੀ ਖਤਮ ਹੁੰਦੇ ਆ। ਜਦੋਂ ਨਿਆਣੇ ਨੂੰ ਦਬਾਓਗੇ ਉਹ ਮਾੜੀਆਂ ਚੀਜ਼ਾਂ 'ਚੋਂ ਤਾਂ ਦਬੇਗਾ, ਚੰਗੀਆਂ ਚੀਜ਼ਾਂ 'ਚ ਵੀ ਕਈਆਂ 'ਚ ਦਬ ਜਾਣਾ ਉਹਨੇ, ਥੱਲੇ ਫਿਰ ਥੱਲੇ ਹੀ ਰਹਿ ਜਾਂਦੇ, ਪਿੱਛੇ ਹੀ ਰਹਿ ਜਾਂਦੇ। ਤੇ ਉਹ ਤੁਸੀਂ ਸੁਣ ਕੇ ਵੇਖਿਓ ਵੀ ਅਸੀਂ ਲੋਕ ਕਿਵੇਂ ਸੋਚਦੇ ਹਾਂ, ਉਹਨਾਂ ਲੋਕਾਂ ਦੇ ਅੰਦਰ ਸੋਚ ਕਿਵੇਂ ਹੈ। ਤੇ ਮੈਂ ਤੇ ਹੈਰਾਨ ਹੁੰਦਾ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜੀਵਨੀ ਨੂੰ ਪੜ੍ਹਦਾ ਮੈਂ, ਕਿਹੜੇ ਵੇਲੇ ਕਿੱਦਾਂ ਸੋਚਿਆ ਗਿਆ। ਬਲਿਹਾਰੇ ਜਾਈਏ, ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਹਿਸਟਰੀ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਮੈਂ ਜਨੇਊ ਨਹੀਂ ਪਾਉਣਾ, ਸਾਰਾ ਸ਼ਰੀਕਾ ਇਕੱਠਾ ਹੋਇਆ, ਸਾਰਾ ਸ਼ਰੀਕਾ ਇਕੱਠਾ ਹੋਇਆ, ਪਰਿਵਾਰ ਇਕੱਠਾ ਹੋਇਆ, ਕਹਿੰਦੇ ਮੈਂ ਤੇ ਨਹੀਂ ਪਾਉਂਦਾ, ਜੇ ਪਾਉਣਾ ਮੇਰੀ ਮਾਂ ਨੂੰ ਵੀ ਪਾਓ, ਮੇਰੀ ਭੈਣ ਨੂੰ ਵੀ ਪਾਓ। ਕਹਿੰਦੇ ਬੀਬੀਆਂ ਪਾ ਨਹੀਂ ਸਕਦੀਆਂ, ਕਹਿੰਦੇ ਜਿਹੜਾ ਧਰਮ ਮੇਰੀ ਬੀਬੀ ਲਈ ਨਹੀਂ ਮੈਨੂੰ ਵੀ ਨਹੀਂ ਚਾਹੀਦਾ। ਧਿਆਨ ਨਾਲ ਸੁਣਿਓ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮੈਂ ਜਨੇਊ ਨਹੀਂ ਪਾਉਣਾ, 9 ਸਾਲ ਦੀ ਅਜੇ ਉਮਰ ਹੈ। ਤੇ ਕਲਿਆਣ ਦਾਸ ਮਹਿਤਾ ਜੀ ਕਹਿਣ ਲੱਗੇ ਪੰਡਿਤ ਜੀ ਗੱਲ ਤੇ ਠੀਕ ਹੈ, ਪੁੱਤ ਤੇ ਮੇਰਾ ਠੀਕ ਕਹਿੰਦਾ, ਲੌਜਿਕ ਤੇ ਇਹਦਾ ਸਹੀ ਹੈ, ਤਰਕ ਤੇ ਸਹੀ ਕਹਿੰਦਾ, ਵੀ ਮੇਰਾ ਬੱਚਾ ਸਹੀ ਕਹਿ ਰਿਹਾ। ਉਹ ਕਹਿੰਦੇ ਕਲਿਆਣ ਦਾਸ ਜੀ ਤੁਹਾਨੂੰ ਪਤਾ ਹੀ ਹੈ ਵੀ ਬੰਦੇ ਪਾਉਂਦੇ ਨੇ, ਬੀਬੀਆਂ ਨਹੀਂ ਪਾਉਂਦੀਆਂ, ਇਹ ਤੁਹਾਡਾ ਬੱਚਾ ਇੱਦਾਂ ਦੀ ਗੱਲ ਕਰਦਾ। ਕਹਿੰਦੇ ਗੱਲ ਠੀਕ ਕਰਦਾ, ਤੂੰ ਇਹਦੀ ਗੱਲ ਦਾ ਜਵਾਬ ਦੇ। ਜਦੋਂ ਪੰਡਿਤ ਨੂੰ ਨਹੀਂ ਕੋਈ ਜਵਾਬ ਆਇਆ ਤੇ ਕਲਿਆਣ ਦਾਸ ਮਹਿਤਾ ਜੀ ਕਹਿਣ ਲੱਗੇ ਠੀਕ ਹੈ ਫਿਰ ਪੁੱਤ ਨਹੀਂ ਪਾਉਣਾ, ਰਹਿਣ ਦੇ। ਸਾਰਾ ਫੰਕਸ਼ਨ ਰੱਖਿਆ ਹੋਇਆ, ਲੱਡੂ ਜਲੇਬੀਆਂ ਸਭ ਕੁਝ ਉਹਨਾਂ ਵੇਲਿਆਂ 'ਚ ਜੋ ਤਿਆਰ ਹੁੰਦਾ ਸੀ, ਤਿਆਰ ਮਠਿਆਈਆਂ ਕੀਤੀਆਂ ਹੋਈਆਂ, ਵਿੱਚ ਵਿਚਾਲੇ ਛੱਡਤਾ, ਕਹਿੰਦੇ ਰਹਿਣ ਦੇ ਨਹੀਂ ਪਾਉਣਾ ਨਾਸ। ਪੁੱਤ ਨੇ ਨਾ ਕਰਤੀ, ਕਲਿਆਣ ਦਾਸ ਮਹਿਤਾ ਕਹਿੰਦੇ ਠੀਕ। ਹੁਣ ਜੇ ਦੁਨੀਆਂ ਦੀਆਂ ਨਜ਼ਰਾਂ ਨਾਲ ਵੇਖਿਆ ਜਾਵੇ ਤੇ ਅਗਲਾ ਕਹੂਗਾ ਨਲਾਇਕ ਪੁੱਤ ਹੈ, ਆਖੇ ਨਹੀਂ ਲੱਗਦਾ ਪਿਓ ਦੇ, ਪਿਓ ਦੇ ਕਹਿਣੇ ਨਹੀਂ ਲੱਗਦਾ। ਜੇ ਗੁਰੂ ਨਾਨਕ ਉਦਣ ਪਿਤਾ ਦੇ ਕਹਿਣੇ ਲੱਗੇ ਹੁੰਦੇ ਤੇ ਜਨੇਊ ਪਾ ਲੈਣਾ ਸੀ, ਫਿਰ ਕਹਿਣੇ ਲੱਗ ਕੇ ਤੇ ਜਨੇਊ ਪਾਉਣਾ ਚਾਹੀਦਾ ਸੀ, ਫਿਰ ਮੈਨੂੰ ਜਵਾਬ ਦਿਓ। ਉਦਣ ਜਨੇਊ ਗੁਰੂ ਨਾਨਕ ਪਾ ਲੈਂਦੇ ਕੀ ਅੱਜ ਸਿੱਖ ਕੌਮ ਹੁੰਦੀ, ਸਾਰੇ ਕਿਹੜੇ ਹੁੰਦੇ, ਜਨੇਊਆਂ ਵਾਲੇ ਹੁੰਦੇ। ਜੇ ਗੁਰੂ ਨਾਨਕ ਆਪਣੇ ਪਿਤਾ ਦੇ ਆਖੇ ਲੱਗ ਜਾਂਦੇ, ਆਗਿਆਕਾਰੀ ਬਣ ਜਾਂਦੇ ਵੀ ਮੈਂ ਤੇ ਆਗਿਆਕਾਰੀ ਪੁੱਤ ਬਣਨਾ, ਅਸੀਂ ਤੇ ਆਗਿਆ ਮੰਨਾਂਗੇ, ਮਾਂ ਬਣ ਜਾਂਦੇ ਕਦੇ ਵੀ। ਕਈ ਵਾਰੀ ਆਗਿਆਵਾਂ ਮੰਨਣੀਆਂ ਪੈਂਦੀਆਂ ਹੈ ਤੇ ਮਾਫ ਕਰਨਾ, ਕਈ ਵਾਰੀ ਬਾਗੀ ਵੀ ਹੋਣਾ ਪੈਂਦਾ ਹੈ, ਉਹ ਵੇਖਣਾ ਪੈਣਾ, ਤੁਹਾਨੂੰ ਸੋਚਣਾ ਪੈਣਾ ਉਹਦਾ ਸਮਾਜ ਤੇ ਕੀ ਅਸਰ ਹੋਏਗਾ, ਦੁਨੀਆਂ ਤੇ ਕੀ ਅਸਰ ਹੋਏਗਾ, ਲੋਕਾਂ ਤੇ ਕੀ ਅਸਰ ਹੋਏਗਾ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪਰਮਿਸ਼ਨ ਦੇ ਦਿੱਤੀ ਪਿਤਾ ਨੇ ਤੇ ਜਿੱਦਣ ਉਹਨਾਂ ਦਾ ਪੁੱਤ ਦੀ ਵਾਰੀ ਆਈ ਉਹਨੇ ਪਾ ਲਿਆ। ਸ਼੍ਰੀ ਚੰਦ ਨੇ ਜਨੇਊ ਵੀ ਪਾ ਲਿਆ, ਧੂਣਾ ਵੀ ਲਾ ਲਿਆ, ਸਿਰ ਤੇ ਸਵਾਹ ਵੀ ਪਾ ਲਈ, ਸਭ ਕੁਝ ਪਾ ਲਿਆ। ਤੇ ਗੁਰੂ ਨਾਨਕ, ਗੁਰੂ ਗੋਬਿੰਦ, ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਇਹ ਤੇ ਫਿਰ ਸਾਰਾ ਕੁਝ ਹੀ ਉਲਟ ਪੁਲਟ ਹੈ, ਤੁਸੀਂ ਕੁਝ ਹੋਰ ਕਹਿੰਦੇ ਆ, ਇਹ ਕੁਝ ਹੋਰ ਕਰਦਾ। ਤੁਸੀਂ ਤੇ ਕਹਿੰਦੇ ਆ ਵੀ ਆਹ ਕੀ ਪੱਗ ਪਤਾਣਾ, ਆਪਣਾ ਕੀ ਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਵੀ ਇਹ ਤੇ ਹੋਰ ਹੀ ਕੁਝ ਕਰੀ ਜਾਂਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਨੀ, ਜੀਓ ਤੇ ਦੀਣ ਦਿਓ, ਜੀਓ ਤੇ ਜੀਣ ਦਿਓ। ਮੈਨੂੰ ਮੇਰੇ ਪਿਤਾ ਨੇ ਕਿਹਾ ਸੀ ਪੁੱਤ ਤੇਰੀ ਮਰਜ਼ੀ ਹੈ, ਅੱਜ ਮੇਰੀ ਵਾਰੀ ਹੈ, ਮੈਂ ਇਹਨੂੰ ਕਹਾਂਗਾ ਪੁੱਤ ਤੇਰੀ ਮਰਜ਼ੀ ਹੈ। ਓਏ ਅਸੀਂ ਲੋਕਾਂ ਨੂੰ ਜੀਓ ਤੇ ਜੀਣ ਦਿਓ ਤੇ ਕੀ ਹੈ, ਤੇ ਆਪਣੇ ਬੱਚਿਆਂ ਨੂੰ ਨੀ ਜੀਣ ਦਿੰਦੇ। ਅਸੀਂ ਤਾਂ ਕਹਿੰਦੇ ਜੀ ਪਰ ਮੇਰੇ ਮੁਤਾਬਕ, ਜਿਉਣਾ ਹੈ ਮੇਰੇ ਮੁਤਾਬਕ, ਸਾਹ ਵੀ ਲੈਣਾ ਤੇ ਮੇਰੇ ਮੁਤਾਬਕ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਇਹ ਤੇ ਉਲਟ ਚੱਲਦਾ, ਕਹਿੰਦੇ ਕੋਈ ਨੀ ਚੱਲਣ ਦਿਓ, ਜੀਓ ਤੇ ਜੀਣ ਦਿਓ, ਇਹਨੂੰ ਇਹੀ ਠੀਕ ਲੱਗਦਾ, ਕਰ ਲੈਣ ਦਿਓ। ਗਿਆਨ ਮੇਰੇ ਲਈ ਸੀ, ਮੈਂ ਬਦਲ ਗਿਆ, ਮੈਂ ਸਮਝ ਗਿਆ, ਬਾਕੀਆਂ ਦੀ ਮਰਜ਼ੀ ਹੈ ਉਹਨਾਂ ਨੇ ਲੈਣਾ ਕਿ ਨਹੀਂ ਲੈਣਾ, ਉਹਨਾਂ ਦੀ ਮਰਜ਼ੀ, ਉਹਨਾਂ ਤੇ ਡਿਪੈਂਡ ਕਰਦਾ ਭਾਈ। ਬਾਕੀਆਂ ਨੂੰ ਕਿੱਦਾਂ ਚੰਗਾ ਲੱਗਦਾ ਕਰ ਲੈਣ ਦਿਓ। ਕਿੱਦਣ ਸਿੱਖ ਇਸ ਚੀਜ਼ ਨੂੰ ਸਮਝ ਸਕਣਗੇ, ਕਿੱਦਣ ਅਸੀਂ ਇਸ ਚੀਜ਼ ਨੂੰ ਸਮਝਾਂਗੇ ਕਿ ਗਿਆਨ ਲੋਕਾਂ ਨੂੰ ਸਮਝਾਉਣ ਲਈ ਨਹੀਂ ਹੁੰਦਾ, ਆਪਣੇ ਆਪ ਲਈ ਹੁੰਦਾ, ਇਹ ਮੇਰਾ ਪਰਸਨਲ ਮੈਟਰ ਹੈ। ਤੇ ਤੁਸੀਂ ਆਪਣਾ ਵਧੀਆ ਜੀਵਨ ਬਣਾ ਕੇ ਵਿਖਾਓ, ਇੱਦਾਂ ਦੀ ਸੋਚ ਬਣਾਓ, ਇੰਨੇ ਵਧੀਆ ਬਣਾਓ, ਵੇਖਣ ਵਾਲਾ ਕਵੇ ਯਾਰ ਤੇਰੇ ਵਰਗਾ ਬਣਾ, ਆਪਣੀ ਸੋਚ ਇੱਦਾਂ ਦੀ ਬਣਾਓ। ਬਾਕੀ ਨਹੀਂ ਵੀ ਕੋਈ ਕਵੇਗਾ ਤਾਂ ਵੀ ਮਰਜ਼ੀ ਹੈ, ਅਸੀਂ ਲੋਕਾਂ ਨੂੰ ਵਿਖਾਉਣ ਲਈ ਨਹੀਂ ਬਣੇ, ਆਪਣੇ ਆਪ ਨੂੰ ਸਵਾਰੋ। ਕਿਤੇ ਯਾਰ ਕੋਈ ਘੱਟਾ, ਕੋਈ ਮਿੱਟੀ ਅੰਦਰ, ਕੋਈ ਕਮੀ ਸਾਡੇ ਰਹਿ ਨਾ ਜਾਵੇ, ਅੰਦਰ ਕੋਈ ਘਾਟ ਰਹਿ ਨਾ ਜਾਵੇ, ਆਪਣੇ ਆਪ ਤੇ ਇੱਦਾਂ ਕੰਮ ਕਰੀਏ, ਆਪਣੇ ਆਪ ਨੂੰ ਸਮਝਾਈਏ। ਸੋ ਇਸੇ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ, ਪਟਨਾ ਸਾਹਿਬ ਦੀ ਧਰਤ ਦੇ ਭਾਗ ਜਾਗੇ, ਜਿਹਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ, ਵੰਡਣ ਲਈ ਗਿਆਨ ਮਨੁੱਖਤਾ ਨੂੰ ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ, ਜਿਹੜੇ ਡਾਢੇ ਮਜ਼ਲੂਮਾਂ ਤੇ ਜ਼ੁਲਮ ਕਰਦੇ ਕੱਢਣ ਉਹਨਾਂ ਦੇ ਮਨੋਂ ਗਰੂਰ ਆਇਆ, ਸ਼ੀਸ਼ੇ ਵਾਂਗਰਾਂ ਕਰੇਗਾ ਸਾਫ਼ ਉਸ ਨੂੰ ਜਿਹਦੇ ਹਿਰਦੇ ਤੇ ਪਾਪਾਂ ਦਾ ਬੂਰ ਆਇਆ, ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਹਰ ਗੋਬਿੰਦ ਦੇ ਨੂਰ ਦਾ ਨੂਰ ਆਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਉਹਨਾਂ ਦਾ ਆਉਣਾ ਹੁੰਦਾ ਹੈ, ਕਿੰਨੇ ਸਾਲ ਹੋ ਗਏ ਵਿਆਹ ਹੋਏ ਨੂੰ, 26 ਸਾਲ ਦੇ ਨੇੜੇ ਟਾਈਮ ਨਿਕਲ ਗਿਆ, 26 ਸਾਲ ਤੇ ਲੰਬਾ ਟਾਈਮ ਸੀ ਬਹੁਤ, 40 ਸਾਲ ਦੇ ਨੇੜੇ ਮਾਤਾ ਗੁਜਰ ਕੌਰ ਜੀ ਦੀ ਆਪਣੀ ਉਮਰ ਹੋ ਚੁੱਕੀ ਸੀ। 40 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਨਮ ਹੋਇਆ। ਲਓ ਮੇਰੇ ਨਾਲ ਜੇ ਤੁਸੀਂ ਸਾਥ ਦਿਓ ਤੇ ਆਪਾਂ ਇੱਕ ਕਵਿਤਾ ਦੇ ਰੂਪ ਚ ਹੀ ਪੜ੍ਹ ਲੈਂਦੇ ਹਾਂ, ਕਿਉਂਕਿ ਮੌਕਾ ਹੈ ਤੇ ਕਵਿਤਾ ਦੇ ਰੂਪ ਵਿੱਚ ਰਲ ਮਿਲ ਕੇ ਪਿਆਰ ਨਾਲ ਥੋੜਾ ਚਿਰ ਨਿਰਵੈਰ ਨੇ ਬਹੁਤ ਸੋਹਣੀ ਕਵਿਤਾ ਲਿਖੀ। ਉੱਚੀ ਕਰੀਏ ਇੱਕ ਸੁਰ, ਫਿਰ ਜ਼ਿਆਦਾ ਵਧੀਆ ਲੱਗਦੀ। ਬੋਲਿਓ ਨਾਲ। ਉਹ ਪਟਨੇ ਚ ਚੰਦ ਚੜਿਆ, ਪਟਨੇ ਚ ਚੰਨ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਪਟਨੇ ਚ ਚੰਨ ਚੜਿਆ, ਗੁਜਰੀ ਨੂੰ ਮਿਲਣ ਵਧਾਈਆਂ।
ਵੱਟ ਵਿੱਚ ਚੰਨ ਚੜਿਆ ਗੁਜਰੀ ਨੂੰ ਮਿਲਣ ਵਧਾਈਆਂ ਵੱਟ ਵਿੱਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ
ਵੱਟ ਵਿੱਚ ਚੰਨ ਚੜਿਆ ਮਾਤਾ ਬੋਲਿਆ ਕਰੋ ਗੱਜ ਕੇ
ਚੰਨ ਚੜਿਆ ਗੁਜਰੀ ਨੂੰ ਮਿਲਣ ਵਧਾਈਆਂ
ਦੱਸਾਂ ਕਿੰਜ ਬੋਲ ਬੋਲ ਕੇ ਓਏ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ ਦੱਸਾਂ ਕਿੰਜ ਬੋਲ ਬੋਲ ਕੇ ਸਾਹਿਬ ਦੀਆਂ ਵਡਿਆਈਆਂ
ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ
ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ
ਸਾਹਿਬ ਦੀਆਂ ਵਡਿਆਈਆਂ
ਹੱਥ ਰੱਖ ਕੁੱਜੀਆਂ ਤੇ ਵਹਿਮ ਕੱਢੇ ਪੀਰ ਦੇ ਸਾਂਝੇ ਸਤਿਗੁਰੂ ਨੇ ਗਰੀਬ ਤੇ ਅਮੀਰ ਦੇ
ਸਾਂਝੇ ਸਤਿਗੁਰੂ ਨੇ ਗਰੀਬ ਤੇ ਅਮੀਰ ਦੇ
ਸਾਂਝੇ ਸਤਿਗੁਰੂ ਨੇ ਗਰੀਬ ਤੇ ਅਮੀਰ ਦੇ ਭਲਾ ਹੀ ਕਰੇਗਾ ਫੱਟ ਲੱਗਿਆ ਕਮਾਨ ਦਾ ਸੋਨੇ ਨਾਲ ਢਕੇ ਹੋਣੇ ਮੁੱਖ ਇਹਦੇ ਤੀਰ ਦੇ
ਸੋਨੇ ਨਾਲ ਢਕੇ ਹੋਣੇ ਮੁੱਖ ਇਹਦੇ ਤੀਰ ਦੇ
ਸੋਨੇ ਨਾਲ ਢਕੇ ਹੋਣੇ ਮੁੱਖ ਇਹਦੇ ਤੀਰ ਦੇ ਤਖਤਾਂ ਦੀ ਪੱਟੂ ਤਖਤੀ ਤਖਤਾਂ ਦੀ ਪੱਟੂ ਤਖਤੀ ਚੋਟਾਂ ਖਿੱਚ ਕੇ ਨਗਾਰੇ ਉੱਤੇ ਲਾਈਆਂ ਪਟਨੇ ਚੰਨ ਚੜਿਆ ਉਹ ਪਟਨੇ
ਵਾਹ
ਉਹ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਉਹ ਪਟਨੇ ਚ ਚੰਨ ਚੜਿਆ ਗੁਜਰੀ ਨੂੰ ਸੰਗੋ ਨਾ ਪਟਨੇ ਚ ਚੰਨ ਚੜਿਆ ਚੋਜ ਮੇਰੇ ਪਾਤਸ਼ਾਹ ਦੇ ਹਾਣੀ ਹੋਇਆ ਹਾਣ ਦਾ ਭੇਦ ਜਾਣੇ ਅੰਦਰਾਂ ਦੇ ਨਫੇ ਨੁਕਸਾਨ ਦਾ
ਭੇਦ ਜਾਣੇ ਅੰਦਰਾਂ ਦੇ ਨਫੇ ਨੁਕਸਾਨ ਦਾ ਭੇਦ ਜਾਣੇ ਅੰਦਰਾਂ ਦੇ ਨਫੇ ਨੁਕਸਾਨ ਦਾ
ਚੋਜ ਮੇਰੇ ਪਾਤਸ਼ਾਹ ਦੇ ਹਾਣੀ ਹੋਇਆ ਹਾਣ ਦਾ ਭੇਦ ਜਾਣੇ ਅੰਦਰਾਂ ਦੇ ਨਫੇ ਨੁਕਸਾਨ ਦਾ
ਭੇਦ ਜਾਣੇ ਅੰਦਰਾਂ ਦੇ ਨਫੇ ਨੁਕਸਾਨ ਦਾ
ਭੇਦ
ਜਾਣੇ ਅੰਦਰਾਂ ਦੇ ਨਫੇ ਨੁਕਸਾਨ ਦਾ
ਕੈਸਾ ਹੋਣਾ ਸਹਿਜ ਤੇ ਸਬਰ ਸਤਿਗੁਰੂ ਦਾ ਹੋਮੇ ਦਿਆ ਕੰਗਣਾ ਨੂੰ ਕੱਖ ਵੀ ਨੀ ਜਾਣਦਾ
ਹੋਮੇ ਦਿਆ ਕੰਗਣਾ ਨੂੰ ਕੱਖ ਵੀ ਨੀ ਜਾਣਦਾ ਹੋਮੇ ਦਿਆ ਕੰਗਣਾ ਨੂੰ ਕੱਖ ਵੀ ਨੀ ਜਾਣਦਾ
ਉਹ ਰਾਜੇ ਦੀਆਂ ਮੈਂ ਮੇਰੀਆਂ ਰਾਜੇ ਦੀਆਂ ਮੈਂ ਮੇਰੀਆਂ ਅੱਖਾਂ ਸਾਹਮਣੇ ਹੀ ਪਾਣੀ ਚ ਵਗਾਈਆਂ ਪਟਨੇ ਚੰਨ ਚੜਿਆ ਪਟਨੇ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ
ਚੰਨ ਚੜਿਆ ਮਾਤਾ ਗੁਜਰੀ
ਪੜੋ ਪੜੋ
ਵਧਾਈਆਂ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ
ਪਟਨੇ ਚ ਚੰਨ ਪੁੱਤ ਨੌਵੇਂ ਪਾਤਸ਼ਾਹ ਦਾ ਵਾਰ ਦਏਗਾ ਪੁੱਤਾਂ ਨੂੰ
ਨੇਜਿਆਂ ਤੀਰਾਂ ਦੀ ਨੋਕ ਚਾੜ ਦੇਗਾ ਪੁੱਤਾਂ ਨੂੰ,
ਨੇਜਿਆਂ ਤੀਰਾਂ ਦੀ ਨੋਕ ਚਾੜ ਦੇਗਾ ਪੁੱਤਾਂ ਨੂੰ, ਨੇਜਿਆਂ ਤੀਰਾਂ ਦੀ ਨੋਕ ਚਾੜ ਦੇਗਾ ਪੁੱਤਾਂ ਨੂੰ।
ਮੱਥੇ ਨਹੀਂ ਸ਼ਿਕਨ ਹੋਣੀ ਨੂਰੇ ਜਾਂ ਖਬਰ ਦਿੱਤੀ ਘੋੜੀ ਲਾੜੀ, ਘੋੜੀ ਲਾੜੀ ਮੌਤ ਵਾਲੀ ਚਾੜ ਦੇਗਾ ਪੁੱਤਾਂ ਨੂੰ,
ਘੋੜੀ ਲਾੜੀ ਮੌਤ ਵਾਲੀ ਚਾੜ ਦੇਗਾ ਪੁੱਤਾਂ ਨੂੰ, ਘੋੜੀ ਲਾੜੀ ਮੌਤ ਵਾਲੀ ਚਾੜ ਦੇਗਾ ਪੁੱਤਾਂ ਨੂੰ।
ਦੇਖੂ ਖੜ ਖੜ ਦੁਨੀਆ, ਉਹ ਦੇਖੂ ਖੜ ਖੜ ਦੁਨੀਆ, ਜੋੜੀਆਂ ਸੀ ਦੋ ਦੋ ਬਣਾਈਆਂ, ਵੱਟ ਦੇ ਜੱਜ ਚੜਿਆ, ਵੱਟ ਦੇ ਜੱਜ ਚੜਿਆ, ਮਾਤਾ ਗੁਜਰੀ ਨੂੰ ਮਿਲਣ ਮਸਾਈਆਂ,
ਵੱਟ ਦੇ ਜੱਜ ਚੜਿਆ, ਮਾਤਾ ਗੁਜਰੀ ਨੂੰ ਮਿਲਣ
ਚੜਿਆ। ਸਾਰੇ ਬੋਲਿਆ ਕਰੋ। ਕਵੀਆਂ ਚੋਂ ਕਵੀ ਵਿਦਵਾਨ ਮੇਰਾ ਪਾਤਸ਼ਾਹ, ਕਲਮਾਂ ਦਾ ਧਨੀ ਸੁਲਤਾਨ ਮੇਰਾ ਪਾਤਸ਼ਾਹ,
ਕਲਮਾਂ ਦਾ ਧਨੀ ਸੁਲਤਾਨ ਮੇਰਾ ਪਾਤਸ਼ਾਹ, ਕਲਮਾਂ ਦਾ ਧਨੀ ਸੁਲਤਾਨ ਮੇਰਾ ਪਾਤਸ਼ਾਹ।
ਕਵੀਆਂ ਚੋਂ ਕਵੀ ਹੈ ਮਹਾਨ ਮੇਰਾ ਕਵੀ, ਵਿਦਵਾਨ ਮੇਰਾ ਪਾਤਸ਼ਾਹ, ਕਲਮਾਂ ਦਾ ਧਨੀ ਸੁਲਤਾਨ ਮੇਰਾ ਪਾਤਸ਼ਾਹ,
ਕਲਮਾਂ ਦਾ ਧਨੀ ਸੁਲਤਾਨ ਮੇਰਾ ਪਾਤਸ਼ਾਹ, ਕਲਮਾਂ ਦਾ ਧਨੀ ਸੁਲਤਾਨ ਮੇਰਾ ਪਾਤਸ਼ਾਹ।
ਠਿੱਕੇ ਮਹਾਰਾਜੇ ਅੱਗੇ ਕਲਗੀ ਦੀ ਸ਼ਾਨ ਤੇ, ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਪਾਤਸ਼ਾਹ,
ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਪਾਤਸ਼ਾਹ, ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਪਾਤਸ਼ਾਹ।
ਠਿੱਕੇ ਮਹਾਰਾਜੇ ਅੱਗੇ ਕਲਗੀ ਦੀ ਸ਼ਾਨ ਦੇ, ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਪਾਤਸ਼ਾਹ,
ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਪਾਤਸ਼ਾਹ, ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਪਾਤਸ਼ਾਹ, ਮੇਰਾ ਪਾਤਸ਼ਾਹ।
ਨਾ ਕਲਮਾਂ ਤੋਂ ਲਿਖ ਹੋਣੀਆਂ, ਨਾ ਕਲਮਾਂ ਤੋਂ ਲਿਖ ਹੋਣੀਆਂ, ਨਿਰਵੈਰ ਵੱਡੀਆਂ ਵਡਿਆਈਆਂ, ਪੱਟ ਦੇ ਚੰਦ ਚੜਿਆ, ਉਹ ਪੱਟ ਦੇ ਚੰਦ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ,
ਪੱਟ ਦੇ ਚੰਦ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਪੱਟ ਦੇ ਚੰਦ ਚੜਿਆ, ਮਾਤਾ ਗੁਜਰੀ ਨੂੰ
ਭੈਣਾਂ ਬੋਲਿਓ ਸਾਰੀਆਂ ਹੁਣ, ਪੱਟ ਨੇ ਪੱਟ ਨੇ ਚੰਦ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਪੱਟ ਨੇ ਚੰਦ ਚੜਿਆ ਬਈ, ਪੱਟ ਨੇ ਚੰਦ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ,
ਪੱਟ ਚੰਦ ਚੜਿਆ,
ਗੁਜਰੀ ਨੂੰ ਮਿਲਣ ਵਧਾਈਆਂ,
ਚੰਨ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਅੱਡਣੇ ਚ ਚੰਨ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ।
ਦੱਸਾਂ ਕਿੰਜ ਦੱਸਾਂ ਬੋਲ ਬੋਲ ਕੇ, ਕਿੰਜ ਦੱਸਾਂ ਬੋਲ ਬੋਲ ਕੇ, ਮੇਰੇ ਸਾਹਿਬ ਦੀਆਂ ਵਡਿਆਈ, ਕਿੰਜ ਦੱਸਾਂ ਬੋਲ ਬੋਲ ਕੇ, ਸਾਹਿਬ ਦੀਆਂ ਵਡਿਆਈਆਂ,
ਕਿੰਜ ਦੱਸਾਂ ਬੋਲ ਬੋਲ ਕੇ, ਮੇਰੇ ਸਾਹਿਬ ਦੀਆਂ ਵਡਿਆਈਆਂ, ਕਿੰਜ ਦੱਸਾਂ ਬੋਲ ਬੋਲ ਕੇ, ਮੇਰੇ ਸਾਹਿਬ ਦੀਆਂ ਵਡਿਆਈਆਂ,
ਕਿੰਜ ਦੱਸਾਂ ਬੋਲ ਬੋਲ ਕੇ, ਕਿੰਜ ਦੱਸਾਂ ਬੋਲ ਬੋਲ ਕੇ। ਇੱਕ ਵਾਰ ਕਹਿ ਦਿਓ, ਬੱਟ ਦੇ ਚੰਦ ਚੜਿਆ, ਓਏ ਬੱਟ ਦੇ ਚੰਦ ਚੜਿਆ, ਮਾਤਾ ਗੁਜਰੀ ਨੂੰ ਮਿਲਣ, ਬੱਟ ਦੇ ਚੰਦ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ,
ਬੱਟ ਦੇ ਚੰਦ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਬੱਟ ਦੇ ਚੰਦ ਚੜਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ।
ਮਾਤਾ ਗੁਜਰੀ
ਨਿਰਵੈਰ ਕਮਾਲ ਦਾ ਲਿਖਦਾ ਜਿਹੜੀਆਂ ਲਾਈਨਾਂ ਨੇ ਨਾ ਜਿਹੜੀਆਂ ਪੁੱਤ ਨੌਵੇਂ ਪਾਤਸ਼ਾਹ ਦਾ ਵਾਰ ਦਏਗਾ ਪੁੱਤਾਂ ਨੂੰ ਨੇਜਿਆਂ ਤੀਰਾਂ ਦੀ ਨੋਕ ਚਾੜ ਦਏਗਾ ਪੁੱਤਾਂ ਨੂੰ ਘੋੜੀ ਲਾੜੀ ਮੌਤ ਵਾਲੀ ਚਾੜ ਦਏਗਾ ਪੁੱਤਾਂ ਨੂੰ ਦੇਖੂ ਖੜ ਖੜ ਦੁਨੀਆਂ ਜੋੜੀਆਂ ਸੀ ਦੋ ਦੋ ਬਣਾਈਆਂ ਇੱਕ ਜਿਹੜੀ ਆਹ ਖੇਡ ਦੀ ਗੱਲ ਹੈ ਨਾ ਜੋਜ ਮੇਰੇ ਪਾਤਸ਼ਾਹ ਦੇ ਹਾਣੀ ਹੋਇਆ ਹਾਣ ਦਾ ਭੇਦ ਜਾਣੇ ਅੰਦਰਾਂ ਦੇ ਨਫੇ ਨੁਕਸਾਨ ਦਾ ਆਹ ਜਿਹੜਾ ਅੰਦਰ ਦਾ ਨਫਾ ਨੁਕਸਾਨ ਹੈ ਨਾ ਸਾਨੂੰ ਇਹ ਨਹੀਂ ਆਉਂਦਾ ਬੰਦੇ ਦੇ ਅੰਦਰ ਵੀ ਬੜਾ ਵੱਡਾ ਨਫਾ ਨੁਕਸਾਨ ਚੱਲਦਾ ਹੈ ਕਈ ਗੱਲਾਂ ਤੁਹਾਡੇ ਅੰਦਰ ਇੰਨਾ ਨੁਕਸਾਨ ਕਰ ਦਿੰਦੀਆਂ ਇੰਨਾ ਨੁਕਸਾਨ ਕਰ ਦਿੰਦੀਆਂ ਭੱਟ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਤੁਸੀਂ ਬਾਹਰ ਦਾ ਸਵਾਰਨ ਦੇ ਚੱਕਰਾਂ ਦੇ ਵਿੱਚ ਅੰਦਰ ਦਾ ਇੰਨਾ ਨੁਕਸਾਨ ਕਰ ਲੈਂਦੇ ਹਾਂ ਸੋਚ ਵੀ ਨਹੀਂ ਸਕਦੇ ਬੰਦਾ ਜੋ ਮਰਜ਼ੀ ਹੋਵੇ ਆਪਣੇ ਅੰਦਰ ਦਾ ਨੁਕਸਾਨ ਨਾ ਕਰੋ ਤੇਰਾ ਅੰਦਰ ਦਾ ਜਿਹੜਾ ਅੰਦਰ ਦਾ ਸਕੂਨ ਹੈ ਨਾ ਇਹਦੇ ਤੋਂ ਮਹਿੰਗਾ ਨਹੀਂ ਕੁਛ ਹੈ ਦੁਨੀਆ 'ਚ ਕੰਪਰੋਮਾਈਜ਼ ਨਹੀਂ ਕਰੀਦਾ ਜਿਹੜਾ ਅੰਦਰ ਦਾ ਨੁਕਸਾਨ ਜ਼ਰੂਰ ਵੇਖਣਾ ਵੀ ਮੇਰਾ ਮਨ ਸ਼ਾਂਤ ਹੈ ਮਨ ਕਾਲਾ ਤੇ ਨਹੀਂ ਪੈ ਰਿਹਾ ਫੇਸਬੁੱਕ ਆਈ ਡੀ ਬਣਾ ਲਈ 5000 ਫਰੈਂਡ ਫਰੈਂਡ ਬਣ ਗਿਆ ਹੁਣ ਪੋਸਟ ਇਹੋ ਜਿਹੀ ਲਿਖੀਏ ਵੀ ਲਾਈਕ 300-400 ਆ ਜਾਏ ਹੁਣ ਸਿੱਧੀ ਜੀ ਪੋਸਟ ਲਿਖਦਾ ਹੈ ਤੇ ਲਾਈਕ ਥੋੜ੍ਹੇ ਆਉਂਦੇ ਆ ਮੈਂ ਨੋਟ ਕਰਦਾ ਹੁੰਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਪਾਓ ਉਹਨਾਂ ਨੂੰ ਵੇਖੋ ਕਿ ਵੀ ਸ਼ੇਅਰ ਕਰਨ ਵਾਲੇ ਲੋਕ ਕਿੰਨੇ ਹੋਣਗੇ 100 ਕਰ ਦੂ ਵੱਧ ਤੋਂ ਵੱਧ 150 ਕਰ ਦੂ ਅੱਛਾ ਜੇ ਮੈਂ ਕਵਾਂ ਪੰਗਾ ਲਵਾਂ ਕੋਈ ਵੀ ਐਂ 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 ਤੇ ਉਹ ਫਿਰ ਕਹਿਣਗੇ ਹੁਣ 1500, 2000, 5000 ਹੁਣ ਕੀ ਹੋ ਗਿਆ ਹੁਣ ਇਹਨੂੰ ਨਜ਼ਾਰਾ ਆਉਂਦਾ ਵੀ ਸਾਡੇ ਵਾਲੇ ਬਾਬੇ ਨੇ ਕੱਢਤੇ ਵੱਟ ਉਹਦੇ ਉਹਦੀ ਉਹਦੀ ਮੰਜੀ ਠੋਕਤੀ ਫਲਾਣੇ ਦੇ ਐਂ ਕਰਤਾ ਫਲਾਣੇ ਦੇ ਐਂ ਕਰਤਾ ਇਹ ਬਿਗ ਬੌਸ ਦੇਖ ਕੇ ਖੁਸ਼ ਨੇ ਵੀ ਕਲੇਸ਼ ਪਿਆ ਰਵੇ ਅਸੀਂ ਵੇਖਦੇ ਰਹੀਏ ਨਜ਼ਾਰਾ ਲਈਏ ਆਹਾ ਹਾ ਇੱਧਰੋਂ ਤੀਰ ਚੱਲ ਰਹੇ ਨੇ ਉੱਧਰੋਂ ਤੀਰ ਚੱਲ ਰਹੇ ਨੇ ਫੇਸਬੁੱਕਾਂ ਤੇ ਵੀ ਲੋਕ ਨੈੱਟ ਤੇ ਵੀ ਅੱਜ ਕੱਲ੍ਹ ਇਹੀ ਵੇਖਦੇ ਆ ਗੱਡੀ ਦੇ ਬੋਨਟ ਤੇ ਭਾਵੇਂ ਅੱਜ ਇਨਸਾਫ਼ ਵੀ ਆਪ ਹੀ ਮੰਗਦੇ ਫਿਰਦੇ ਨੇ ਮਸਲਾ ਰੋਟੀ ਦਾ ਮਸਲਾ ਕੁਰਸੀਆਂ ਦਾ ਮਸਲਾ ਇਹਨਾਂ ਦੀਆਂ ਚੌਧਰਾਂ ਦਾ ਲੈ ਹੁਣ ਮੈਂ ਆਹ ਗੱਲ ਛੇੜ ਲੈਂਦਾ ਇਹਨੂੰ ਮੈਂ 10 ਮਿੰਟ ਕਰਨਾ ਤੁਸੀਂ ਵੇਖਿਓ ਜੇ 1000 ਸੁਣ ਰਿਹਾ 1500 ਤੇ ਜਾਣਗੇ ਸਿੱਧੇ ਪਰ ਜੇ ਗੱਲ ਕਰੋ ਆਪਣੇ ਮਨ ਨੂੰ ਠੀਕ ਕਰਨਾ ਹੈ ਠੀਕ ਹੀ ਹੈ ਮਨ ਨੂੰ ਕੀ ਹੋਇਆ ਮਨ ਨੂੰ ਕੀ ਹੋਇਆ ਮਨ ਤੇ ਚੰਗਾ ਭਲਾ ਗੱਲ ਹੀ ਕੋਈ ਠੀਕ ਤਾਂ ਹੈਗਾ ਹੋਰ ਕੀ ਹੋਣਾ ਅੱਖ ਕਿਤੇ ਖੜਦੀ ਨਹੀਂ ਅੱਖ ਕਿਤੇ ਠਹਿਰਦੀ ਨਹੀਂ ਮਨ ਕਿਤੇ ਟਿਕਦਾ ਨਹੀਂ ਮਨ ਤੇਰਾ ਕਿੱਥੇ ਟਿਕਦਾ ਤੂੰ ਤੇ ਕਲਗੀਆਂ ਵਾਲੇ ਦੀ ਕਿਤੇ ਫੋਟੋ ਵੇਖੇ ਤੇਰਾ ਤੇ ਮਨ ਖੜ ਜਾਣਾ ਚਾਹੀਦਾ ਉੱਥੇ ਤੋ ਗੁਰੂ ਗ੍ਰੰਥ ਸਾਹਿਬ ਦੇ ਕਦੀ ਨੇੜੇ ਜਾਵੇਂ ਤੇਰਾ ਜੀ ਕਰੇ ਖੜਨ ਨੂੰ ਉੱਥੇ ਬਹਿਣ ਨੂੰ ਜੀ ਕਰੇ ਤੇਰਾ ਚੰਗਾ ਕੀਰਤਨ ਹੋ ਰਿਹਾ ਹੋਵੇ ਤੂੰ ਸ਼ਬਦ ਅੱਗੇ ਲੰਘਾ ਕਿਵੇਂ ਦਵੇਂ ਅੰਦਰ ਇੱਕ ਚਾਹ ਪੈਦਾ ਕਰੋ ਇੱਕ ਇੱਕ ਖਿੱਚ ਹੈ ਹੀ ਨਹੀਂ ਅੰਦਰ ਰੁੱਖਾ ਇੰਨਾ ਸੁੱਕਾ ਪਿਆ ਕੀ ਵੇਖਣਾ ਚਾਹੁੰਦਾ ਤੂੰ ਆਪਣੀ ਲੜਾਈ ਵੇਖ ਆਪਣੇ ਅੰਦਰ ਵੇਖ ਜਿਹੜਾ ਕੰਮ ਕਰਨ ਵਾਲਾ ਪਹਿਲਾਂ ਉਹ ਕਰ ਲਓ ਇਹਦੇ ਚ ਕੋਈ ਸ਼ੱਕ ਨਹੀਂ ਵੀ ਦਸਮ ਗ੍ਰੰਥ ਵਿੱਚ ਬਥੇਰਾ ਕੁਛ ਗਲਤ ਲਿਖਿਆ ਦਸਮ ਗ੍ਰੰਥ ਨਾ ਪੜ੍ਹੋ ਸੂਰਜ ਪ੍ਰਕਾਸ਼ ਵਿੱਚ ਬਹੁਤ ਕੁਛ ਗਲਤ ਲਿਖਿਆ ਨਾ ਪੜ੍ਹੋ ਪਰ ਇਹ ਦੱਸੋ ਇੱਧਰ ਸੁਣੋ ਗੱਲ ਇਹ ਦੱਸੋ ਵੀ ਗੁਰਬਾਣੀ ਫਿਰ ਕਿੰਨੇ ਪੜ੍ਹਦੇ ਨੇ ਗੁਰਬਾਣੀ ਤੇ ਠੀਕ ਹੈ ਗੁਰੂ ਗ੍ਰੰਥ ਸਾਹਿਬ ਤੇ ਠੀਕ ਹੈ ਉਹ ਕਿੰਨੇ ਪੜ੍ਹਦੇ ਨੇ ਇਹ ਤੇ ਪਤਾ ਲੱਗ ਗਿਆ ਵੀ ਆਹ ਨਾ ਪੜ੍ਹੋ ਪਰ ਜਿਹੜਾ ਪੜ੍ਹਨਾ ਸੀ ਉਹ ਪੜ੍ਹਿਆ ਉਹ ਵੀ ਛੱਡਦਾ ਇੱਕ ਠਹਿਰਾਵ ਲਿਆਉਣਾ ਪੈਣਾ ਆਪਣੇ ਆਪ ਵਿੱਚ ਇੱਕ ਸ਼ਾਂਤੀ ਲਿਆਉਣੀ ਪੈਣੀ ਹੈ ਆਓ ਪੰਜ ਪਿਆਰਿਆਂ ਨੂੰ ਜੀ ਆਇਆਂ ਕਹਿ ਦਈਏ ਅੱਜ ਅੰਮ੍ਰਿਤ ਸੰਚਾਰ ਵੀ ਹੋਇਆ ਸੀ ਕਿਉਂਕਿ ਪ੍ਰਕਾਸ਼ ਪੁਰਬ ਸੀ ਮੈਂ ਕਿਹਾ ਅੰਮ੍ਰਿਤ ਸੰਚਾਰ ਕਰਾ ਦਈਏ ਤੇ ਕੁਝ ਅਪਰਾਣੀ ਜਿਹੜੇ ਅੰਮ੍ਰਿਤ ਛਕਣ ਵਾਲੇ ਆਏ ਸਤਿਗੁਰੂ ਜੀ ਸੁਣ ਸੁਣ ਕੇ ਸਿੱਖਿਆ ਤੇਰੀ ਜੀ ਮੈਂ ਪੈਰਾਂ ਤੇ ਖਲੋਣਿਆ ਸਿੱਖਿਆ ਤੇਰੀ ਜੀ ਮੈਂ ਪੈਰਾਂ ਤੇ ਖਲੋਣਿਆ ਸਿੱਖਿਆ ਤੇਰੀ ਜੀ ਮੈਂ ਪੈਰਾਂ ਤੇ ਖਲੋਣਿਆ ਸੁਣ ਸੁਣ ਕੇ ਸਿੱਖਿਆ ਤੇਰੀ ਜੀ ਮੈਂ ਪੈਰਾਂ ਤੇ ਖਲੋਣਿਆ ਸੁਣ ਕੇ ਸਿੱਖਿਆ
ਸੁਣ ਸੁਣ ਕੇ ਬਾਣੀ ਮੇਰੀ, ਸੁਣ ਕੇ ਬਾਣੀ ਮੇਰੀ ਜੀ ਮੈਂ ਤੈਰਾਤ, ਸੁਣ ਸੁਣ ਕੇ ਬਾਣੀ ਮੇਰੀ ਜੀ ਮੈਂ ਤੈਰਾਤ, ਸੁਣ ਸੁਣ ਕੇ ਬਾਣੀ ਮੇਰੀ ਜੀ ਮੈਂ ਤੈਰਾਤ, ਸੁਣ ਸੁਣ ਕੇ ਪਾਣੀ ਤੇਰੀ ਜੀ ਮੈਂ ਪੈਰਾ ਤੇ ਖਲੋ ਗਿਆ, ਪੈਰਾਂ ਤੇ ਖਲੋ ਗਿਆ, ਮੈਂ ਪੈਰਾਂ ਪੈਰਾਂ ਤੇ ਖਲੋ ਗਿਆ, ਮੈਂ ਪੈਰਾਂ ਤੇ ਖਲੋ ਗਿਆ, 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 ਮੈਂ ਖਲੋ ਗਿਆ, ਮੈਂ ਪੈਰਾਂ ਤੇ ਖਲੋ ਗਿਆ, ਪੈਰਾਂ ਤੇ ਖਲੋ ਗਿਆ, ਪੈਰਾਂ ਤੇ ਖਲੋ ਗਿਆ, ਮੈਂ ਪੈਰਾਂ ਤੇ ਖਲੋ ਗਿਆ, 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 ਮੈਂ ਪੈਰਾਂ ਤੇ ਖਲੋ ਗਿਆ, ਮੈਂ ਪੈਰਾਂ ਤੇ ਖਲੋ ਖਲੋ ਗਿਆ, ਮੈਂ ਪੈਰਾਂ ਤੇ ਖਲੋ ਗਿਆ, ਕੇ ਸਿੱਖਿਆ ਤੇਰੀ ਜੀ ਮੈਂ ਪੈਰਾਂ ਤੇ ਖਲੋ ਗਿਆ, ਕੇ ਸਿੱਖਿਆ ਤੇਰੀ ਪੈਰਾਂ ਤੇ ਖਲੋ ਗਿਆ, ਸੁਣ ਕੇ ਬਾਣੀ ਤੇਰੀ ਜੀ ਮੈਂ ਪੈਰਾਂ ਤੇ ਖਲੋ ਗਿਆ, ਸੁਣ ਸੁਣ ਕੇ ਸਿੱਖਿਆ ਤੇਰੀ ਜੀ ਮੈਂ ਪੈਰਾਂ ਤੇ ਖਲੋ ਗਿਆ, ਸੁਣ ਕੇ ਸਿੱਖਿਆ ਤੇਰੀ ਜੀ ਮੈਂ ਪੈਰਾਂ ਤੇ ਖਲੋ ਗਿਆ, ਸੁਣ ਸੁਣ ਕੇ ਸਿੱਖਿਆ ਤੇਰੀ ਜੀ ਮੈਂ ਪੈਰਾਂ ਤੇ ਖਲੋ ਗਿਆ, ਲੋਈਆਂ ਚੋਂ ਹੱਥ ਬਾਹਰ ਕੱਢ ਲਓ ਇੱਕ ਵਾਰੀ, ਬੋਲੇ ਸੋ ਨਿਹਾਲ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸ੍ਰੀ ਅਕਾਲ, ਫਤਿਹ ਹੈ ਬੰਦਗੀ ਜੀਤ ਮੂਲ ਤੇ ਨਿਸ਼ਾਨ ਹੈ, ਸੰਤ ਮਹਾਰਾਜ ਕੇ ਰਾਜ ਦੇ ਦੀਵਾਨ ਹੈ, ਸੰਤ ਮਹਾਰਾਜ ਕੇ ਬੋਲੇ ਸੋ ਨਿਹਾਲ ਸ੍ਰੀ ਅਕਾਲ, 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 ਬੋਲੇ ਸੋ ਨਿਹਾਲ ਸ੍ਰੀ ਅਕਾਲ,
ਅੱਜ ਕੁਝ ਪ੍ਰਾਣੀ ਸਵੇਰੇ ਆਏ ਕਹਿੰਦੇ ਅੰਮ੍ਰਿਤ ਸੰਚਾਰ ਜ਼ਰੂਰ ਅੱਜ ਕਰਾਓ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਪਹਿਲੇ ਡੰਡੇ ਤੇ ਹੀ ਸਹੀ ਪੈਰ ਤੇ ਰੱਖਿਆ, ਕੁਝ ਤੇ ਨਿਕਲਿਆ ਘਰ ਚੋਂ, ਘੱਟ ਤੋਂ ਘੱਟ ਨਸ਼ਾ ਹੀ ਨਿਕਲ ਜਾਏ, ਸ਼ਰਾਬ ਨਿਕਲ ਜਾਏ। ਮੈਂ ਨਾ ਪਰਸੋਂ ਚੌਥੇ ਰਾਤ ਹੀ ਕੱਲ੍ਹ ਹੀ ਇੱਕ ਗੱਲ ਮੈਂ ਕਰਦਾ ਸੀ, ਅਮਰੀਕਾ ਦੇ ਵਿੱਚ ਸਾਡਾ ਪਰਿਵਾਰ ਹੈ, ਮੈਂ ਰਾਤ ਗਿਆ ਇੱਧਰ ਜਗਰਾਓਂ ਵੱਲ, ਤੇ ਗੱਡੀ 'ਚ ਮੇਰੇ ਨਾਲ ਗੱਲ ਕਰੇ ਉਹ ਸੱਜਣ ਸਾਡਾ, ਉਹ ਮੈਨੂੰ ਦੱਸੇ ਕਹਿੰਦਾ ਜੀ ਮੈਨੂੰ 50 ਸਾਲ ਹੋ ਗਏ ਆਏ ਨੂੰ, ਵਾਹਿਗੁਰੂ ਮਾਫ਼ ਕਰਨਾ, 25 ਸਾਲ ਮੈਨੂੰ ਕਹਿੰਦਾ ਘਰ ਛੱਡੇ ਨੂੰ ਹੋ ਗਏ 25, ਤੇ 25 ਸਾਲ ਹੋਏ ਤੇ ਅਕਤੂਬਰ ਦੇ ਵਿੱਚ ਮੇਰਾ ਭਰਾ ਨਸ਼ੇ ਦੇ ਨਾਲ ਉਹਦੀ ਮੌਤ ਹੋ ਗਈ, ਮਿਲੇ ਨਹੀਂ ਭਰਾ, ਸੀ ਨਿੱਕਾ ਹੁੰਦਾ ਮੇਰੇ ਤੋਂ ਛੋਟਾ ਭਰਾ ਸੀ, ਮੈਂ ਖਰਚਾ ਖੁਰਚਾ ਸਾਰਾ ਭੇਜਦਾ ਰਿਹਾ, ਤੇ 25 ਸਾਲ ਮੈਨੂੰ ਘਰ ਛੱਡੇ ਨੂੰ ਹੋ ਗਏ ਹੈ, ਤੇ ਮੇਰਾ ਜਵਾਨ ਭਰਾ ਥੋੜਾ ਚਿਰ ਪਹਿਲਾਂ ਅਕਤੂਬਰ ਦੇ ਵਿੱਚ ਕਹਿੰਦਾ ਉਹਦੀ ਮੌਤ ਹੋ ਗਈ, ਤੇ ਨਾਲ ਹੀ ਰੋ ਪਿਆ ਕਹਿੰਦਾ ਉਹ ਤੇ ਬਾਬਾ ਜੀ ਮਹਾਰਾਜ ਝੱਲ ਲਿਆ, ਦੁੱਖ ਬੜੀ ਔਖਾ ਸੀ, ਪਰ ਕਹਿੰਦਾ ਹੁਣ ਆ ਥੋੜੇ ਦਿਨ ਹੋਏ ਨੇ ਮੇਰੇ ਮੇਰੀ ਭਰਾ ਤੋਂ ਬਾਅਦ ਮੇਰੀ ਮਾਂ ਤੇ ਮੇਰੇ ਭਰਾ ਹੀ ਦੋਵੇਂ ਘਰ ਚ ਰਹਿੰਦੇ ਸੀ ਹੁਣ ਮੇਰੀ ਮਾਂ ਦੀ ਵੀ ਮੌਤ ਹੋ ਗਈ ਚੰਗੀ ਭਲੀ ਕਹਿੰਦੇ ਬੈਠੀ ਬੈਠੀ ਬਸ ਖਾਣਾ ਬਣਾਉਂਦੀ ਬਣਾਉਂਦੀ ਕਿਚਨ ਦੇ ਵਿੱਚ ਬਸ ਉੱਥੋਂ ਹੀ ਚਲੇ ਗਈ ਉਹਨੂੰ ਕਹਿੰਦੇ ਦੁੱਖ ਮਾਰ ਗਿਆ ਆਪਣੇ ਬੇਟੇ ਦਾ ਕਿਉਂਕਿ ਦੋ ਮਹੀਨੇ ਪਹਿਲਾਂ ਪੁੱਤ ਮਰਿਆ ਤੇ ਮਗਰੇ ਹੀ ਮਾਂ ਤੁਰ ਗਈ ਉਹ ਹੁਣ ਮੇਰੇ ਨਾਲ ਗੱਲ ਸਾਂਝੀ ਕਰੇ ਦੱਸੇ ਕਹਿੰਦਾ ਜੀ ਨਸ਼ਿਆਂ ਦਾ ਇੰਨਾ ਬੁਰਾ ਹਾਲ ਹੈ ਕਹਿੰਦਾ ਮੇਰੇ ਘਰ ਨੂੰ ਜਿੰਦਾ ਲੱਗ ਗਿਆ ਮੇਰਾ ਭਰਾ ਤੇ ਮਰਿਆ ਹੀ ਮਰਿਆ ਮੇਰੀ ਮਾਂ ਵੀ ਲੈ ਗਿਆ ਨਾਲ ਦੁੱਖ ਉਹਦਾ ਇੰਨਾ ਲਾ ਗਈ ਦਿਲ ਤੇ ਲਾ ਗਈ ਗੱਲ ਹੁਣ ਜਿਉਂਦਾ ਸੀ ਕਹਿੰਦੇ ਉਦੋਂ ਬੜੀ ਤੰਗ ਸੀ ਤੇ ਜਦੋਂ ਉਹ ਤੁਰ ਗਿਆ ਹੁਣ ਤੇ ਨਾਲ ਹੀ ਤੁਰ ਗਈ ਮੈਂ 25 ਸਾਲ ਦਾ ਇੱਥੇ ਬੈਠਾ ਕਹਿੰਦਾ ਮੇਰਾ ਗ੍ਰੀਨ ਕਾਰਡ ਆਇਆ ਹੁਣ ਮੈਂ ਜਾਵਾਂ ਕਿਹਦੇ ਕੋਲ ਹੁਣ ਆ ਗਿਆ ਕਹਿੰਦਾ ਔਰ ਕਹਿੰਦੇ ਜੀ ਲੈ ਜਾਓ ਗ੍ਰੀਨ ਕਾਰਡ ਕਹਿੰਦਾ ਹੁਣ ਤੇ ਨੇੜੇ ਆ ਗਿਆ ਕੰਮ ਤੇ ਕਹਿੰਦਾ ਹੁਣ ਜਾਣ ਜੋਗੇ 25 ਸਾਲ ਦੀ ਮਾਂ ਕਹਿੰਦੀ ਆ ਜਾ ਆ ਜਾ ਆ ਜਾ ਹੁਣ ਜਾਣ ਜੋਗਾ ਹੋਇਆ ਤੇ ਹੁਣ ਮਾਂ ਨਹੀਂ ਰਹੀ ਘਰ ਜਿੰਦਾ ਲੱਗ ਗਿਆ ਸਾਡੇ ਵਾਲੇ ਪਾਸੇ ਆ ਮਾਲਵੇ 'ਚ ਇੱਧਰ ਵਾਲੇ ਪਾਸੇ ਫੇਰ ਵੀ ਬਹੁਤ ਠੀਕ ਹੈ ਜਿਹੜਾ ਹਾਲ ਮਾਝੇ 'ਚ ਹੈ ਨਾ ਤਰਨ ਤਾਰਨ ਸਾਹਿਬ ਦਾ ਏਰੀਆ ਬਾਰਡਰ ਦਾ ਏਰੀਆ ਪੁੱਛੋ ਕੁਛ ਨਾ ਉੱਧਰ ਦੀਆਂ ਗੱਲਾਂ ਸੁਣੀ ਦੀਆਂ ਨੇ ਕੰਨਾਂ ਨੂੰ ਹੱਥ ਲੱਗੀ ਲੱਗਦੇ ਹੈ ਵੀ ਸ਼ੁਕਰ ਹੈ ਅਸੀਂ ਇੱਧਰਲੇ ਪਾਸੇ ਆ ਜੇ ਜਿਹੜਾ ਹਾਲ ਮਾਝੇ ਦਾ ਹੈ ਨਾ ਨਸ਼ੇ ਦੇ ਵਿੱਚ ਸੋਚ ਵੀ ਨਹੀਂ ਸਕਦੇ ਅਸੀਂ ਇੰਨਾ ਨਸ਼ਾ ਆ ਸਾਡਾ ਬੰਦਾ ਇੱਕ ਵੀਰ ਸਾਡਾ ਨਡਾਲੇ ਏਰੀਏ ਦਾ ਕੀ ਨਾਂ ਉਹਦਾ ਜਿਹਦੇ ਭੁਗਤ ਗਿਆ ਸੀ ਬੇਟਾ ਚੜ੍ਹਾਈ ਕੀਤਾ ਪਰਮਜੀਤ ਸਿੰਘ ਸੀ ਆ ਜਾਣਦੇ ਸਾਰੇ ਉਹ 15 ਸਾਲ ਇੰਗਲੈਂਡ ਲਾ ਕੇ ਆਇਆ 15 ਸਾਲ ਧੱਕੇ ਖਾ ਕੇ ਉਸ ਬੰਦੇ ਨੇ ਮਜ਼ਦੂਰੀ ਕੀਤੀ ਹੈ ਅੱਜ ਕੱਲ੍ਹ ਦੀ ਵੱਧ ਠੰਡ ਪੈਂਦੀ ਸਾਡੇ ਨਾਲੋਂ ਇੰਗਲੈਂਡ 'ਚ ਤੇ ਇਦੂ ਭੈੜੀ ਠੰਡ ਦੇ ਵਿੱਚ ਉਹ ਬੰਦਾ ਉੱਥੇ ਦਿਹਾੜੀਆਂ ਕਰ ਕਰਕੇ ਮੈਂ ਵੀ ਮਿਲਿਆ ਉਹਨੂੰ ਉੱਥੇ ਜਦੋਂ ਗਿਆ ਹੁਣ ਵੀ ਮੈਨੂੰ ਪੁੱਛ ਕੇ ਹੀ ਉਦੋਂ ਗਿਆ ਇੰਨਾ ਉਸ ਬੰਦੇ ਨੇ ਕੰਮ ਕੀਤਾ ਇੰਨਾ ਕੰਮ ਕੀਤਾ ਉੱਥੇ ਜਾ ਕੇ ਫਿਰ ਕੁੜੀਆਂ ਵਿਆਹੀਆਂ ਮੁੰਡਾ ਵਿਆਹਿਆ ਘਰ ਬਣਾਇਆ 10-20 ਲੱਖ ਲੈ ਕੇ ਘਰ ਮੁੜ ਕੇ ਆਇਆ 15 ਸਾਲਾਂ ਬਾਅਦ ਵੀ ਚੱਲ ਘਰ ਚੱਲੀਏ ਹੁਣ ਤੇ ਮੁੰਡਾ ਵਿਆਹ ਹੋ ਗਿਆ ਕੁੜੀਆਂ ਵਿਆਹੀਆਂ ਗਈਆਂ ਘਰ ਬਣ ਗਿਆ 15 ਸਾਲਾਂ ਬਾਅਦ ਕੱਚਾ ਹੀ ਰਿਹਾ ਉੱਥੇ ਘਰ ਨੂੰ ਮੋੜ ਆਇਆ ਜਦੋਂ ਘਰ ਆਇਆ ਮੇਰੇ ਕੋਲ ਵੀ ਲੈ ਕੇ ਆਇਆ ਕਹਿੰਦਾ ਮੁੰਡਾ ਨਸ਼ਾ ਕਰਦਾ ਜੀ ਕੀ ਕਰੀਏ ਮੈਨੂੰ ਮਿਲਾਇਆ ਉਹਨੇ ਆਹ ਵੇਖੋ ਜੀ ਚੰਗਾ ਭਲਾ ਮੈਂ ਇਹਨੂੰ ਸਮਝਾਇਆ ਮੈਂ ਕਿਹਾ ਕਾਕਾ ਇੱਦਾਂ ਨਹੀਂ ਤੂੰ ਕਾਇਮ ਹੋ ਮਨ ਬਣਾ ਤੂੰ ਛੱਡ ਯਾਰ ਨਸ਼ਾ ਨਸ਼ੇ ਨੁਸ਼ੇ ਬੜੀਆਂ ਗੱਲ ਕੀਤੀ ਕਿੱਥੇ ਆ ਬਸ ਆ ਖਬਰ ਉਦਣ ਹੀ ਆਈ ਕਹਿੰਦੇ ਜੀ ਜ਼ਿਆਦਾ ਓਵਰ ਡੋਜ ਵਿੱਚ ਤੇ ਚੜ੍ਹਾਈ ਕਰ ਗਿਆ 15 ਸਾਲ ਧੱਕੇ ਖਾ ਕੇ ਆਇਆ ਉਹਨਾਂ ਨੂੰ ਮੁੰਡਾ ਮਰ ਗਿਆ ਜਵਾਨ ਪੁੱਤ ਜਿਹੜੇ ਨੇ ਲੋਕਾਂ ਦੇ ਜਾ ਰਹੇ ਨੇ ਤੇ ਇੰਨਾ ਵੀ ਜਿਹਦੇ ਘਰ 'ਚ ਹੋ ਜਾਂਦਾ ਨਾ ਅਗਲਾ ਕਹਿੰਦਾ ਸ਼ੁਕਰ ਹੈ ਯਾਰ ਘੱਟ ਤੋਂ ਘੱਟ ਨਸ਼ਾ ਤੇ ਨਿਕਲੇ ਅੰਮ੍ਰਿਤ ਛਕ ਲਏ ਬੰਦਾ ਸ਼ਰਾਬ ਕਿਉਂਕਿ ਵਾਅਦਾ ਕਰਨਾ ਪੈਂਦਾ ਮੈਂ ਸ਼ਰਾਬ ਨਹੀਂ ਪੀਂਦਾ ਮੈਂ ਨਸ਼ਾ ਨਹੀਂ ਕਰਦਾ ਪਹਿਲੇ ਡੰਡੇ ਉੱਤੇ ਤੇ ਘੱਟ ਤੋਂ ਘੱਟ ਪੈਰ ਰੱਖ ਲਏ ਨਾ ਬੰਦਾ ਸਾਨੂੰ ਪਤਾ ਅਸੀਂ ਜਾਣਦੇ ਹਾਂ ਸਾਡੇ ਘਰ 'ਚ ਸ਼ਰਾਬ ਸੀ ਜਦੋਂ ਅਸੀਂ ਮਹਾਂਪੁਰਖਾਂ ਕੋਲ ਗਏ ਹਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵਾਰ ਵਾਰ ਨਹੀਂ ਜੀ ਸਾਡੇ ਘਰ ਸ਼ਰਾਬ ਹੈ ਪਹਿਲੀ ਵਾਰੀ ਕਿਹਾ ਦੂਜੀ ਵਾਰ ਜਦੋਂ ਕਿਹਾ ਮੈਂ ਕਿਹਾ ਜੀ ਸ਼ਰਾਬ ਹੈ ਮੈਂ ਹਟਿਆ ਨਹੀਂ ਛੋਟਾ ਜਿਹਾ ਸੀ ਮੈਂ ਡਰਿਆ ਨਹੀਂ ਮੈਂ ਬੋਲ ਪਿਆ ਸਾਹਮਣੇ ਮੈਂ ਕਿਹਾ ਜੀ ਸ਼ਰਾਬ ਹੈ ਇਹ ਹਟੇ ਨਹੀਂ ਸ਼ਰਾਬ ਪੀਂਦੇ ਨੇ ਫਿਰ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਕਹਿੰਦੇ ਸ਼ਰਾਬ ਕੱਢਣੀ ਪੈਣੀ ਤਾਂ ਭਜਣਾ ਇਹਨੇ ਇੱਦਾਂ ਹੀ ਕਹਿ ਦਿੱਤਾ ਇੱਦਾਂ ਜਦੋਂ ਕਿਹਾ ਕਹਿੰਦੇ ਬਾਹਰ ਲਿਖ ਕੇ ਲਾਓ ਸਾਡੇ ਗੇਟ ਦੇ ਅੱਗੇ ਲਿਖ ਕੇ ਲਾਇਆ ਹੋਇਆ ਸੀ ਵੀ ਸ਼ਰਾਬ ਪੀ ਕੇ ਕੋਈ ਸਾਡੇ ਅੰਦਰ ਨਹੀਂ ਵੜ ਸਕਦਾ ਜਿਹਨੇ ਸ਼ਰਾਬ ਪੀਣੀ ਅੰਦਰ ਨਾ ਆਵੇ ਪੀਣੀ ਤੇ ਕੀ ਪੀਣ ਵਾਲਾ ਸਾਡੇ ਘਰੇ ਨਹੀਂ ਵੜ ਸਕਦਾ ਸੀ ਤੇ ਅਸੀਂ ਕਿਵੇਂ ਭੁੱਲ ਜਾਵਾਂਗੇ ਮੈਨੂੰ ਲੱਗਦਾ ਜੀ ਸ਼ੁਕਰ ਹੈ ਜੇ ਸ਼ਰਾਬ ਹੀ ਨਿਕਲ ਜਾਏ ਨਾ ਸਾਡੇ ਘਰੋਂ ਤੇ ਨਰਕ ਨਿਕਲ ਗਿਆ ਨਸ਼ਾ ਨਿਕਲ ਜਾਏ ਸਾਡੇ ਘਰੋਂ ਇੰਨਾ ਹੀ ਬਹੁਤ ਹੈ ਤਾਂ ਕਰਕੇ ਪਹਿਲੇ ਡੰਡੇ ਤੇ ਵੀ ਬੰਦਾ ਪੈਰ ਰੱਖ ਲਵੇ ਇੰਨਾ ਹੀ ਸ਼ੁਕਰ ਹੈ ਬੰਦਾ ਸ਼ਰਾਬ ਤੋਂ ਬਚਿਆ ਰਵੇ ਭੈੜੇ ਨਸ਼ਿਆਂ ਤੋਂ ਬਚਿਆ ਰਵੇ ਅੰਮ੍ਰਿਤ ਛਕ ਲਵੇ ਹੌਲੀ 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 ਬਾਣੀ ਪੜ੍ਹਨ ਲੱਗ ਜਾਏ ਸਹਿਜ ਪਾਠ ਕਰਨ ਲੱਗ ਜਾਏ ਪੜ੍ਹਦਾ ਪੜ੍ਹਦਾ ਫਿਰ ਬੰਦਾ ਆਪੇ ਅੱਗੇ ਤੁਰ ਪੈਂਦਾ ਕਿ ਕਿਤੇ ਨਾ ਕਿਤੇ ਤੇ ਖਲੋਈਏ ਨਾ ਆ ਕੇ ਕਿਤੇ ਨਾ ਕਿਤੇ ਤੇ ਮਨ ਖਲਾਰੀਏ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਨਸ਼ੇ ਛੱਡੋ ਘੱਟ ਤੋਂ ਘੱਟ ਜੇ ਕੋਈ ਲੱਗਦਾ ਦੋਸਤ ਮਿੱਤਰ ਹੈ ਉਹਨੂੰ ਪ੍ਰੇਰਣਾ ਦਿਓ ਪਰ ਅੰਮ੍ਰਿਤ ਸੰਚਾਰ ਦੀ ਗੱਲ ਵੀ ਮੈਂ ਸੱਚੀ ਦੱਸਾਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ 3 ਪ੍ਰਚਾਰਕਾਂ ਨਾਲ ਮੇਰੀ ਮੁਲਾਕਾਤ ਹੋਈ ਮੈਂ ਇੱਥੇ ਬੁਲਾਇਆ ਵਾਰੀ ਵਾਰੀ ਸਿਰ ਅਸੀਂ ਗੱਲ ਕੀਤੀ ਮੈਂ ਉਹਨਾਂ ਨਾਲ ਗੱਲ ਕਰਦਿਆਂ ਮੈਂ ਕਿਹਾ ਜੀ ਅੰਮ੍ਰਿਤ ਸੰਚਾਰ ਕਰਾਓ ਤੁਸੀਂ ਯਾਰ ਥੋੜ੍ਹਾ ਜਿਹਾ ਜਿੱਦਾਂ ਨਾ ਇੱਕ ਨਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਹੈ ਇਹਦੇ ਨਾਲ ਸਾਡਾ ਪਿਆਰ ਹੈ ਕਲਗੀਆਂ ਵਾਲਾ ਸਾਡੀ ਜਾਨ ਜਿੰਦ ਜਾਨ ਇੱਦਾਂ ਮੈਂ ਉਹਨੂੰ ਦੱਸ ਰਿਹਾ ਮੈਂ ਕਿਹਾ ਮੈਂ ਕੀਰਤਨ ਕਰਨਾ ਨਾ ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਵੀ ਮੈਂ ਕੀਰਤਨ ਕਰ ਰਿਹਾ ਤੇ ਕਲਗੀਆਂ ਵਾਲੇ ਨਾ ਫੁੱਲਾਂ ਦੀ ਵਰਖਾ ਕਰਦੇ ਨੇ ਮੇਰੇ ਤੇ ਮੈਂ ਸੁਣਿਓ ਮੈਂ ਉਹਨਾਂ ਨੂੰ ਦੱਸ ਰਿਹਾ ਮੈਂ ਕਿਹਾ ਜਦੋਂ ਮੈਂ ਕੀਰਤਨ ਕਰਦਾ ਸੀ ਨਾ ਮੈਂ 10-15 ਸਾਲ ਪਹਿਲਾਂ ਦੇ ਤੁਸੀਂ ਦੀਵਾਨ ਸੁਣ ਲਓ ਮੈਂ ਕਿਹਾ ਮੈਂ ਇੰਨਾ ਭਿੱਜ ਕੇ ਕੀਰਤਨ ਕਰਦਾ ਸੀ ਮੈਨੂੰ ਕੁਛ ਨਹੀਂ ਸੀ ਦਿਸਦਾ ਸੁੱਝਦਾ ਹੁੰਦਾ ਉਹਦਾ ਵੀ ਕੋਈ ਚੀਜ਼ ਸੀ ਮੇਰੇ ਸਾਹਮਣੇ ਮੈਂ ਇੱਕੋ ਹੀ ਚੀਜ਼ ਲੈ ਕੇ ਤੁਰਿਆ ਸੀ ਧੰਨ ਗੁਰੂ ਗੋਬਿੰਦ ਸਿੰਘ ਇੱਕੋ ਹੀ ਗੱਲ ਮੇਰੇ ਕੋਲ ਹੋਰ ਗੱਲ ਹੀ ਕੋਈ ਨਹੀਂ ਸੀ ਤੇ ਮੈਂ ਕਿਹਾ ਮੈਂ ਉਹਨਾਂ ਦੇ ਪਿਆਰ ਵਿੱਚ 10 ਲੱਖ ਬੰਦੇ ਨੂੰ ਅੰਮ੍ਰਿਤ ਛਕਾਇਆ ਇੰਨਾ ਮੇਰੇ ਅੰਦਰ ਪਿਆਰ ਸੀ ਵੀ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਵਧਾਉਣੀ ਸਿੱਖੀ ਵਧਾਉਣੀ ਸਿੱਖੀ ਵਧਾਉਣੀ ਮੈਂ ਕਿਹਾ ਵੀ ਬਹੁਤ ਮੈਂ ਜ਼ੋਰ ਲਾਇਆ 5 ਜਨਵਰੀ ਸੀ ਜਦੋਂ ਮੇਰੇ ਪਿੰਡ 'ਚ ਦੀਵਾਨ ਪਹਿਲੀ ਵਾਰੀ ਲੱਗੇ ਤੇ ਮੈਨੂੰ ਉਹਨਾਂ ਨੇ ਪਹਿਲੀ ਵਾਰੀ ਅੱਜ ਮੈਨੂੰ 25 ਸਾਲ ਵੀ ਹੋਏ ਹੈ ਅੱਜ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਵਾਲਾ ਦਿਨ ਹੁੰਦਾ ਜਿਹੜਾ 5 ਜਨਵਰੀ ਦਾ 5 ਨੂੰ ਹੀ ਮੈਨੂੰ 25 ਸਾਲ ਅੱਜ ਹੋ ਗਏ ਪ੍ਰਚਾਰ ਕਰਦੇ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਉਹਨਾਂ ਨਾਲ ਗੱਲ ਕਰਾਂ ਮੈਂ ਕਿਹਾ ਅੰਦਰ ਇੱਕ ਪਿਆਰ ਪੈਦਾ ਕਰੋ ਯਾਰ ਅੰਦਰ ਇੱਕ ਪਿਆਰ ਪੈਦਾ ਕਰੋ ਗੱਲ ਕੀਰਤਨ ਦੀ ਨਹੀਂ ਹੁੰਦੀ ਗੱਲ ਪਿਆਰ ਦੀ ਹੈ ਤੂੰ ਸੁਰ ਚ ਹੈ ਕਿ ਬੇਸੁਰ ਹੈ ਮਸਲਾ ਇਹ ਨਹੀਂ ਮਸਲਾ ਅੰਦਰ ਜਜ਼ਬਾ ਇੱਕ ਪਿਆਰ ਚਾਹੀਦਾ ਪਿਆਰ ਭਰੋ ਮੈਂ ਉਹਨਾਂ ਨੂੰ ਇੱਦਾਂ ਦੱਸਾਂ ਗੱਲਾਂ ਮੇਰੇ ਨਾਲ ਕਰਦੇ ਕਰਦੇ ਪਤਾ ਮੇਰੇ ਨਾਲ ਗੱਲ 3-4 ਪੀਰ ਪ੍ਰਚਾਰਕ ਅੱਡ ਅੱਡ ਵਧੀਆ ਪ੍ਰਚਾਰਕ ਅੱਜ ਕੱਲ੍ਹ ਪ੍ਰਚਾਰ ਕਰਦੇ ਮੈਨੂੰ ਕਹਿੰਦੇ ਜੀ ਸਿੱਖ ਬੜਾ ਤੰਗ ਕਰਦੇ ਨੇ ਮੈਂ ਕਿਹਾ ਕੀ ਹੋਇਆ ਕਹਿੰਦਾ ਮਾੜੀ ਜੀ ਗਲਤੀ ਹੋ ਜੇ ਕਦੇ ਕਹਿੰਦੇ ਨੇ ਤੂੰ ਆਹ ਕਰਤਾ ਤੂੰ ਉੱਥੇ ਕੀਰਤਨ ਕਰਤਾ ਤੂੰ ਐਂ ਕਰਦਾ ਤੂੰ ਐਂ ਕਰਦਾ ਤੂੰ ਐਂ ਕਰਦਾ ਮੈਂ ਕਿਹਾ ਫਿਰ ਹੁਣ ਕਹਿੰਦੇ ਜੇ ਅਸੀਂ ਹਿਸਾਬ ਇਹ ਲਾਇਆ ਵੀ ਸ਼੍ਰੀ ਚੰਦ ਵਾਲੇ ਪਾਸੇ ਨੂੰ ਚਲੇ ਜਾਈਏ ਨਾ ਫਿਰ ਉੱਥੇ ਕੋਈ ਨਹੀਂ ਪੁੱਛਦਾ ਜੋ ਮਰਜ਼ੀ ਕਰੀ ਜਾਓ ਵੀ ਬਾਬੇ ਸ਼੍ਰੀ ਚੰਦ ਦਾ ਧੂਣੇ ਵਾਲਾ ਬਣ ਗਿਆ ਮਨ ਵੀ ਇੱਧਰ ਵਾਲੇ ਪਾਸੇ ਵੀ ਇੱਧਰ ਵਾਲੇ ਵੀ ਪ੍ਰਵਾਨ ਕਰੀ ਜਾਣਗੇ ਮੁੜ ਕੇ ਕਹਿੰਦੇ ਸਾਨੂੰ ਕਹਿੰਦੇ ਹੀ ਕੋਈ ਨਹੀਂ ਕੁਛ ਆਪਣਾ ਵੀ ਹਾਂ ਇਹ ਤਾਂ ਹੈ ਹੀ ਨਹੀਂ ਇਹ ਤਾਂ ਹੈ ਹੀ ਸ਼੍ਰੀ ਚੰਦ ਵਾਲੇ ਉਦਾਸੀ ਸੰਪਰਦਾ ਜਾਂ ਨਿਰਮਲ ਸੰਪਰਦਾ ਕਹਿੰਦੇ ਉੱਧਰ ਨੂੰ ਚਲੇ ਜਾਵਾਂਗੇ ਤੇ ਸੌਖੇ ਰਵਾਂਗੇ ਕਹਿੰਦਾ ਭਾਈ ਸਾਹਿਬ ਇੱਧਰ ਖਤਰਾ ਬਹੁਤ ਹੈ ਕਹਿੰਦਾ ਤੁਸੀਂ ਕਹੀ ਤੇ ਜਾਂਦੇ ਆ ਤੁਸੀਂ ਅੰਮ੍ਰਿਤ ਛਕਾਇਆ ਆਹ ਕੀਤਾ ਕਹਿੰਦੇ ਤੁਹਾਡੇ ਨਾਲ ਘੱਟ ਕੀਤੀ ਸੀ ਕਹਿੰਦੇ ਸਾਨੂੰ ਵੀ ਬਹੁਤ ਤੰਗ ਕਰਦੇ ਆ ਮੈਂ ਉਹਦੀਆਂ ਗੱਲਾਂ ਸੁਣਾ ਮੈਂ ਨਾ ਹੁਣ ਹਾਂ ਕਰਨ ਜੋਗਾ ਨਾ ਕਰਨ ਜੋਗਾ ਮੈਂ ਕਿਹਾ ਭਾਈ ਸਾਹਿਬ ਰਿਸਕ ਤੇ ਲੈਣਾ ਹੀ ਪੈਂਦਾ ਕਹਿੰਦੇ ਜੀ ਤੁਸੀਂ ਤੇ ਘਰੇ ਬਹਿ ਗਏ ਸਾਥੋਂ ਘਰੇ ਨਹੀਂ ਨਾ ਬੈਠਿਆ ਜਾਣਾ ਸਾਡੇ ਤੇ ਬੱਚੇ ਵੀ ਨੇ ਸਾਡਾ ਤਾਂ ਟੱਬਰ ਵੀ ਹੈ ਤੁਸੀਂ ਨਹੀਂ ਕਰਦੇ ਤੁਸੀਂ ਫਿਰ ਵੀ ਸਾਥੋਂ ਸੈੱਟ ਨਹੀਂ ਹੁੰਦਾ ਤੁਸੀਂ ਲੜ ਲੁੜ ਲਿਆ ਇਹਨਾਂ ਨਾਲ ਕਰ ਲਿਆ ਮਸਲਾ ਪਰ ਸਾਥੋਂ ਨਹੀਂ ਹੋਣੇ ਮਸਲੇ ਕਹਿੰਦੇ ਜੀ ਤੰਗ ਬਹੁਤ ਕਰਦੇ ਨੇ ਅਸੀਂ ਤੇ ਸੋਚਿਆ ਵੀ ਸਾਡਾ ਕਰਤਾ ਧਰਤਾ ਅਸੀਂ ਫੋਟੋ ਬਾਬੇ ਸ਼੍ਰੀ ਚੰਦ ਦੀ ਲਾ ਲੈਣੀ ਵੀ ਬਸ ਠੀਕ ਹੈ ਲੈ ਆਹ ਹਾਲ ਹੋਇਆ ਪਿਆ ਹੈ ਇਹਨਾਂ ਨੇ ਜੋੜਿਆ ਕਿ ਤੋੜਿਆ ਮਾਫ ਕਰਨਾ ਮੈਂ ਇਹ ਸਿੱਧੇ ਸ਼ਬਦਾਂ ਵਿੱਚ ਵੀ ਕਹਿ ਦਿਆਂ ਇੱਕ ਢੱਡਰੀਆਂ ਵਾਲੇ ਨੂੰ ਇਹਨਾਂ ਨੇ ਦੂਰ ਕਰਕੇ ਕਈ ਪ੍ਰਚਾਰਕਾਂ ਨੂੰ ਦੂਰ ਕਰ ਦਿੱਤਾ ਜਿਨ੍ਹਾਂ ਨੇ ਕਰਨਾ ਸੀ ਵੇਖ ਵੇਖ ਕੇ ਅੰਮ੍ਰਿਤ ਸੰਚਾਰ ਕਰਾਉਣੇ ਸੀ ਬੰਦ ਹੀ ਕਰਤਾ ਸਾਰਿਆਂ ਨੇ ਅਗਲਾ ਕਹਿੰਦਾ ਛੱਡ ਪਰੇ ਜੇ ਉਹਦੇ ਨਾਲ ਐਂ ਹੋਇਆ ਤੇ ਸਾਡਾ ਕੀ ਫਾਇਦਾ ਹੋਣਾ ਨਾ ਘੱਟ ਤੋਂ ਘੱਟ ਪਹਿਲੇ ਡੰਡੇ ਤੇ ਪੈਰ ਰੱਖ ਲਏ ਅਗਲਾ ਘੱਟ ਤੋਂ ਘੱਟ ਇੱਥੇ ਤੇ ਆ ਜਾਏ ਇੰਨਾ ਤੇ ਕਰੇ ਅੰਮ੍ਰਿਤ ਛੱਕ ਕੇ ਘੱਟ ਤੋਂ ਘੱਟ ਗੁਰਦੁਆਰੇ ਜਾਣ ਲੱਗ ਜਾਏ ਪਾਠ ਕਰਨ ਲੱਗ ਜਾਏ ਥੋੜ੍ਹਾ ਜਿਹਾ ਤੇ ਕਰੇ ਕੁਛ ਉੱਕਾ ਹੀ ਛੱਡ ਗਏ ਸਾਰੇ ਉਹਦੇ ਨਾਲ ਫਿਰ ਅੱਗੇ ਅੱਗੇ ਤੁਸੀਂ ਵੇਖ ਰਹੇ ਹੋ ਪਿਆਰ ਹੁਣ ਮੈਂ ਹੁਣ ਉਹ ਨਾ ਮੈਂ ਉਹਦੀ ਵੇਖੀ ਜਾਵਾਂ ਉਹਦੇ ਚਿਹਰੇ ਵੱਲ ਵੀ ਹੁਣ ਮੈਂ ਇੱਥੇ ਕੀ ਕਵਾਂ ਮੈਂ ਕਿਹਾ ਨਹੀਂ ਯਾਰ ਤੂੰ ਥੋੜ੍ਹਾ ਜਿਹਾ ਜੋੜ ਤੇ ਕਰ ਲੈ ਤੂੰ ਠੀਕ ਹੈ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿੱਥੇ ਹੈ ਮੈਂ ਕਿਹਾ ਠੀਕ ਹੈ ਵੇਖੋ ਕਿੰਨਾ ਕੁਝ ਹੋ ਗਿਆ ਅੰਮ੍ਰਿਤ ਸਾਡੇ ਦੀਵਾਨ ਨਹੀਂ ਲੱਗਣ ਦਿੰਦੇ ਬਾਹਰ ਨਹੀਂ ਪ੍ਰੋਗਰਾਮ ਆਹ ਹੁਣ ਤੇ ਐਤਕੀ ਤੇ ਮੈਨੂੰ ਪਿਛਲੀ ਵਾਰੀ ਤੇ ਅਸੀਂ ਬਾਹਰ ਵੀ ਲਾ ਲਈਦੇ ਸੀ ਘਰਾਂ 'ਚ ਮੈਂ ਕਿਹਾ ਸੀ ਲਾਉਣਾ ਐਤਕੀ ਘਰਾਂ ਵਾਲੇ ਵੀ ਮਨਾ ਕਰਤਾ ਲੈ ਹੱਦ ਤੇ ਇਸ ਗੱਲੋਂ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਵੀ ਫਾਇਦਾ ਹੋਇਆ ਨਵੀਆਂ ਸਰਕਾਰਾਂ ਦਾ ਕਿ ਕੀ ਫਾਇਦਾ ਕੀ ਹੋਇਆ ਸਿੱਧਾ ਹੀ ਮਨਾ ਘਰਾਂ 'ਚ ਵਾਲਾ ਘਰ ਵਾਲਾ ਵੀ ਬਾਹਰ ਤੇ ਛੱਡੋ ਘਰਾਂ ਵਾਲਾ ਵੀ ਚਲੋ ਅਸੀਂ ਕਹਿੰਦੇ ਹਾਂ ਭਲਾ ਹੀ ਹੋਵੇ ਤੁਹਾਡਾ ਕੋਈ ਨਹੀਂ ਠੀਕ ਜਿਵੇਂ ਚੱਲਦਾ ਠੀਕ ਹੈ ਅੱਛਾ ਉਹ ਹੁਣ ਨਾ ਉਹ ਗੱਲ ਜਦੋਂ ਉਹ ਵੀਰ ਮੇਰੇ ਨਾਲ ਕਰੇ ਤੇ ਮੈਂ ਉਦੋਂ ਫਿਰ ਹਿਸਾਬ ਕਿਤਾਬ ਲਾਉਂਦਾ ਸੀ ਮੈਂ ਕਹਿੰਦਾ ਸੀ ਕਿਤੇ ਨਾ ਕਿਤੇ ਤੰਗ ਹੀ ਇੰਨਾ ਬੰਦੇ ਨੂੰ ਕਰ ਦਿੰਦੇ ਆ ਮੈਂਟਲੀ ਟੋਰਚਰ ਕਰਦੇ ਆ ਤੇ ਉਹ ਫਿਰ ਹੋਰ ਪਾਸੇ ਜਾਣਾ ਸ਼ੁਰੂ ਕਰ ਦਿੰਦੇ ਆ ਪਰ ਇੰਨਾ ਕੁਝ ਹੋ ਗਿਆ ਇੰਨਾ ਕੁਝ ਹੋ ਗਿਆ ਮਤਲਬ ਇੱਕ ਤਰ੍ਹਾਂ ਨਾਲ ਕੈਦ ਹੋ ਗਿਆ ਮੈਂ ਪਰਮੇਸ਼ਰ ਦੁਆਰ ਚ ਪਰ ਸੱਚ ਇਹ ਹੈ ਵੀਰੋ 25 ਸਾਲ ਹੋ ਗਏ ਦੀਵਾਨ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਮੈਂ ਲਾਏ ਪਰ ਅੱਜ ਵੀ ਨਾ ਜਦੋਂ ਉਹਨਾਂ ਦਾ ਮੈਂ ਨਾਮ ਹੀ ਲੈਂਦਾ ਉਹਨਾਂ ਦਾ ਮੇਰੇ ਚੇਤਾ ਵੀ ਜਦੋਂ ਮੈਨੂੰ ਆਉਂਦਾ ਤੇ ਮੇਰੇ ਸਰੀਰ ਵਿੱਚ ਕੁਛ ਹੋਣ ਲੱਗ ਜਾਂਦਾ ਉਹ ਚੀਜ਼ ਮੇਰੇ ਅੰਦਰੋਂ ਨਿਕਲਦੀ ਚਾਹੇ ਜੋ ਮਰਜ਼ੀ ਹੋ ਜਾਵੇ ਮੈਂ ਕਹਿੰਦਾ ਮੇਰਾ ਇਹਨਾਂ ਨਾਲ ਰੋਸਾ ਹੋ ਸਕਦਾ, ਮੇਰਾ ਕਲਗੀਆਂ ਵਾਲੇ ਨਾਲ ਕੋਈ ਰੋਸਾ ਨਹੀਂ। ਗੁਰੂ ਗੋਬਿੰਦ ਸਿੰਘ ਤੇ ਸਾਡੀ ਸਾਹਾਂ ਚ ਵਸੇ ਹੋਏ, ਉਹਨਾਂ ਨਾਲ ਤੇ ਸਾਡਾ ਪਿਆਰ ਹੈ ਤੇ ਪਿਆਰ ਰਵੇ, ਉਹਨਾਂ ਨੂੰ ਨਹੀਂ ਅਸੀਂ ਛੱਡ ਸਕਦੇ। ਫਿਰ ਮੈਂ ਸੋਚਦਾ ਕਿੱਦਾਂ ਦਾ ਸਮਾਂ ਹੁੰਦਾ ਯਾਰ, ਸਭ ਕੁਝ ਹੁੰਦਿਆਂ 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 ਸੁਣਦਿਆਂ ਲੋਕ ਛੱਡ ਦਿੰਦੇ, ਪਰ ਇਹ ਕੋਈ ਇਹ ਨਾਲੇ ਹੋ ਨਹੀਂ ਸਕਦਾ ਯਾਰ। ਤੁਸੀਂ ਜੇ ਇਸ਼ਕ ਕਰਦੇ ਹੋ ਕੋਈ ਕਾਰਨ ਬਣ ਗਿਆ ਤੁਸੀਂ ਛੱਡਤਾ, ਜੇ ਤੁਸੀਂ ਛੱਡਤਾ ਤੇ ਤੁਸੀਂ ਕਰਦੇ ਹੀ ਨਹੀਂ ਸੀ। ਜਿਹੜਾ ਬੰਦਾ ਛੱਡ ਦੇਵੇ ਇਹਦਾ ਮਤਲਬ ਉਹਨੂੰ ਕਦੇ ਲੱਗਿਆ ਹੀ ਨਹੀਂ ਸੀ, ਜਿਹੜਾ ਅੰਦਰੋਂ ਲੱਗੇਗਾ ਛੱਡੋਗੇ ਕਿਵੇਂ ਤੁਸੀਂ? ਤੁਸੀਂ ਛੱਡ ਸਕਦੇ ਹੀ ਨਹੀਂ। ਨਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗੇ ਕਹਿੰਦੇ ਨੇ ਬੋਲੀਆਂ ਨਾ ਮਾਰੋ ਲੋਕੋ, ਪਿਆਰੇ ਜੀ ਦਾ ਨਾਂ ਲੈ ਕੇ ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਜਹਾਨ ਵਿੱਚ। ਲਾ ਲਓ ਯਾਰ ਫੋਟੋਆਂ ਤੁਸੀਂ ਜਿਹਦੀਆਂ ਲਾਉਣੀਆਂ ਨੇ, ਸਤਿਕਾਰ ਕਰਦੇ ਆ ਠੀਕ ਹੈ ਕਰੋ, ਰੱਜ ਰੱਜ ਕਰੋ, ਸਾਰਿਆਂ ਦਾ ਕਰੋ, ਪਰ ਯਾਰ ਕਿੱਥੇ ਕਲਗੀਆਂ ਵਾਲੇ ਨਾਲ ਕਿੱਥੇ ਖਿਲਾਰ ਦਿਓਗੇ? ਹੈ ਕੋਈ ਬੋਲੀਆਂ ਨਾ ਮਾਰੋ ਲੋਕੋ, ਪਿਆਰੇ ਜੀ ਦਾ ਨਾਂ ਲੈ ਕੇ ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਜਹਾਨ ਵਿੱਚ, ਆਨ ਵਿੱਚ, ਮਾਨ ਵਿੱਚ, ਸ਼ਾਨ ਵਿੱਚ, ਤਾਨ ਵਿੱਚ, ਬਚੜੇ ਕੁਹਾਨ ਵਿੱਚ, ਦੁੱਖੜੇ ਉਠਾਨ ਵਿੱਚ, ਕਵੀਆਂ ਚੋਂ ਕਵੀ, ਯੋਧਿਆਂ ਚੋਂ ਯੋਧਾ ਮਾਹੀ, ਬਲੀਆਂ ਚੋਂ ਬਲੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਉਹਨਾਂ ਵਰਗਾ ਹੈਗਾ ਕੋਈ ਤੁਹਾਨੂੰ ਲੱਗਦਾ ਕੋਈ ਦੁਨੀਆ 'ਚ, ਜਿਹੜੀ ਉਹਨਾਂ ਨੇ ਜੋ ਕਰ ਵਿਖਾਇਆ ਇਹ ਤੇ ਬਾਹਰੋਂ ਵੇਖਿਆ ਸੀ, ਪਰ ਕਿੰਨਾ ਸਕੂਨ ਮੇਰੇ ਪਾਤਸ਼ਾਹ ਦੇ ਅੰਦਰ ਹੋਣਾ, ਜਿਹੜਾ ਕੰਡਿਆਂ ਤੇ ਵੀ ਪੈ ਕੇ ਚਿਹਰਾ ਉਹਨਾਂ ਦਾ ਧਗ ਧਗ ਕਰਦਾ ਰਿਹਾ, ਕੰਡਿਆਂ ਤੇ ਪੈ ਕੇ ਵੀ ਕਹਿੰਦੇ ਕੋਈ ਨੀ ਫਿਰ ਕੀ ਹੋ ਗਿਆ, ਮਹਾਰਾਜ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ, ਕਹਿੰਦੇ ਕੋਈ ਨੀ ਫਿਰ ਕੀ ਹੋ ਗਿਆ, ਓਏ ਫਿਰ ਕੀ ਹੋ ਗਿਆ, ਫਿਰ ਛੱਡ ਸਕਦਾ ਬੰਦਾ ਵੀ? ਨਹੀਂ ਜੀ ਨਹੀਂ, ਮੈਨੂੰ ਤੰਗ ਕਰਦੇ ਨੇ ਇਸ ਕਰਕੇ ਮੈਂ ਤੇ ਹੁਣ ਬਸ ਠੀਕ ਹੈ, ਦੱਸ ਐਂ ਕਿਵੇਂ ਹੋ ਸਕਦਾ? ਜੋ ਮਰਜ਼ੀ ਹੋਵੇ, ਜਿਹੜੀ ਚੀਜ਼ ਯਾਰ ਤੁਹਾਡੇ ਸਾਹਾਂ ਚ ਵਸੀ ਹੋਵੇ ਤੁਸੀਂ ਕਿਵੇਂ ਛੱਡ ਸਕਦੇ? ਪਿਆਰ ਕਰੋ, ਮੈਂ ਤੁਹਾਨੂੰ ਬੇਨਤੀ ਕਰਦਾ ਵੀਰੋ ਭਰਾਵੋ, ਕਿਸੇ ਨਾਲ ਕਰੋ ਪਰ ਅੰਦਰ ਪਿਆਰ ਕਰੋ। ਮੈਂ ਨਹੀਂ ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਕਰੋ, ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਕਰ ਲਓ, ਤੁਸੀਂ ਕਿਸੇ ਨਾਲ ਕਰੋ, ਤੁਸੀਂ ਕਰੋ ਜ਼ਰੂਰ, ਅੰਦਰ ਤੇਰੇ ਪਿਆਰ ਹੋਣਾ ਚਾਹੀਦਾ। ਇੱਕ ਗੱਲ ਮੇਰੀ ਧਿਆਨ ਨਾਲ ਆਪ ਨੋਟ ਕਰ ਲੈਣਾ, ਨੋਟ ਕਰੋ ਵੀਰੋ, ਜਦੋਂ ਨਾ ਤੁਸੀਂ ਕਿਸੇ ਨੂੰ ਨਫ਼ਰਤ ਕਰਨਾ ਸ਼ੁਰੂ ਕਰਦੇ ਹੈ, ਵੀ ਮੈਂ ਕਿਸੇ ਨੂੰ ਨਫ਼ਰਤ ਕਰਨ ਲੱਗਾ, ਉਹਨੂੰ ਮੈਂ ਖਤਮ ਕਰ ਦੇਣਾ, ਮੈਂ ਉਹਦੇ ਨਾਲ ਨਫ਼ਰਤ ਕਰਦਾ, ਇਹ ਜਿਹੜਾ ਬੀਜ ਹੈ ਤੁਸੀਂ ਉਸ ਬੰਦੇ ਅੰਦਰ ਬੀਜਿਆ ਨਫ਼ਰਤ ਦਾ ਜਿਹਨੂੰ ਖਤਮ ਕਰਨਾ, ਕਿ ਆਪਣੇ ਅੰਦਰ ਬੀਜਿਆ? ਆਪਣੇ ਅੰਦਰ ਨਫ਼ਰਤ ਦਾ ਨੁਕਸਾਨ ਦੂਜੇ ਨੂੰ ਹੋਵੇ ਨਾ ਹੋਵੇ, ਤੈਨੂੰ ਬਹੁਤ ਨੁਕਸਾਨ ਕਰੇਗੀ ਤੇਰੀ ਨਫ਼ਰਤ। ਜਿਹੜੀ ਤੂੰ ਨਫ਼ਰਤ ਕਰਦਾ ਕਿਸੇ ਨੂੰ, ਇਹ ਤੈਨੂੰ ਬਹੁਤ ਨੁਕਸਾਨ ਪਹੁੰਚਾਏਗੀ, ਦੂਜੇ ਨੂੰ ਪਹੁੰਚਾਵੇ ਚਾਹੇ ਨਾ ਪਹੁੰਚਾਵੇ। ਜਿਹੜਾ ਬੀਜ ਤੇਰੇ ਅੰਦਰ ਫੁੱਟਿਆ ਤੂੰ ਆਪਣੀ ਦੇਹੀ ਚ ਬੀਜ ਲਿਆ, ਇਹਨੂੰ ਦੂਜੇ ਨੂੰ ਥੋੜਾ ਪਤਾ ਹੈ ਵੀ ਤੂੰ ਨਫ਼ਰਤ ਕਰਦਾ, ਤੇਰੇ ਅੰਦਰ ਬੀਜਿਆ ਗਿਆ। ਅੱਛਾ ਪਿਆਰ ਕਰਦਾ ਮੈਂ, ਕਲਗੀਆਂ ਵਾਲੇ ਤੇ ਕਿੰਨੇ ਸੌ ਸਾਲ ਪਹਿਲਾਂ ਚਲੇ ਗਏ ਹੈ, ਪਰ ਜਿਹੜਾ ਪਿਆਰ ਦਾ ਬੀਜ ਹੈ ਗੁਰੂ ਗੋਬਿੰਦ ਸਿੰਘ ਅੰਦਰ ਬੀਜਿਆ ਕਿ ਮੈਂ ਆਪਣੇ ਅੰਦਰ ਬੀਜਿਆ? ਅੰਦਰ ਅੰਦਰ ਬੀਜਿਆ। ਨਫ਼ਰਤ ਵੀ ਤੁਸੀਂ ਆਪਣੇ ਅੰਦਰ ਬੀਜਦੇ ਹੋ, ਪਿਆਰ ਵੀ ਆਪਣੇ ਅੰਦਰ ਬੀਜਦੇ ਹੋ, ਫਿਰ ਉਹਦੇ ਬੂਟੇ ਵੱਧਦੇ ਨੇ, ਫਿਰ ਉਹ ਫਲਦਾ ਹੈ, ਫਿਰ ਉਹ ਵੱਡਾ ਹੁੰਦਾ ਹੈ। ਤੇ ਨਫ਼ਰਤ ਦਾ ਬੀਜ ਹੈ ਜਿਹੜਾ ਬੜਾ ਅੰਦਰ ਤੇਰੇ ਦਾ ਨੁਕਸਾਨ ਕਰਦਾ, ਤੇ ਜਿਹੜਾ ਤੂੰ ਪਿਆਰ ਦਾ ਬੀਜ ਬੀਜਿਆ ਸੀ ਉਹ। ਗੁਰੂ ਗੋਬਿੰਦ ਸਿੰਘ ਨੂੰ ਸਾਡੇ ਪਿਆਰ ਦੀ ਕੋਈ ਲੋੜ ਨਹੀਂ, ਕਲਗੀਆਂ ਵਾਲੇ ਪਿਆਰ ਦੇ ਭੁੱਖੇ ਨੇ, ਕੋਈ ਉਹਨਾਂ ਨੂੰ ਕਾਹਦੀ ਭੁੱਖ ਹੈ, ਉਹ ਤੇ ਰੱਜੀ ਰੂਹ ਹੈ, ਉਹ ਤੇ ਆਪਣੇ ਆਪ ਵਿੱਚ ਭਰਪੂਰ ਹੈ, ਉਹਨਾਂ ਨੂੰ ਲੱਖਾਂ ਕਰੋੜਾਂ ਲੋਕਾਂ ਦੇ ਪਿਆਰ ਦੀ ਲੋੜ ਨਹੀਂ। ਮਾਫ਼ ਕਰਨਾ, ਗੁਰੂ ਗੋਬਿੰਦ ਸਿੰਘ ਨੂੰ ਪਿਆਰ ਦੀ ਲੋੜ ਨਹੀਂ, ਗੁਰੂ ਗੋਬਿੰਦ ਸਿੰਘ ਨਾਲ ਪਿਆਰ ਹੋਵੇ ਇਹਦੀ ਮੈਨੂੰ ਬੜੀ ਲੋੜ ਹੈ। ਮੇਰੀ ਮੈਂਟਲ ਹੈਲਥ ਵਾਸਤੇ ਪਿਆਰ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਨਹੀਂ ਸਾਡੇ ਪਿਆਰ ਦੀ ਲੋੜ, ਪਰ ਸਾਨੂੰ ਲੋੜ ਹੈ। ਇੱਕ ਇਹ ਭਾਵ ਪੈਦਾ ਕਰਨਾ ਪੈਣਾ ਅੰਦਰ ਵੀ ਮੈਂ ਪਿਆਰ ਕਰਦਾ।
ਉਹਦੇ ਨਾਲ ਕੀ ਹੋਣਾ ਹੈ? ਤੈਨੂੰ ਪਿਆਰ ਕਰਨਾ ਆ ਜਾਏਗਾ, ਤੇਰੇ ਵਿੱਚ ਚਮਕ ਆ ਜਾਏਗੀ, ਤੇਰੇ ਵਿੱਚ ਇੱਕ ਲੋੜ ਆ ਜਾਏਗੀ, ਤੇਰੇ ਵਿੱਚ ਇੱਕ ਕੰਮ ਕਰਨ ਦਾ ਉਤਸ਼ਾਹ ਆ ਜਾਏਗਾ, ਤੁਰਿਆ ਰਹੇਗਾ, ਫਿਰ ਤੁਰਿਆ ਰਹੇਗਾ ਕਿਸੇ ਕਰਕੇ, ਤੁਰਿਆ ਰਹੇਗਾ, ਲੱਗਾ ਰਹੇਗਾ। ਤਾਂ ਕਰਕੇ ਕਿਤੇ ਨਾ ਕਿਤੇ ਤੇ ਵੀਰੋ ਮਨ ਖਿਲਾਰ ਲਓ। ਹੌਸਲਾ ਬੜੀ ਵੱਡੀ ਚੀਜ਼ ਹੁੰਦਾ ਹੈ, ਹੌਸਲਾ ਬੜੀ ਵੱਡੀ ਚੀਜ਼ ਹੁੰਦਾ। ਤੁਸੀਂ ਵਿਆਹੇ ਵਰੇ ਹੈ, ਤੁਹਾਡੀਆਂ ਘਰ ਵਾਲੀਆਂ ਘਰ ਨੇ, ਬੰਦੇ ਨੂੰ ਹੌਸਲਾ ਹੁੰਦਾ ਕਿੱਧਰ ਨੂੰ ਚੱਲਿਆ, ਘਰ ਨੂੰ ਚੱਲਿਆ, ਕਿੱਧਰ ਭੱਜਿਆ ਜਾਂਦਾ, ਉਹ ਘਰ ਪਹੁੰਚਣਾ, ਕਿਉਂ ਕੋਈ ਹੈਗਾ ਜਿਹੜਾ ਉਡੀਕ ਵੇਟ ਕਰਦਾ। ਇੱਕ ਹੌਸਲਾ ਲਾਈਫ ਪਾਰਟਨਰ ਦਾ ਇੱਕ ਹੌਸਲਾ ਹੈ। ਤੇਰਾ ਬੱਚਾ ਘਰ ਦੇ ਵਿੱਚ, ਤੇਰੀ ਬੱਚੀ ਹੈ ਘਰ ਚ, ਭਾਵੇਂ ਤੇਰੇ ਬੱਚੇ ਦੁੱਧ ਚੁੰਘਦੇ ਹੋਣ ਅਜੇ ਬਹੁਤ ਛੋਟੇ, ਤੇ ਤੂੰ ਦੌੜਦਾ ਹੈ ਘਰ ਨੂੰ, ਭੱਜਦਾ ਹੈ ਘਰ ਨੂੰ, ਕੀ ਹੋ ਗਿਆ? ਕਹਿੰਦਾ ਬੱਚੇ ਬੱਚੇ ਦੌੜਦਾ ਹੈ, ਕੋਈ ਚੀਜ਼ ਹੈ ਜਿਹੜੀ ਤੈਨੂੰ ਖਿੱਚਦੀ, ਜਿਹੜੀ ਤੈਨੂੰ ਲਈ ਫਿਰਦੀ ਹੈ, ਕੁਛ ਚਾਹੀਦਾ ਜਿਹੜਾ ਤੈਨੂੰ ਲਈ ਫਿਰੇ, ਤੈਨੂੰ ਦੌੜੀ ਫਿਰੇ, ਦੌੜਦਾ ਫਿਰੇ ਜਿਹਦੇ ਕਰਕੇ, ਤੇ ਫਿਰ ਉਹ ਇੱਕ ਸਾਂਝਾ ਇਸ਼ਕ ਕਰ ਲੈਂਦੇ ਹਾਂ, ਇੱਕ ਇੱਕ ਤੇ ਰੱਖ ਲਓ। ਗੁਰੂ ਗ੍ਰੰਥ ਸਾਹਿਬ ਸਾਡੇ ਅੰਦਰ ਪਿਆਰ ਭਰਦੇ ਹੈ, ਉਹ ਅੱਜ ਸਾਡੇ ਕੋਲ ਨੇ, ਪਰ ਕਿਤੇ ਨਾ ਕਿਤੇ ਤੁਸੀਂ ਇੱਕ 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 ਸਾਹਮਣੇ ਰੱਖੋ ਵੀ ਨਹੀਂ, ਕਿਸੇ ਕਰਕੇ ਨਹੀਂ ਕਰਨਾ, ਮੈਂ ਤੇ ਤੇਰੇ ਕਰਕੇ, ਮੈਂ ਤੇ ਤੇਰੇ ਕਰਕੇ ਕਰਦਾ, ਮੈਂ ਲੱਗਾ ਰਹਿਣਾ। ਉਹ ਕਰੋ, ਉਹ ਭਰੋ ਆਪਣੇ ਅੰਦਰ, ਉਹ ਚੀਜ਼ ਫਿਰ ਅੱਗੇ 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 ਭਰਦੀ ਹੈ। ਮੇਰੀ ਗੱਲ ਯਾਦ ਰੱਖਿਓ, ਤੁਸੀਂ ਨੋਟ ਕਰ ਲਿਓ, ਲਿਖ ਲਿਓ, ਪਿਆਰ ਨਾਲ ਭਰਿਆ ਰਹੀ, ਲਿਖ ਲੈ, ਤੇਰੇ ਬੱਚੇ ਤੈਨੂੰ ਬਹੁਤ ਪਿਆਰ ਕਰਨਗੇ, ਤੇਰੀ ਘਰ ਵਾਲੀ ਵੀ ਪਿਆਰ ਕਰਨ ਲੱਗ ਜਾਏਗੀ, ਤੇਰੇ ਅੰਦਰ ਪਿਆਰ ਚਾਹੀਦਾ। ਸਾਡੇ ਕੈਂਪ ਤੇ ਨਾ ਇੱਕ ਬੰਦਾ ਆਇਆ, ਅਮਰੀਕਾ ਵਾਲਾ ਕੈਂਪ ਲਾਇਆ ਜਦੋਂ, ਇੰਗਲੈਂਡ ਦਾ ਸੀ ਵੀਰ ਸਾਡਾ, ਉਹ ਤੇ ਉਹ ਕੁੰਡਲੀਨੀ ਯੋਗਾ ਵੀ ਕਰਾਉਂਦਾ ਹੁੰਦਾ ਸੀ, ਕੁੰਡਲੀਨੀ ਜਗਾਉਂਦਾ ਹੁੰਦਾ ਸੀ, ਉਹ ਕਿਸੇ ਦੀ ਐਡਾ ਟੀਚਰ ਸੀ ਉਹ ਆਪ। ਤੇ ਜਦੋਂ ਕੈਂਪ 'ਚ ਆਇਆ, ਅਸੀਂ ਕੈਂਪ ਕਰ ਲਿਆ, 11ਵੇਂ ਦਿਨ ਜਦੋਂ ਕੈਂਪ ਖਤਮ ਹੋਇਆ, ਗੱਲਬਾਤ ਹੋ ਗਈ, ਵਾਪਸ ਚਲੇ ਗਿਆ ਕੈਂਪ 'ਚੋਂ। ਜਦੋਂ ਕੈਂਪ 'ਚੋਂ ਵਾਪਸ ਗਿਆ, 15-20 ਦਿਨ ਮਹੀਨਾ ਲੰਘ ਗਿਆ, ਮੈਂ ਉਹਨੂੰ ਫਿਰ ਫੋਨ ਕੀਤਾ, ਮੈਂ ਕਿਹਾ ਕਿਵੇਂ ਚੱਲ ਰਿਹਾ? ਕਹਿੰਦਾ ਜੀ ਠੀਕ। ਮੈਂ ਕਿਹਾ ਮਨ ਖੁਸ਼ ਹੈ ਤੇਰਾ, ਮਨ ਸ਼ਾਂਤ ਹੈ, ਮੈਂਟਲ ਠੀਕ ਹੈ? ਕਹਿੰਦਾ ਬਿਲਕੁਲ ਠੀਕ ਹੈ ਜੀ, ਕੋਈ ਪ੍ਰੋਬਲਮ ਨਹੀਂ, ਕਬ ਸ਼ਾਂਤ ਰਹਿੰਦਾ, ਖੁਸ਼ ਰਹਿੰਦਾ, ਕੋਈ ਗੁੱਸਾ ਨਹੀਂ, ਕੋਈ ਲੜਾਈ ਨਹੀਂ, ਬੜਾ ਆਨੰਦ ਹੈ। ਕਹਿੰਦਾ ਭਾਈ ਸਾਹਿਬ ਇੱਕ ਗੱਲ ਹੋਰ ਦੱਸਾਂ। ਮੈਂ ਕਿਹਾ ਕੀ? ਕਹਿੰਦਾ ਮੇਰੀ ਬੇਟੀ ਬੇਟੀ ਹੈ 12-13 ਸਾਲ ਦੀ, ਉਹ ਕਹਿੰਦੀ ਡੈਡੀ ਜਦੋਂ ਤੂੰ ਦੇਖਦਾ ਸੀ ਨਾ, ਗੁੱਸਾ ਸੀ ਤੇਰੇ, ਖਿੱਝ ਸੀ, ਤੇਰੇ ਨੇੜੇ ਆਉਣ ਨੂੰ ਜੀ ਨਹੀਂ ਸੀ ਕਰਦਾ, ਡੈਡੀ ਤੇਰੇ ਤੋਂ ਡਰ ਲੱਗਦਾ ਸੀ ਵੀ ਡੈਡੀ ਆ ਗਿਆ, ਡਰ ਲੱਗਦਾ ਸੀ, ਤੇਰੇ 'ਚ ਖਿੱਝ ਸੀ। ਕਹਿੰਦਾ ਹਾਂ। ਕਹਿੰਦਾ ਜੀ ਹੁਣ ਮੇਰੀ ਬੇਟੀ ਨੇ ਪਤਾ ਮੈਨੂੰ ਆਪੇ ਆ ਕੇ ਮੇਰੇ ਕੋਲ ਕਹਿੰਦੀ ਏਦਾਂ, ਉਹ ਅਫਗਾਨੀ ਨੇ ਉੱਧਰ ਵਾਲੇ ਪਾਸਿਓਂ ਸ਼ਾਇਦ ਆਏ ਹੋਏ ਨੇ, ਤੇ ਮੈਨੂੰ ਏਦਾਂ ਹੱਥ ਰੱਖ ਕੇ, ਕਹਿੰਦਾ ਮੇਰੀ ਗੋਦ 'ਚ ਹੱਥ ਰੱਖ ਕੇ, ਕਹਿੰਦੀ ਡੈਡੀ ਤੇਰੀਆਂ ਅੱਖੀਆਂ ਵਿੱਚ ਹੁਣ ਪਿਆਰ ਆ ਗਿਆ, ਤੇਰੀਆਂ ਅੱਖੀਆਂ 'ਚ ਹੁਣ ਬਹੁਤ ਪਿਆਰ ਆ, ਹੁਣ ਤੂੰ ਜਦੋਂ ਵੇਖਣਾ ਹੈ ਨਾ, ਤੇਰੀਆਂ ਅੱਖਾਂ 'ਚ ਗੁੱਸਾ ਨਹੀਂ, ਤੇਰੀਆਂ ਅੱਖਾਂ 'ਚ ਪਿਆਰ ਹੈ। ਜਦੋਂ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਨ ਲੱਗਣਾ ਨਾ, ਉਹ ਪਿਆਰ ਤੇਰਾ ਤੇਰੇ ਬੱਚਿਆਂ ਨੂੰ ਵੀ ਦਿਸਣਾ। ਫੀਲ ਹੋਣਾ ਪਿਆਰ ਦੇ ਪਰੋ, ਨਫ਼ਰਤ ਜੈਲਸ ਈਰਖਾ, ਪਿਆਰ ਨੇ ਤੁਹਾਡੇ ਚਿਹਰੇ ਨੂੰ ਸ਼ਾਂਤ ਕਰਨਾ, ਸਾਫ਼ ਕਰਨਾ, ਪਿਆਰ ਨੇ ਤੁਹਾਡੇ ਚਿਹਰੇ ਨੂੰ ਸ਼ਾਂਤ ਕਰਨਾ। ਖਿੱਚਿਆ ਖਿੱਚਿਆ ਚਿਹਰਾ ਰੱਖਦਾ ਨਾ ਜਿਹੜਾ, ਇਹਨੇ ਢਿੱਲਾ ਢਿੱਲਾ ਹੋ ਜਾਣਾ, ਉਹਦੇ ਵਲ ਨਿਕਲ ਜਾਣੇ, ਤਿਉੜੀ ਲੈ ਜਾਣੀ। ਤਾਂ ਕਰਕੇ ਮੇਰੀ ਆਪ ਨੂੰ ਅਰਜ਼ ਹੈ ਕਿ ਪਿਆਰ ਪਿਆਰ ਵਿੱਚ ਭਿੱਜਣਾ ਸਿੱਖੋ, ਪਿਆਰ ਦੇ ਭਰੋ, ਸਭ ਨਾਲ ਪਿਆਰ ਕਰੋ, ਸਭ ਨਾਲ ਕਰੋ। ਜਿਵੇਂ ਹੁਣ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਦਾ ਬੀਜ ਅੰਦਰ ਬੀਜਿਆ ਜਾਂਦਾ,
ਫਿਰ ਭਰਦਾ ਹੈ ਬੰਦਾ ਪਿਆ, ਉਹ ਬੀਜ ਤੇ ਹੈਗਾ, ਫਿਰ ਹੌਲੀ ਹੌਲੀ ਸਮੁੱਚਤਾ ਨਾਲ ਪਿਆਰ ਕਰਨਾ ਸਿੱਖੀਦਾ, ਸਾਰੀ ਕੁਦਰਤ ਨਾਲ ਪਿਆਰ ਕਰੀਦਾ, ਰੁੱਖ ਨਾਲ ਮਨੁੱਖ ਨਾਲ ਜਿਹੜਾ ਵੀ ਹੈ ਸਭ ਨੂੰ ਪਿਆਰ ਕਰਨਾ ਸਿੱਖੀਦਾ, ਹੌਲੀ ਹੌਲੀ ਕਿਸੇ ਦਾ ਬੁਰਾ ਨਹੀਂ ਮੈਂ ਸੋਚਦਾ, ਮੈਂ ਸਭ ਨੂੰ ਪਿਆਰ ਕਰਦਾ, ਫਿਰ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭ ਨਾ ਕੇ ਸਾਜਨ, ਅਸੀਂ ਫਿਰ ਸਭ ਦੇ ਸਾਜਨ ਬਣੀਦਾ। ਤਾਂ ਕਰਕੇ ਜ਼ਿੰਦਗੀ ਅਜਾਈ ਨਹੀਂ ਲੰਘਾਣੀ, ਐਵੇਂ ਹੀ ਨਹੀਂ ਲੰਘਾਣੀ ਭਾਈ, ਆਪਣੀ ਜ਼ਿੰਦਗੀ ਵਿੱਚ ਸਤਿਗੁਰੂ ਨਾਲ ਪਿਆਰ ਕਰਨਾ ਸਿੱਖੋ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਿੱਕੀ ਜੀ ਦੀ ਉਮਰ ਦੇ ਵਿੱਚ, ਤੁਸੀਂ ਆ ਕਵਿਤਾ ਦੀਆਂ ਲਾਈਨਾਂ 'ਚ ਇਹਨੇ ਬੜੀ ਸੋਹਣੀ ਲਿਖੀ ਗੱਲ, ਕਹਿੰਦੇ ਚੋਜ ਮੇਰੇ ਪਾਤਸ਼ਾਹ ਦੇ ਹਾਣੀ ਹੋਇਆ ਹਾਣ ਦਾ, ਭੇਦ ਜਾਣੇ ਅੰਦਰਾਂ ਦੇ ਨਫੇ ਨੁਕਸਾਨ ਦਾ, ਕੈਸਾ ਹੋਣਾ ਸਹਿਜ ਤੇ ਸਬਰ ਸਤਿਗੁਰੂ ਦਾ, ਹੋਮੇ ਦਿਆਂ ਕੰਗਣਾਂ ਨੂੰ ਕੱਖ ਵੀ ਨਹੀਂ ਜਾਣਦਾ। ਉਹ ਕੰਗਣ ਜਿਹੜੇ ਦਿੱਤੇ ਮਾਤਾ ਨੇ ਪਵਾ ਤੇ, ਉਹ ਕੰਗਣ ਸਿੱਟ ਆਏ ਵਿੱਚ ਦਰਿਆ 'ਚ, ਕਿਤੇ ਖੇਡਣ ਖੁੱਡਣ ਗਏ ਤੇ ਸਿੱਟ ਆਏ। ਉਹ ਸੋਨੇ ਦਾ ਕੰਗਣ ਬੜਾ ਮਹਿੰਗਾ, ਮਾਤਾ ਜੀ ਕਹਿੰਦੇ ਲਿਆ ਪੁੱਤ ਕੰਗਣ ਸਿੱਕੇ 'ਚ ਕਿੱਥੇ ਕੁ ਰੱਖਿਆ, ਕਹਿੰਦੇ ਡਿੱਗ ਪਿਆ, ਕਹਿੰਦੇ ਕਿੱਥੇ, ਕਹਿੰਦੇ ਉਹ ਗੰਗਾ ਉਹ ਨਦੀ ਦੇ ਕਿਨਾਰੇ ਸਿੱਟ ਆਏ ਕਿਤੇ। ਉਹ ਕਹਿੰਦੇ ਅੱਛਾ ਕਿੱਥੇ ਕੁ ਸਿੱਟਿਆ, ਉਹ ਜਦੋਂ ਮਾਤਾ ਜੀ ਨਾਲ ਗਏ, ਕਿੱਥੇ ਕੁ ਸਿੱਟਿਆ ਕਿੱਥੇ ਕੁ ਸਿੱਟਿਆ, ਦੂਜਾ ਕੰਗਣ ਹੌਲੀ ਜੇ ਕੱਢਿਆ ਵਗਾ ਕੇ ਮਾਰਿਆ, ਕਹਿੰਦੇ ਇੱਥੇ ਕੁ ਸਿੱਟਿਆ ਕੰਗਣ ਦੂਜਾ ਵੀ। ਉਹ ਕਹਿੰਦੀ ਹੱਦ ਹੋ ਗਈ, ਤੂੰ ਦੂਜਾ ਵੀ ਸਿੱਟਦਾ, ਇੱਕ ਤੇ ਪਹਿਲਾਂ ਡਿੱਗਿਆ ਹੀ ਹੈ ਦੂਜਾ ਵੀ। ਏਦਾਂ ਦੇ ਸਨ ਗੁਰੂ ਗੋਬਿੰਦ ਸਿੰਘ, ਕੋਈ ਮੋਹ ਨਹੀਂ। ਹੀਰਾ ਦਿੱਤਾ ਬਾਦਸ਼ਾਹ ਨੇ ਬਹਾਦਰ ਸ਼ਾਹ, ਮਹਾਰਾਜ ਬੜਾ ਮਹਿੰਗਾ ਹੀਰਾ, ਇਹ ਐ ਹੈ ਕਿ ਇਹ ਐ ਹੈ, ਮਾਰ ਨੇ ਹੀਰਾ ਭਗਾ ਕੇ ਮਾਰਿਆ, ਕਹਿੰਦੇ ਉਹ ਵੀ ਦਿੱਪਨ ਸਿੱਟਿਆ ਸੀ ਪਾਣੀ 'ਚ, ਕਹਿੰਦੇ ਆਹ ਚੱਕ ਤੇਰਾ ਹੀਰਾ, ਕਹਿੰਦੇ ਤੁਹਾਨੂੰ ਮੋਹ ਨਹੀਂ ਆਉਂਦਾ, ਕਹਿੰਦੇ ਇਹ ਤਾਂ ਇਹ ਕੱਚ ਦੀਆਂ ਗੱਲਾਂ ਦੀ ਕਿਹੜੀ ਗੱਲ ਕਰਦਾ, ਆ ਮੇਰੇ ਹੀਰਿਆਂ ਵਰਗੇ ਮੇਰੇ ਵੀਰ ਬੱਚੇ ਮੇਰੇ ਕੋਲ, ਮੇਰੇ ਸਿੰਘ ਮੇਰੇ ਹੀਰਿਆਂ ਵਰਗੇ, ਹੀਰਿਆਂ ਵਰਗੇ ਮੇਰੇ ਵਿਚਾਰ ਮੱਤ ਵਿੱਚ ਰਤਨ ਜਵਾਹਰ ਮਾਨਕ, ਹੀਰਿਆਂ ਵਰਗੀ ਸੋਚ, ਇੱਕ ਇੱਕ ਵਿਚਾਰ ਹੀਰਿਆਂ ਨਾਲੋਂ ਮਹਿੰਗਾ, ਤੂੰ ਕਿਹੜੇ ਹੀਰਿਆਂ ਦੀ ਗੱਲ ਕਰਨਾ ਵੀ, ਹੀਰੇ ਤੇ ਹੀਰੇ ਗੱਲ ਬਣੀ, ਵਿਚਾਰ ਸੋਹਣੇ ਹੋਣ ਬੰਦਾ ਪ੍ਰਭਾਵ ਤਾਂ ਪਾਉਂਦਾ, ਲੱਖ ਅੰਗੂਠੀਆਂ ਪਾ ਲਓ, ਮੁੰਦਰੀਆਂ ਪਾ ਲਓ ਤੇ ਮੁੰਦਰੀਆਂ ਤੇ ਨਗ ਜੜਵਾ ਲਓ, ਉਹ ਨਗਾਂ ਨਾਲੋਂ ਤੁਹਾਡੇ ਵਿਚਾਰ ਜ਼ਿਆਦਾ ਵਧੀਆ ਹੋਣਗੇ, ਪ੍ਰਭਾਵ ਤਾਂ ਪੈਂਦਾ ਤੁਹਾਡਾ, ਖਿੱਚੀ ਨਹੀਂ ਪੈਂਦੀ ਨਹੀਂ ਤੇ ਬੰਦੇ ਦੀ, ਇੰਨਾ ਕੁਝ ਪਾ ਲਓ ਤੁਸੀਂ ਜੋ ਮਰਜ਼ੀ ਕਰ ਲਓ, ਜੇ ਜਬੜੀਆਂ ਮਾਰੀ ਜਾਣਾ, ਗੱਲ ਕਰਨ ਦਾ ਤਰੀਕਾ ਕੋਈ ਨਹੀਂ, ਕੋਈ ਸਹਿਜ ਨਹੀਂ, ਕੋਈ ਟਿਕਾ ਨਹੀਂ, ਕੋਈ ਸ਼ਾਂਤੀ ਨਹੀਂ, ਅਗਲਾ ਕਹਿੰਦਾ ਕੀ ਫਾਇਦਾ ਦੱਸ ਤੇਰਾ, ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਅੰਦਰ ਤੁਹਾਡੇ ਸਾਡੇ ਅੰਦਰ ਇੱਕ ਇੱਕ ਚਾਅ ਚਾਹੀਦਾ, ਮੱਤ ਦੇ ਵਿੱਚ ਰਤਨ ਜਵਾਹਰ ਮਾਨਕ ਚਾਹੀਦੇ ਆ। ਤਾਂ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਕਿਹੜਾ ਹੋ ਜਾਏਗਾ, ਜਿਹੜਾ ਵੀ ਕੋਈ ਜਾਇਆ ਕਰੇ ਆਨੰਦਪੁਰ ਸਾਹਿਬ ਜਿਹਨੇ ਰਹਿਣਾ ਤੇ ਵਾਪਸ ਆਉਣਾ, ਕਲਗੀਆਂ ਵਾਲੇ ਪਾਤਸ਼ਾਹ ਤੂੰ ਪੁੱਛਣਾ ਲੋਕਾਂ ਆ ਕੇ ਕੀ ਵੇਖਿਆ ਫਿਰ ਬਈ, ਓਏ ਤੂੰ ਮਹੀਨਾ ਰਹਿ ਕੇ ਆਇਆ ਆਨੰਦਪੁਰ ਸਾਹਿਬ ਕੀ ਵੇਖਿਆ, ਕੀ ਵੇਖਿਆ। ਉਹ ਕਹਿੰਦੇ ਤੁਸੀਂ ਕੁਝ ਨਾ ਪੁੱਛੋ, ਕੀ ਦੱਸੀਏ ਵੀ ਕੀ ਵੇਖਿਆ, ਕੀ ਦੱਸੀਏ ਕੀ ਵੇਖਿਆ। ਬੰਦਾ ਅੰਦਰੋਂ ਭਰਿਆ ਹੋਵੇ ਫਿਰ ਹੀ ਕੁਝ ਵੇਖਦਾ ਨਾ ਵੀਰੋ, ਵੇਖੋ ਨਾ ਜੇ ਤੁਸੀਂ ਪਿਆਰ ਦੇ ਭਰੇ ਹੋ, ਤੁਸੀਂ ਸਹਿਜ ਵਿੱਚ ਤੁਹਾਨੂੰ ਫੁੱਲ ਦਿਸਦੇ ਹੈ, ਤੁਹਾਡੇ ਘਰ ਕੋਲੋਂ ਲੰਘੇ, ਅਜੋ ਤੁਸੀਂ ਆਏ ਅੱਜ ਰਾਹ 'ਚ ਫੁੱਲ ਵੇਖੇ ਸੀ ਤੁਸੀਂ, ਜਦੋਂ ਰਾਹ 'ਚ ਆਏ ਫੁੱਲ ਵੇਖੇ, ਕਈਆਂ ਨੇ ਵੇਖੇ ਕਈਆਂ ਨੇ ਵੇਖੇ ਨਹੀਂ, ਕਿਹੜੇ ਫੁੱਲ ਸੀ, ਮੈਂ ਤੇ ਫੋਨ 'ਤੇ ਲੱਗਾ ਸੀ, ਮੇਰਾ ਤੇ ਬੂਥਾ ਤਾਂ ਚੱਕਿਆ ਹੋਇਆ ਸੀ ਵੀ ਕੀ ਫੁੱਲ, ਫੁੱਲ ਕਿਹੜੇ ਸੀ ਮੈਨੂੰ ਤੇ ਪਤਾ ਹੀ ਨਹੀਂ, ਇਹ ਪੀਲੇ ਰੰਗ ਦੇ ਲੱਗੇ ਸੀ ਕਿ ਔਰੇਂਜ ਕਲਰ ਦੇ ਲੱਗੇ ਸੀ, ਪਤਾ ਹੀ ਨਹੀਂ, ਸੁੱਤਾ ਸੁੱਤਾ ਆ ਗਿਆ, ਸੁੱਤਾ ਸੁੱਤਾ ਆ ਗਿਆ, ਸੁੱਤਾ ਸੁੱਤਾ ਬਹਿ ਗਿਆ, ਸੁੱਤਾ ਸੁੱਤਾ ਉੱਠ ਪਿਆ, ਸੁੱਤੇ ਸੁੱਤੇ ਨੇ ਅਰਦਾਸ ਕਰ ਲਈ, ਸੁੱਤਾ ਸੁੱਤਾ ਜਾ ਫਿਰ ਗੱਡੀ ਲੈ ਕੇ ਚੱਲਾ, ਘਰ ਵਾਲੇ ਪੁੱਛਦੇ ਕਿਵੇਂ ਸੀ, ਉਹ ਬਾ ਠੀਕ ਹੀ ਸੋਹਣਾ ਹੈ ਸੁੱਤਾ ਹੀ ਪਿਆ, ਇੱਕ ਜਾਗਿਆ ਜਾਗਿਆ ਤੁਰਿਆ, ਜਾਗੇ ਜਾਗੇ ਨੇ ਗੱਡੀ ਚਲਾਈ, ਜਾਗਿਆ ਜਾਗਿਆ ਇੱਕ ਇੱਕ ਚੀਜ਼ ਵੇਖਦਾ ਰਿਹਾ, ਜਾਗੇ ਜਾਗੇ ਨੇ ਦੀਵਾਨ ਸੁਣਿਆ, ਜਾਗਿਆ ਜਾਗਿਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਜਾਗੇ ਹੋਏ ਬੰਦੇ ਨੇ ਸਭ ਕੁਝ ਸੁਣਿਆ ਸਮਝਿਆ, ਇੱਕ ਇੱਕ ਚੀਜ਼ ਨੂੰ ਮਾਣਿਆ। ਉਹਦੀ ਸੁਰਤ ਨੇ ਪਤਾ ਨੀ ਕਿੰਨੀਆਂ ਚੀਜ਼ਾਂ ਨਾਲ ਮੁਲਾਕਾਤ ਕੀਤੀ, ਇੱਕ ਇੱਕ ਫੁੱਲ ਨਾਲ ਮੁਲਾਕਾਤ ਕੀਤੀ। ਤੁਰੇ ਜਾਂਦੇ ਦੇ ਬ੍ਰੇਨ 'ਚ ਅੱਛਾ ਆ ਵੀ ਹੈ, ਆ ਵੀ ਹੈ, ਇੱਥੇ ਵੀ ਹੈ, ਆ ਵੀ ਹੈ, ਆ ਵੀ। ਇੱਕ ਇੱਕ ਚੀਜ਼ ਨਾਲ ਮੁਲਾ, ਉਹਦੇ 'ਚ ਸਹਿਜ ਹੈ, ਉਹ ਰੁਕਿਆ ਹੋਇਆ ਹੈ। ਜੇ ਪੱਲੇ ਕੁਝ ਹੋਏਗਾ ਬੰਦਾ ਤਾਂ ਹੀ ਆਖੇਗਾ ਨਾ ਇਹ। ਅਨੰਦਪੁਰ ਗਏ ਸੋ ਕੀ ਵੇਖਦੇ ਹੋ, ਥੋੜੇ ਦਿਨਾਂ ਬਾਅਦ ਫੇਰ ਕਹਿਣ ਲੱਗੇ ਜਾਂਦੇ ਫੇਰ ਜਾਣਾ ਹੈ ਕੀ ਉੱਥੇ। ਜਿਹੜਾ ਮਾਣਿਆ ਆਨੰਦ ਕੋ ਗੁਰਾਂ ਦੇ, ਕੀ ਦੱਸੀਏ ਦੱਸਿਆ ਨਾ ਜਾਵੇ ਕੋਲ, ਜਿਹੜਾ ਮਾਣਿਆ ਆਨੰਦ ਕੋਲ ਗੁਰਾਂ ਦੇ, ਦੱਸਿਆ ਨਾ ਜਾਵੇ ਖੋਲ ਕੇ, ਜਿਹੜਾ ਮਾਣਿਆ ਆਨੰਦ ਕੋਲ ਗੁਰਾਂ ਨੇ, ਓਏ ਦੱਸਿਆ ਨਾ ਜਾਵੇ ਬੋਲ ਕੇ,
ਹੋਣਗੇ ਜਾਣਾ ਗੁਰੂ ਤਾਂ ਬਥੇਰੇ ਹੋਣਗੇ
ਮਾਸ਼ੇਰਾ
ਪੜੋ ਪੜੋ
ਅੜੀਆਂ ਵਾਲਿਆ ਗੁਰਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਦੀ ਨਾ ਭੁੱਲੋ, ਕਦੀ ਨਾ ਭੁੱਲੋ, ਕਦੀ ਨਾ ਭੁੱਲੋ। ਮੈਂ ਆਹ ਧਾਰਨਾ ਗਾਈਆਂ, ਮੈਨੂੰ ਨਹੀਂ ਲੱਗਦਾ ਮੈਂ ਕੋਈ ਦੀਵਾਨ ਛੱਡਦਾ ਸੀ ਜਿੱਥੇ ਮੈਂ ਨਹੀਂ ਸੀ ਗਾਉਂਦਾ, ਮੈਂ ਗਾਉਂਦਾ ਰਿਹਾ। ਮੈਂ ਕਹਿੰਦਾ ਅੰਦਰ ਉਬਾਲੇ ਮਾਰਨ ਲੱਗ ਜਾਂਦਾ ਸੀ, ਗਾਉਣ ਵਾਲਿਆਂ ਦੇ ਵੀ, ਸੁਣਨ ਵਾਲਿਆਂ ਦੇ ਵੀ। ਫਿਰ ਪੰਜ ਪੰਜ ਹਜ਼ਾਰ ਬੰਦਾ ਅੰਮ੍ਰਿਤ ਵਾਲਾ ਤਿਆਰ ਹੁੰਦਾ, ਦਸ ਦਸ ਹਜ਼ਾਰ,
ਵੇਖਦੇ ਹੀ ਰਹੇ ਆਪਾਂ ਸਾਰਾ, ਸਾਡੇ ਸਾਹਮਣੇ ਹੀ ਹੁੰਦਾ। ਸੋ ਇਸ ਕਰਕੇ ਭਾਈ ਅੰਦਰ ਇੱਕ ਪਿਆਰ ਰੱਖੋ, ਉਹ ਪਿਆਰ ਤੁਹਾਨੂੰ ਤੋਰੀ ਰੱਖਦਾ, ਤੁਹਾਡੀ ਜ਼ਿੰਦਗੀ ਬਣਦੀ ਹੈ। ਸਾਡੇ ਪਿਆਰ ਦੀ ਕਲਗੀਆਂ ਵਾਲੇ ਨੂੰ ਲੋੜ ਨਹੀਂ, ਸਾਨੂੰ ਬੜੀ ਲੋੜ। ਇਸ ਪਿਆਰ ਦੇ ਬੂਟੇ ਨੂੰ ਪੈਦਾ ਕਰੋ ਇੱਕ ਵਾਰੀ ਅੰਦਰ, ਫਿਰ ਅੱਗੇ ਫਲ ਲੱਗਣਾ, ਫਿਰ ਤੁਹਾਨੂੰ ਸਾਰੀ ਦੁਨੀਆ ਹੀ ਪਿਆਰੀ ਪਿਆਰੀ ਲੱਗਣ ਲੱਗ ਜਾ, ਸਾਰੀ ਦੁਨੀਆ ਹੀ ਪਿਆਰੀ ਲੱਗਦੀ, ਸਭ ਚੰਗੇ ਲੱਗਣ ਲੱਗ ਜਾ। ਆਓ ਆਪਾਂ ਹੁਣ ਅਗਲੇ ਮਹੀਨੇ ਦੀਵਾਨ ਫਰਵਰੀ ਦੇ ਵਿੱਚ ਲਾਵਾਂਗੇ ਮੰਥਲੀ, ਐਤਵਾਰ ਦਾ ਕਰਾਂਗੇ ਪ੍ਰੋਗਰਾਮ। ਅਗਲੇ ਮਹੀਨੇ ਫਰਵਰੀ ਦਾ ਦੀਵਾਨ ਜਿਹੜਾ ਹੈ 4 ਫਰਵਰੀ ਐਤਵਾਰ, ਸਮਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ, 4 ਫਰਵਰੀ ਐਤਵਾਰ ਆਹੀ ਟਾਈਮ ਹੋਏਗਾ। 5 ਤੋਂ ਫਿਰ ਕੈਂਪ ਸਟਾਰਟ ਹੋ ਜਾਣਾ ਹੈ, 15 ਤੱਕ, ਫਿਰ ਅੱਗੇ 20 ਤੋਂ ਕੈਂਪ ਸਟਾਰਟ ਹੋ ਜਾਣਾ ਹੈ, 1 ਤੱਕ ਫਿਰ ਕੈਂਪ ਹੋਣਾ ਹੈ, 7 ਤੋਂ 17 ਤੱਕ ਕਈ ਕੈਂਪ ਵੀ ਨਾਲ ਨਾਲ ਰੱਖਣੇ ਨੇ। ਮੈਂ ਚਾਹੁੰਦਾ 400-500 ਵਿਸਾਖੀ ਤੱਕ ਸਾਰੇ ਆਪਣੇ ਬੰਦੇ ਬਣ ਜਾਣ, ਹੌਲੀ ਹੌਲੀ ਕੈਂਪ ਕਰੀਏ, ਕੈਮ ਹੋਈਏ, ਆਪਣੇ ਆਪ 'ਤੇ ਕੰਮ ਕਰੀਏ, ਆਪਣੇ ਸਵਾਦ 'ਤੇ ਕੰਮ ਕਰੀਏ। ਆਪਣੇ ਆਪ ਨੂੰ ਪਹਿਲਾਂ ਸਵਾਰੋ, ਫਿਰ ਬਾਅਦ ਦੀ ਗੱਲ ਕਰਾਂਗੇ। ਪਹਿਲਾਂ 5-7 ਹਜ਼ਾਰ ਹੋ ਜਾਈਏ, ਫਿਰ ਅੱਗੇ ਵੇਖਾਂਗੇ ਕੀ ਕਰਨਾ। ਪਹਿਲਾਂ ਇਹ ਤਾਂ ਵੇਖੀਏ, ਬਹੁਤੇ ਬੰਦੇ ਗੱਲ ਸੁਣ ਕੇ ਆਵਾਰਾ ਜ਼ਿਆਦਾ ਹੁੰਦੇ ਆ, ਆਜ਼ਾਦ ਘੱਟ ਹੁੰਦੇ ਆ। ਯਾਦ ਰੱਖਿਓ, ਸੰਗਲ ਨਹੀਂ ਚਾਹੀਦਾ ਪੁਜਾਰੀ ਦਾ ਪਾਇਆ ਹੋਇਆ, ਪਰ ਇੱਕ ਵਾੜਾ ਚਾਹੀਦਾ ਜਿਹੜਾ ਮੇਰਾ ਖੁਦ ਦਾ ਬਣਾਇਆ ਹੋਵੇ, ਮੈਂ ਉਹਦੇ ਵਿੱਚ ਰਹਿਣਾ, ਬਾਹਰ ਨਹੀਂ ਜਾਣਾ। ਇੱਕ ਬਣਾਉਣਾ ਪੈਣਾ ਤੁਹਾਨੂੰ, ਉਹਦੇ ਤੋਂ ਬਿਨਾਂ ਵੀ ਗੱਲ ਨਹੀਂ ਬਣਦੀ। ਇੱਥੇ ਵਾੜਾ ਹੈ, ਗਾਵਾਂ ਖੁੱਲੀਆਂ ਫਿਰਦੀਆਂ ਨਜ਼ਾਰੇ ਨਾਲ, ਮਰਜ਼ੀ 'ਚ ਕਰਦੀਆਂ, ਪਰ ਵਾੜਾ ਫਿਰ ਵੀ ਹੈਗਾ। ਡਿਸਿਪਲਨ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੁੰਦਾ, ਬਾਰਡਰ ਲਾਈਨ ਕੋਈ ਚਾਹੀਦੀ ਹੈ ਜਿਹੜੀ ਬਣਾਉਣੀ ਪੈਂਦੀ ਹੈ। ਇੱਦੂ ਬਾਹਰ ਨਹੀਂ ਜਾਣਾ, ਇੱਥੇ ਤੱਕ ਰਹਿਣਾ ਮੈਂ, ਇੰਨਾ ਮੇਰਾ ਦਾਇਰਾ ਹੈ, ਮੇਰੀ ਬੋਲਣ ਦੀ ਇੰਨੀ ਸੀਮਾ ਹੈ, ਸੋਚਣਾ ਤਾਂ ਇੱਦਾਂ ਸੋਚਣਾ, ਮੇਰੇ ਵਿਚਾਰਾਂ 'ਚ ਕਲੈਰਿਟੀ ਚਾਹੀਦੀ ਹੈ। ਖਿਆਲ ਰੱਖਿਓ, ਪਿਆਰ ਨਾਲ ਭਰੋ, ਗੁਰਬਾਣੀ ਨਾਲ ਜੁੜੋ, ਜੁੜੇ ਰਹੇ ਹਾਂ, ਬੜਾ ਕੁਝ ਮਿਲਿਆ, ਮਿਲੇਗਾ ਅਜੇ ਬੜਾ ਕੁਛ। ਮੈਂ ਕਹਿੰਦਾ, ਮੈਂ ਅਜੇ ਆ ਜਿਹੜੇ ਕੈਂਪ ਕਰਕੇ ਗਏ ਹੋ, ਮੈਂ ਅਜੇ ਤਾਂ ਕੀ ਕਹਿੰਦੇ ਹੁੰਦੇ ਆ ਕੁਆਂਟਲ 'ਚੋਂ ਪੂਣੀ ਗੱਤੀ, ਅਜੇ ਪੂਣੀ, ਅਜੇ ਤਾਂ ਬੜਾ ਕੁਝ ਸਿੱਖਣਾ, ਅਜੇ ਤਾਂ ਰਹਿੰਦਾ ਬੜਾ ਕੁਛ ਜਿਹੜਾ ਅਸੀਂ ਸਿੱਖਣਾ, ਜਿਹਦੀ ਅਸੀਂ ਟ੍ਰੇਨਿੰਗ ਲੈਣੀ, ਆਪਣੇ ਆਪ ਨੂੰ ਅਸੀਂ ਸਕੈਮ ਕਰਨਾ। ਰਹਿ ਨਾ ਜਾਇਓ ਭਾਈ, ਜ਼ਰੂਰ ਮੈਂ ਤਾਂ ਸੱਚੀ ਕਈ ਵਾਰੀ ਸੋਚਦਾ ਹੁੰਦਾ, ਕਈ ਬੰਦਿਆਂ ਨੂੰ ਮੈਂ ਜੁੜਿਆਂ ਨੂੰ ਵੇਖਿਆ, ਕਈਆਂ ਨੂੰ ਟੁੱਟਿਆਂ ਨੂੰ ਵੀ ਵੇਖਿਆ, ਤਾਂ ਮੈਨੂੰ ਕਈ ਵਾਰੀ ਤਰਸ ਆਉਂਦਾ ਹੁੰਦਾ ਵੀ ਇਹ ਚੱਲਿਆ ਤਾਂ ਗਿਆ, ਪਰ ਮੈਨੂੰ ਪੱਕੀ ਗਰੰਟੀ ਇਹਨੇ ਪਛਤਾਉਣਾ ਬਹੁਤ ਹੈ, ਇੱਕ ਦਿਨ ਇਹਨੂੰ ਪੱਕਾ ਲੱਗੇਗਾ ਵੀ ਨਹੀਂ ਯਾਰ ਅਜੇ ਤਾਂ ਠੀਕ ਸੀ, ਮੈਂ ਐਵੇਂ ਹੀ ਲੋਕਾਂ ਮਗਰ ਲੱਗ ਕੇ ਕਿਸੇ ਦੀ ਸੁਣ ਸੁਣਾ ਕੇ, ਨਾ ਮੈਂ ਚੰਗੀ ਤਰ੍ਹਾਂ ਵੇਖਿਆ, ਨਾ ਮੈਂ ਗੱਲ ਨੂੰ ਸਮਝਿਆ, ਮੈਂ ਦੂਰ ਹੋ ਬੈਠਾ, ਦੂਰ ਬੈਠਾ, ਗਲਤੀ ਕਰ ਬੈਠਾ। ਔਰ ਲੱਗਣਾ ਆਉਣ ਵਾਲੇ ਸਮੇਂ ਵਿੱਚ ਬਹੁਤ ਅੱਗੇ ਅੱਗੇ ਲੰਘ ਜਾਣਾ, ਕਈ ਬੰਦਿਆਂ ਨੇ ਐਸੀਆਂ ਤਰੱਕੀਆਂ ਕਰ ਜਾਣੀਆਂ ਨੇ, ਤੁਸੀਂ ਉਹਨਾਂ ਦੇ ਮੂੰਹ ਵੱਲ ਵਹਿੰਦੇ ਰਹਿ ਜਾਣਾ। ਮਾਫ ਕਰਨਾ, ਇੱਥੇ ਤੁਹਾਡੇ 'ਚ ਕੈਂਪ ਕੀਤੇ ਜਿਹੜੇ ਬੰਦਿਆਂ ਨੇ, ਉਹਨਾਂ ਦੇ ਚਿਹਰੇ ਵੱਖਰੇ ਹੈ, ਸੱਚੀ ਉਹਨਾਂ ਬੰਦਿਆਂ 'ਚ ਸਹਿਜ ਹੈ, ਉਹਨਾਂ ਬੰਦਿਆਂ 'ਚ ਸ਼ਾਂਤੀ ਹੈ, ਉਹਨਾਂ ਬੰਦਿਆਂ 'ਚ ਫਰਕ ਪਿਆ। ਔਰ ਅੱਗੇ ਅੱਗੇ ਤਾਂ ਅਜੇ ਬਹੁਤ ਕੁਛ ਪੈਣਾ, ਅਜੇ ਤਾਂ ਕੁਛ ਵੀ ਨਹੀਂ, ਅਜੇ ਤਾਂ ਪਹਿਲੀ ਕਲਾਸ ਹੈ, ਅਜੇ ਤਾਂ ਅੱਗੇ ਬਹੁਤ ਜਾਣਾ, ਕਈ ਕੁਛ ਵੇਖਣਾ, ਸਮਝਣਾ, ਅਜੇ ਤਾਂ ਬੜਾ ਕੁਝ ਸਮਝਣ ਵਾਲਾ ਪਿਆ, ਅਜੇ ਤਾਂ ਸਬ ਕੌਨਸ਼ੀਅਸ ਤੱਕ ਗਏ, ਅਜੇ ਸੁਪਰ ਕੌਨਸ਼ੀਅਸ ਵੇਖਣਾ ਆਪਣੇ ਅੰਦਰ, ਇੱਕ ਕਨੈਕਸ਼ਨ ਸਾਰਿਆਂ ਦਾ, ਉਹ ਤੇ ਅਜੇ ਹੋਰ ਆਪਾਂ ਮਿਹਨਤ ਕਰਾਂਗੇ। ਬਾਕੀ ਬੰਦੇ ਦੀ ਮਿਹਨਤ 'ਤੇ ਵੀ ਡਿਪੈਂਡ ਕਰਨਾ, ਜਿੰਨਾ ਕੁ ਬੰਦਾ ਮਿਹਨਤੀ ਹੈ, ਜਿੰਨਾ ਕੁ ਉਹਨੂੰ ਚਾਅ ਹੈ, ਬਾਕੀ ਸ਼ੌਂਕ ਦੀ ਵੀ ਗੱਲ ਹੁੰਦੀ ਅੰਦਰ, ਸ਼ੌਂਕ ਕਿੰਨਾ ਕੁ ਅੱਗੇ ਵਧਣ ਦਾ। ਸੋ ਆਓ, ਸੋ ਸਾਰਿਆਂ ਦਾ ਧੰਨਵਾਦ ਹੈ, ਹੋਸਪਿਟਲ ਦਾ ਵੀ ਲਾਭ ਲਿਆ ਕਰੋ ਜਿੱਦਾਂ ਕੁ ਹੁੰਦਾ, ਅਸਥਾਨ ਜਿੰਨੇ ਜੋਗੇ ਹੈਗੇ ਆ, ਦੇਖੋ ਸੜਕ ਦੇ ਉੱਤੇ ਹੈ, ਹਜ਼ਾਰਾਂ ਸੰਗਤਾਂ ਰੁਕਦੀਆਂ ਰੋਜ਼, ਲੱਖਾਂ ਲੋਕ ਇੱਕ ਮਹੀਨੇ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦੇ, ਹਜ਼ਾਰਾਂ ਪੇਸ਼ੈਂਟ ਹੋਸਪਿਟਲ ਦਾ ਲਾਭ ਲੈਂਦੇ ਹੈ। ਤਨ ਕਰਕੇ, ਮਨ ਕਰਕੇ, ਧਨ ਕਰਕੇ ਵੀ ਤੁਹਾਡੇ ਸਹਿਯੋਗ ਦੀ ਹਮੇਸ਼ਾ ਲੋੜ ਹੁੰਦੀ ਹੈ, ਇਹ ਨਹੀਂ ਸਾਡੇ ਕੋਲ ਪੈਸੇ ਦੀ ਗੱਲ ਹੈ, ਪੈਸੇ ਨਾਲ ਅਸਥਾਨ ਚੱਲਦਾ ਹੈ, ਦੀਵਾਨ ਬਾਹਰ ਨਹੀਂ ਲੱਗਦੇ, ਪਰ ਆਪ ਜੀ ਲੰਗਰ ਦੇ ਵਿੱਚ ਹਿੱਸਾ ਪਾ ਸਕਦੇ ਹੁੰਦੇ ਹੈ ਤਾਂ ਪਾਇਆ ਕਰੋ।
ਨਹੀਂ ਪਾਓਗੇ ਕੋਈ ਗੱਲ ਨਹੀਂ, ਅਸੀਂ ਹੁਣ ਹੌਲੀ ਹੌਲੀ ਦੁੱਧ ਦੱਧ ਦਾ ਆਹ ਪ੍ਰੋਡਕਟ ਬਣਾਉਂਦੇ ਹਾਂ, ਕੋਈ ਹੋਰ ਸਮਾਨ ਸਮੂਨ ਵੇਚ ਲਿਆ ਕਰਾਂਗੇ, ਸਮਾਨ ਤਾਂ ਕਰਨਾ ਹੀ ਹੈ, ਕੁਛ ਨਾ ਕੁਛ ਤਾਂ ਕਰਨਾ ਹੀ ਹੈ, ਸਥਾਨ 'ਤੇ ਚੱਲੇਗਾ ਜੀ, ਲੰਗਰ ਬੰਦ ਨਹੀਂ ਹੋਣਾ ਹੈ ਅਤੇ ਚੱਲਣਾ, ਗੁਰੂ ਨਾਨਕ ਦੇ ਘਰ ਦਾ ਲੰਗਰ ਲਾਇਆ, ਨਿਸ਼ਾਨ ਸਾਹਿਬ ਝੁੱਲਦਾ ਇਹਨੂੰ ਤਾਂ ਅਸੀਂ ਚਲਾਉਣਾ ਹੀ ਚਲਾਉਣਾ, ਇਹਨੂੰ ਚਲਾਉਣਾ ਵੀ ਹੈ, ਪਰ ਮੈਂ ਚਾਹੁੰਦਾ ਵੀ ਤੁਸੀਂ ਸਹਿਯੋਗ ਵੀ ਨਾਲ ਦਿਆ ਕਰੋ ਥੋੜ੍ਹਾ ਬਹੁਤ ਰਲ ਮਿਲ ਕੇ। ਬਹੁਤ ਸਾਰੇ ਸੱਜਣ ਮਿਹਨਤ ਕਰਦੇ ਆ, ਵੀਰ ਮਿਹਨਤ ਕਰਦੇ ਆ, ਜਦੋਂ ਅਸੀਂ ਕੈਂਪ ਲਾਉਂਦੇ ਹਾਂ 50 ਜਣੇ ਘੱਟ ਤੋਂ ਘੱਟ ਸਟੱਕ ਹੋ ਜਾਂਦੇ, ਸਾਰਾ ਜਥਾ ਸਭ ਦੀ ਐਨਰਜੀ ਕੈਂਪ 'ਤੇ ਲੱਗਦੀ, ਬਣਾਉਣ ਦਾ ਧਿਆਨ ਅਤੇ ਮੇਰਾ ਤਾਂ ਪੂਰਾ ਹੀ ਜ਼ੋਰ, ਪੂਰਾ ਸਵੇਰ ਦੇ 6 ਵਜੇ ਤੋਂ ਲੈ ਕੇ ਰਾਤ ਦੇ 10 ਵੱਜ ਜਾਂਦੇ, ਮੈਨੂੰ ਪੂਰਾ ਧਿਆਨ ਮੇਰਾ ਕੈਂਪ 'ਚ ਰਹਿੰਦਾ, ਦੀਵਾਨਾਂ 'ਚ ਮੇਰਾ ਇੰਨਾ ਜ਼ੋਰ ਨਹੀਂ ਸੀ ਲੱਗਦਾ ਜਿੰਨਾ ਕੈਂਪ 'ਚ ਲੱਗ ਜਾਂਦਾ। ਸੋ ਇਸ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਕਿਵੇਂ ਵੀ ਆਪ ਸਾਥ ਸਹਿਯੋਗ ਜਿਵੇਂ ਵੀ ਦੇ ਸਕਦੇ ਹੁੰਦੇ ਹੈ ਦਿਆ ਕਰੋ। ਕਈ ਫਿਰ ਵੇਖ ਕੇ ਹੀ ਕਹਿਣਗੇ ਯਾਰ ਐਡੀਆਂ ਐਡੀਆਂ ਗੱਡੀਆਂ, ਹੁਣ ਐਡੇ ਐਡੇ ਵਧੀਆ ਕੱਪੜੇ ਲੀੜੇ ਪਾਉਂਦੇ, ਇਹਨਾਂ ਨੂੰ ਤਾਂ ਬਥੇਰਾ, ਇਹਨਾਂ ਨੂੰ ਤਾਂ ਲੋੜ ਹੀ ਨਹੀਂ ਕਿਸੇ ਚੀਜ਼ ਦੀ, ਇਹ ਕਿ ਬੜਾ ਵੱਡਾ ਪੰਗਾ। ਪਰ ਮੈਂ ਕਰਾਂ ਕਿ ਮੇਰੇ ਤੋਂ ਯਾਰ ਉਹ ਝੱਗੀ ਜੀ ਪਾ ਕੇ ਆਇਆ ਨਹੀਂ ਜਾਂਦਾ, ਵੀ ਜੇ ਕੋਈ ਮੈਨੂੰ ਕਹੇ ਵੀ ਹਾਂਜੀ ਹੁਣ ਮੰਨ ਲਓ ਵੀ ਤੁਸੀਂ ਸਾਦੇ ਜੇ ਬਣ ਕੇ ਵੀ ਟੁੱਟੀ ਜੀ ਚੱਪਲ ਜੀ ਪਾ ਕੇ ਫੋਟੋ ਖਿਚਾਓ ਵੀ ਚੱਪਲ ਪਾਈ ਫਿਰਦੇ ਭਾਈ ਸਾਹਿਬ, ਮੈਨੂੰ ਉਹ ਵੀ ਨਹੀਂ ਚੰਗਾ ਲੱਗਦਾ। ਮੈਨੂੰ ਹੁੰਦਾ ਬੰਦਾ ਜਿੱਦਾਂ ਦਾ ਹੋਵੇ ਉੱਦਾਂ ਦਾ ਹੀ ਹੋਵੇ। ਇਹ ਨਹੀਂ ਹੈ ਕਿ ਤੁਸੀਂ ਉੱਦਾਂ 500 acres ਜ਼ਮੀਨ ਬਣਾਈ ਫਿਰਦੇ ਹਾਂ ਅਤੇ ਲੋਕਾਂ ਨੂੰ ਦਿਖਾਉਂਦੇ ਹਾਂ ਜੀ ਅਸੀਂ ਬੜੇ ਗਰੀਬ ਹਾਂ, ਅਸੀਂ ਜਿੰਨੇ ਕੁ ਯੋਗੇ ਹੈਗੇ ਹਾਂ। ਠੀਕ ਹੈ, ਸਾਡਾ ਅਸਥਾਨ ਸੋਹਣਾ ਹੈ, ਦਰਬਾਰ ਸਾਹਿਬ ਸੋਹਣਾ ਹੈ, ਇੱਥੇ ਲੰਗਰ ਸੋਹਣਾ ਹੈ, ਸਾਡਾ ਜਥਾ ਸੋਹਣਾ ਹੈ, ਇਹਨਾਂ ਦੇ ਘਰ ਸੋਹਣੇ ਨੇ, ਇਹਨਾਂ ਦੇ ਬੱਚੇ ਸੋਹਣੇ ਨੇ, ਇਹਨਾਂ ਦਾ ਟੱਬਰ ਸੋਹਣਾ ਹੈ, ਅਤੇ ਅਸੀਂ ਕੱਪੜੇ ਸੋਹਣੇ ਪਾਈਦੇ ਹੈ ਸਾਨੂੰ, ਮੈਨੂੰ ਕਦੇ ਇੱਦਾਂ ਨਹੀਂ ਫੀਲ ਹੋਇਆ। ਪਰ ਕਈ ਲੋਕ ਦਿਖਾਵਾ ਬੜਾ ਕਰਦੇ, ਵੇਖੋ ਜੀ ਵੇਖੋ ਜੀ ਵੇਖੋ ਜੀ ਇਹਦੀ ਚੱਪਲਾਂ ਪਾਓ, ਆਹ ਕਰੋ, ਇੱਦਾਂ ਕਰੋ। ਮੈਨੂੰ ਕਈ ਸਲਾਹ ਵੀ ਦੇਣਗੇ ਭਾਈ ਸਾਹਿਬ ਕਈ ਵਾਰੀ, ਮੈਂ ਕਿਹਾ ਤੂੰ ਆਪਣੀ ਸਲਾਹ ਆਪਣੇ ਕੋਲ ਰੱਖ, ਅਸੀਂ ਜਿਵੇਂ ਦੇ ਹੈਗੇ ਹਾਂ ਸਾਥੋਂ ਪਖੰਡ ਜਿਹਾ ਨਹੀਂ ਹੁੰਦਾ, ਹੁੰਦਾ ਨਹੀਂ, ਕੀ ਕਰੀਏ। ਜੇ ਮੈਂ ਹੁਣ ਬਾਹਰ ਗਿਆ, ਕੋਈ ਵੀਰ ਗਿਆ ਸ਼ੋਪਿੰਗਾਂ 'ਤੇ ਇਕੱਠੇ ਜਾਈਦਾ, ਆਹ ਭਾਈ ਸਾਹਿਬ ਜੈਕਟ ਲੈਣੀ, ਆਹ ਪਾਣੀ, ਆਹ ਕਰੋ ਆਹ ਕਰੋ, ਪਵਾਉਂਦੇ ਵੀ ਹੈ ਪਵਾ ਦਿੰਦੇ ਹੈ, ਕੋਈ ਗੱਲ ਨਹੀਂ। ਹੁਣ ਅਸੀਂ ਖਰੇ ਉਹਨਾਂ ਲਈ ਕਿੰਨਾ ਕਰਨਾ ਪੈਂਦਾ ਸਾਨੂੰ, ਜਿਹੜਾ ਸਾਨੂੰ ਸਾਡੀ ਸ਼ੋਪਿੰਗਾਂ ਕਰਾਉਂਦਾ ਹੈ ਉਹਦੇ ਲਈ ਸਾਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੋਏਗੀ, ਕਿੰਨਾ ਦਿਮਾਗ ਲੱਗਦਾ ਹੋਣਾ। ਹੁਣ ਜੇ ਅਗਲੇ ਨੇ 2-4 ਕੋਟ ਕਾਟ ਜੈਕਟਾਂ ਲੈ ਦਿੱਤੀਆਂ, ਉਹ ਇਕੱਲੇ ਦੇ ਉੱਤੇ 15-15 ਦੁਕਾਨਾਂ ਜਿੰਨਾ ਜ਼ੋਰ ਲਵਾ ਦਿੰਦਾ, ਉਹ ਰਾਤਾਂ ਨੂੰ ਬਹਿ ਗਿਆ, ਹਾਂਜੀ ਫਿਰ ਕਰੀਏ ਜੀ ਵਿਚਾਰ। ਮੈਂ ਕਹਿੰਦਾ ਮੈਂ ਤਾਂ ਸੌਣਾ, ਫਿਰ ਅਗਲਾ ਕਹਿੰਦਾ ਮੈਂ ਫਿਰ ਸੋਚ ਲੈਂਦਾ ਵੀ ਚੱਲ ਯਾਰ ਐਡੀ ਸ਼ੋਪਿੰਗ ਕਰਾ ਕੇ ਲਿਆ ਘਰ ਹੀ ਲਓ, ਹੁਣ ਇਹ ਰੋਸੀ ਨਾ ਜਾਏ। ਇਹ ਫਿਰ ਕਹੂਗਾ ਵੀ ਮੈਂ ਤਾਂ ਇੰਨਾ ਖਰਚਾ ਕਰਤਾ ਭਾਈ ਸਾਹਿਬ, ਅਤੇ ਭਾਈ ਸਾਹਿਬ ਟਾਈਮ ਹੀ ਨਹੀਂ ਦਿੰਦੇ। ਨਹੀਂ ਚਲੋ ਖਰਚਿਆਂ ਕਰਕੇ ਨਹੀਂ ਮੈਂ ਗੱਲ ਕਰਦਾ, ਪਰ ਜੇ ਕੋਈ ਅਗਲਾ ਸਾਡੇ ਲਈ ਕਰਦਾ ਤਾਂ ਅਸੀਂ ਵੀ ਉਹਨਾਂ ਲਈ ਬਹੁਤ ਕਰਦੇ ਹਾਂ। ਬਹੁਤ ਟੈਨਸ਼ਨ ਲਈਦੀ ਹੈ, ਰਹੀਦਾ, ਟਾਈਮ ਦੇਈਦਾ, ਫਿਕਰ ਕਰੀਦਾ, ਸਭ ਨੂੰ ਸਮਾਂ ਦੇਈਦਾ। ਬਾਕੀ ਸਾਰਿਆਂ ਦਾ ਧੰਨਵਾਦ, ਤੁਸੀਂ ਆਏ, 2024 ਨਵਾਂ ਸਾਲ ਚੜ੍ਹਿਆ, ਤੁਹਾਡੇ ਸਾਡੇ ਲਈ ਸਭ ਲਈ ਚੰਗਾ ਹੋਵੇ। ਕਈ 22 'ਚ ਰਹਿ ਗਏ, ਵਾਪਸ ਨਹੀਂ, ਅੱਗੇ ਨਹੀਂ ਆਏ, 22 'ਚੋਂ 23 ਨਹੀਂ ਆਇਆ ਉਹਨਾਂ ਨੇ, ਅਤੇ ਕਈ 23 'ਚ ਹੀ ਰੁਕ ਗਏ, 23 ਤੋਂ 24 'ਚ ਨਹੀਂ ਆਏ, ਅਤੇ ਕਈ ਹੁਣ 24 'ਚ ਰਹਿ ਜਾਣਗੇ, ਉਹਨਾਂ ਨੇ 25 'ਚ ਨਹੀਂ ਜਾਣਾ, ਕੋਈ 25 ਵਾਲੀ ਛਾਲ ਮਾਰ ਜਾਣਗੇ, 26 'ਚ ਜਾਣਗੇ, ਫਿਰ 26 ਤੋਂ 27 'ਚ ਨਹੀਂ ਜਾਣਗੇ। ਆਪਾਂ ਸਾਰਿਆਂ ਨੇ ਕਿਸੇ ਨਾ ਕਿਸੇ ਸਾਲ 'ਚ ਤਾਂ ਰਹਿ ਹੀ ਜਾਣਾ, ਹੈ ਨਾ, ਅਤੇ ਜੇ ਅੰਤਰਜਾਮੀ ਬਣ ਜੀ ਅਰਦਾਸ ਕਰੀਏ ਵੀ ਮਹਾਰਾਜ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਕਦੋਂ ਕਦੋਂ ਜਾਣਾ। ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਜਲੇਬੀ ਖਾਓਗੇ ਨਹੀਂ ਅੱਜ ਜਾਣ ਲੱਗੇ, ਤੁਸੀਂ ਲੰਗਰ 'ਚ ਜਾਣਾ ਹੀ ਨਹੀਂ, ਭਾਵੇਂ ਤੁਹਾਨੂੰ 50 ਡੇਟ ਮਿਲ ਜੇ ਨਾ ਵੀ 50 'ਚ ਜਾਣਾ, ਤੁਸੀਂ ਤਾਂ ਵੀ ਰੁੱਸ ਜਾਣਾ ਵੀ ਹੈ ਬਟ ਡੇਟ ਫਿਕਸ ਹੋ ਗਈ ਜਾਣ ਦੀ, ਫਿਰ ਤਾਂ ਆ ਹੀ ਜਾਣੀ ਹੈ। ਇਹ ਕਿੱਡੀ ਵਧੀਆ ਗੱਲ ਹੈ ਕੁਦਰਤ ਦੀ ਵੀ ਕੋਈ ਨਹੀਂ ਜਾਣਦਾ ਕਦੋਂ ਮਰਨਾ, ਕੋਈ ਨਹੀਂ ਜਾਣਦਾ ਕਦੋਂ ਮਰ, ਕਿਆ ਜਾਣਨਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਕਿੰਨੀ ਸੋਹਣੀ ਗੱਲ ਹੈ। ਜੇ ਕੋਈ ਅੰਤਰਜਾਮੀ ਨਹੀਂ ਹੈ ਤਾਂ ਕਿੰਨੀ ਚੰਗੀ ਗੱਲ ਹੈ, ਅੰਤਰਜਾਮ ਤਾਂ ਸਰਾਫ ਹੁੰਦੀ ਹੈ, ਵਰ ਨਹੀਂ ਹੁੰਦਾ। ਅੰਤਰਜਾਮ ਤਾਂ ਜੇ ਹੋ ਜੇ ਬੰਦੇ ਨੂੰ ਸਾਰਾ ਪਤਾ ਲੱਗ ਜੇ ਫਿਰ ਤਾਂ ਸਰਾਫ ਹੈ। ਮੈਂ ਦੁਆਨ ਲਾਵਾਂਗਾ ਕਿਵੇਂ, ਮੈਨੂੰ ਪਤਾ ਲੱਗ ਜਾਣਾ ਵੀ ਬੰਦਾ ਮੇਰੇ ਬਾਰੇ ਤਾਂ ਇਹ ਗੱਲਾਂ ਕਰਦਾ, ਇਹ ਐਂ ਸੋਚਦਾ, ਤੁਸੀਂ ਮੇਰੇ ਬਾਰੇ ਕਿੰਨਾ ਕੁਛ ਸੋਚੋਗੇ। ਨਹੀਂ ਅੰਤਰਜਾਮੀ ਹੈਗੇ ਚੰਗਾ। ਹੁਣ ਸੱਸ ਪਰੇ ਜਾ ਕੇ ਕਈ ਗੱਲਾਂ ਕਰ ਆਉਂਦੀ ਹੈ, ਨੂੰਹ ਪਿੰਡ ਫੋਨ ਕਰਕੇ ਪੇਕੇ ਕਈ ਗੱਲਾਂ ਕਰ ਲੈਂਦੀ ਹੈ। ਜੇ ਸਾਰੇ ਅੰਤਰਜਾਮੀ ਹੋ ਜਾਣਗੇ ਤਾਂ ਵੱਸ ਗਏ ਘਰ, ਫਿਰ ਤਾਂ ਸਭ ਉੱਜੜ ਜਾਣਗੇ, ਕੱਖ ਵੀ ਨਹੀਂ ਰਹਿਣਾ ਫਿਰ। ਇਹ ਨਹੀਂ ਪਤਾ ਤਾਂ ਚੰਗੀ ਗੱਲ ਹੈ, ਅੰਤਰਜਾਮੀ ਹੋਣਾ ਕੋਈ ਵਧੀਆ ਗੱਲ ਥੋੜ੍ਹਾ ਹੁੰਦੀ ਹੈ, ਇਹ ਤਾਂ ਸਗੋਂ ਮਾੜੀ ਗੱਲ ਹੁੰਦੀ ਹੈ। ਇਸ ਕਰਕੇ ਆਪਾਂ ਨਹੀਂ ਕੁਝ ਜਾਣਦੇ ਤਾਂ ਚੰਗੀ ਗੱਲ ਹੈ, ਸਾਨੂੰ ਕੱਖ ਨਹੀਂ ਪਤਾ ਕਿਆ ਕੀ ਹੋਣਾ।
ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ। ਕੋਈ ਮੰਤਰ ਜਾਣਦਾ ਹੀ ਨਹੀਂ ਕਿ ਕੀ ਕਦੋਂ ਹੋਣਾ, ਤੇ ਵਧੀਆ ਗੱਲ ਹੈ ਸਗੋਂ ਸਾਨੂੰ ਪਤਾ ਲੱਗੇ ਵੀ ਨਾ ਵੀ ਕਦੋਂ ਮਰਨਾ ਅਸੀਂ। ਸੋ ਕੁਝ 23 ਚ ਰਹਿ ਗਏ, ਕੁਝ 24 ਚ ਰਹਿ ਜਾਣਗੇ। ਜ਼ੋਰ ਜ਼ਾਰ ਹਰ ਕੋਈ ਲਾਉਂਦਾ ਵੀ ਮੈਂ ਲੰਘੀ ਅੱਗੇ ਜਾਵਾਂ, ਜ਼ੋਰ ਲਾਉਂਦਾ, ਪਰ ਕਈ ਦੌੜ ਚ ਪਿੱਛੇ ਰਹਿ ਜਾਂਦੇ ਨੇ, ਜ਼ਿੰਦਗੀ ਦੀ ਦੌੜ ਵਿੱਚ ਕਈ ਡਿੱਗ ਜਾਂਦੇ ਨੇ, ਉਸ ਤੋਂ ਅੱਗੇ ਨਹੀਂ ਜਾ ਸਕਦੇ। ਸੋ ਸਾਰੇ ਮਿਹਨਤ ਕਰੋ, ਸਿਹਤ ਦਾ ਵੀ ਖਿਆਲ ਰੱਖੋ, ਤੇ ਸਭ ਤੋਂ ਜ਼ਰੂਰੀ ਮੈਂਟਲ ਹੈਲਥ ਆਪਣੀ ਠੀਕ ਰੱਖੋ। ਆਪਣੇ ਮਨ ਤੇ ਜ਼ਰੂਰ ਕੰਮ ਕਰਨਾ ਸਟਾਰਟ ਕਰੀਏ, ਬੜੀ ਇਹਦੀ ਲੋੜ ਹੈ। ਪਹਿਲੀ ਵਾਰੀ ਜੇ ਆਪਾਂ ਕਹਿ ਲਈਏ ਨਾ ਵੀ ਆਪਣੇ ਆ ਕੈਂਪ ਵਾਲਾ ਮਸਲਾ ਸਿੱਖਾਂ ਦੇ ਵਿੱਚ, ਆ ਪਹਿਲੀ ਵਾਰੀ ਬਾਹਾਂ ਖੜੀਆਂ ਖੁੜੀਆਂ ਕਰਾਉਣੀਆਂ ਮੈਂ ਸ਼ੁਰੂ ਕਰਾਈਆਂ, ਇਹ ਤੋਂ ਪੰਜ ਪਿਆਰੇ ਸਟੇਜ ਤੇ ਆਉਂਦੇ ਸੀ, ਮੈਂ ਕਹਿਣਾ ਇੱਦਾਂ ਲਿਆਓ ਆ ਢੋਲਕੀਆਂ ਦੋ ਦੋ, ਆ ਪਿੱਛੇ ਕੀਬੋਰਡ ਆ ਵੱਜਦਾ ਜਿਹੜਾ, ਇਹ ਆ ਕਵਿਤਾਵਾਂ ਗਾਉਣੀਆਂ, ਇਹ ਸਾਰਾ ਕੁਛ ਮੈਂ ਬਦਲਿਆ। ਤੋਂ ਮੈਂ ਇੱਧਰ ਆਇਆ ਸੀ ਨਾ ਕੀਰਤਨ ਕਰਨ, ਮੈਨੂੰ ਸਾਰੇ ਕਹਿੰਦੇ ਸੀ ਧਾਰਨ ਵਾਲਾ ਸਟਾਈਲ ਬਦਲਤਾ ਇਹਨਾਂ ਨੇ, ਪਰ ਮੈਂ ਕਹਿੰਦਾ ਸੀ ਨਹੀਂ ਬਦਲਣਾ ਹੈ, ਬਸ ਇਹਦਾ ਅਸਰ ਹੁੰਦਾ, ਵਧੀਆ ਲੱਗਦਾ, ਚੰਗਾ ਲੱਗਦਾ। ਤੇ ਹੁਣ ਆ ਜਿਹੜੀ ਗੱਲ ਆਪਾਂ ਕਰਦੇ ਹਾਂ ਵੀ ਆਪਣੇ ਮਨ ਤੇ ਕੰਮ ਕਰੀਏ, ਇਹ ਵੀ ਹੁਣ ਮੇਰਾ ਮਨ ਕਰਦਾ ਵੀ ਨਹੀਂ ਇਹਦੇ ਤੇ ਜ਼ਰੂਰ ਵਰਕ ਕਰਨਾ। ਪੰਜਾਬੀ ਸਿੱਖਾਂ ਦੇ ਵਿੱਚ ਤੇ ਸਾਡੇ ਬਿਲਕੁਲ ਨਹੀਂ ਕਰਦੇ, ਸਿੱਖਾਂ ਦੇ ਵਿੱਚ ਮਨ ਦੇ ਉੱਤੇ ਬਹੁਤ ਘੱਟ ਟੌਪਿਕ ਵਿਚਾਰਿਆ ਜਾਂਦਾ, ਪਰ ਸਿੱਖਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਗੱਲ ਹੀ ਮਨ ਦੀ ਕਰਦੇ ਨੇ ਸਾਰੇ, ਸਾਰਾ ਗੁਰੂ ਗ੍ਰੰਥ ਸਾਹਿਬ ਮਨ ਦੀ ਗੱਲ ਕਰਦਾ। ਮਨ ਠੀਕ ਕਰੋ, ਮਨ ਵੇਖੋ, ਮਨ ਨੂੰ ਜਾਣੋ, ਮਨ ਨੂੰ ਸਮਝੋ, ਮਨ ਨੂੰ ਬਦਲੋ, ਮਨ ਨੂੰ ਸ਼ਾਂਤ ਕਰੋ। ਤੇਰਾ ਜ਼ੋਰ ਹੀ ਇੱਕ ਚੀਜ਼ 'ਤੇ ਚੱਲ ਸਕਦਾ, ਤੂੰ ਬੱਚੇ 'ਤੇ ਨਹੀਂ ਚਲਾ ਸਕਦਾ, ਤੇਰਾ ਹੀ ਜੰਮਿਆ ਤੂੰ ਚਲਾ ਕੇ ਵਿਖਾ, ਜ਼ੋਰ ਤੇਰਾ ਇੱਕੋ ਚੀਜ਼ 'ਤੇ ਚੱਲਣਾ ਹੋਵੇ ਤੇਰਾ ਆਪਾ, ਇਹਨੂੰ ਸਵਾਰ ਲੈ ਜਿੰਨਾ ਸਵਾਰਿਆ ਜਾਂਦਾ, ਮਨ ਨੂੰ ਠੀਕ ਕਰ ਲਓ ਜਿੰਨਾ ਕਰ ਸਕਦੇ ਹੋ ਤੁਸੀਂ। ਅਤੇ ਜਿੱਦਣ ਤੁਹਾਡਾ ਮਨ ਠੀਕ ਹੋ ਗਿਆ ਨਾ ਵੀਰੋ, ਜਦੋਂ ਤੁਹਾਡਾ ਮਨ ਪੂਰਾ ਸ਼ੁੱਧ ਹੋਇਆ, ਪੂਰਾ ਸ਼ੁੱਧ ਹੋਇਆ, ਮੈਂ ਕਹਿੰਦਾ ਅੰਦਰ ਕੋਈ ਵੈਰ ਨਹੀਂ ਨਫ਼ਰਤ ਨਹੀਂ, ਫਿਰ ਨਾ ਤੁਸੀਂ ਐਂ ਬਹਿਣਾ ਇੱਧਰ ਮੇਰੇ ਵੱਲ ਵੇਖੋ, ਤੁਸੀਂ ਨਾ ਜਦੋਂ ਸਾਫ਼ ਹੋ ਗਏ ਪੂਰੀ ਤਰ੍ਹਾਂ, ਹੁਣ ਨਹੀਂ ਜਦੋਂ ਮਨ ਸਾਫ਼ ਹੋ ਗਿਆ, ਅੰਦਰ ਕੋਈ ਮੈਲ ਨਹੀਂ, ਕੋਈ ਨਫ਼ਰਤ ਨਹੀਂ, ਕੋਈ ਵੈਰ ਨਹੀਂ, ਸਭ ਨਾਲ ਪਿਆਰ ਕਰਦੇ ਹਾਂ, ਫਿਰ ਇੱਦਾਂ ਤੁਸੀਂ ਬਹਿਣਾ ਹੈ, ਅੱਖਾਂ ਬੰਦ ਕਰ ਲੈਣੀਆਂ ਨੇ, ਫਿਰ ਤੁਸੀਂ ਕਹਿਣਾ ਸਭ ਨੂੰ ਮੈਂ ਪਿਆਰ ਕਰਦਾ, ਸਭ ਦਾ ਭਲਾ ਹੋਵੇ, ਸਭ ਦਾ ਭਲਾ ਹੋਵੇ, ਸਭ ਦਾ ਹੀ ਭਲਾ ਹੋਵੇ, ਸਭ ਦਾ ਭਲਾ ਹੋਵੇ, ਸਭ ਦਾ ਭਲਾ ਹੋਵੇ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਸਰੀਰ 'ਚ ਹੁਣ ਕੀ ਹੋ ਰਿਹਾ, ਮੇਰਾ ਸਰੀਰ ਮੈਨੂੰ ਕਿੰਨਾ ਸਵਾਦ ਦੇ ਰਿਹਾ, ਇਸ ਵੇਲੇ ਮੇਰੇ ਅੰਦਰ ਕੀ ਚੱਲ ਰਿਹਾ, ਹਲਚਲ ਕੀ ਹੋ ਰਹੀ ਹੈ, ਮੈਂ ਦੱਸ ਨਹੀਂ ਸਕਦਾ। ਇਹ ਗੁੰਗੇ ਦੀ ਮਠਿਆਈ ਹੈ, ਗੁੰਗਾ ਕੀ ਦੱਸੇ ਵੀ ਕੀ ਸਵਾਦ ਆ ਰਿਹਾ, ਸਾਫ਼ ਕਰਕੇ ਵੇਖਣਾ ਪੈਣਾ। ਦਿਲੋਂ ਕਹਿ ਦਿਓ ਸਭ ਨੂੰ ਮਾਫ਼ ਕੀਤਾ, ਜਿਹਨੇ ਮੇਰੇ ਨਾਲ ਮਾੜਾ ਕੀਤਾ ਮੈਂ ਸਭ ਨੂੰ ਮਾਫ਼ ਕੀਤਾ। ਦਿਲੋਂ ਕਹਿ ਦਿਓ ਮੇਰੇ ਤੋਂ ਜੋ ਗਲਤੀਆਂ ਹੋਈਆਂ ਮੈਂ ਮਾਫ਼ੀ ਮੰਗਦਾ, ਸਭ ਤੋਂ ਮਾਫ਼ੀ ਮੰਗਦਾ, ਸਭ ਨੂੰ ਮਾਫ਼ ਕਰ ਦਿਓ। ਏਦਾਂ ਲੱਗਦਾ ਜਿਵੇਂ ਰੋਮ ਰੋਮ ਨੱਚਣ ਲੱਗ ਜਾਂਦਾ, ਨੱਚਣ ਲੱਗ ਜਾਂਦਾ ਰੋਮ ਰੋਮ। ਸਾਫ਼ ਸ਼ੁੱਧ ਹੋਵੋ, ਮੈਲ ਨਾ ਰੱਖੋ ਪੂਰਾ ਵੀ ਆਪਣੇ ਅੰਦਰ। ਆਓ ਸਾਰੇ ਜਣੇ ਹੁਣ ਆਨੰਦ ਸਾਹਿਬ ਬੋਲੀਏ, ਹੁਕਮਨਾਮਾ ਸੁਣੋ, ਪ੍ਰਸ਼ਾਦ ਪਾਣੀ ਛਕੋ, ਤੇ ਘਰੋ ਕਦੀ ਨੱਚਦੇ ਹੱਸਦੇ ਖੇਡਦੇ ਚੱਲ ਪਾਓ। ਬਾਕੀ ਕੋਈ ਪਟਾਕੇ ਪਟੂਕੇ ਨਾ ਚਲਾਇਆ ਕਰੋ, ਗੁਰੂ ਸਾਹਿਬ ਦਾ ਗੁਰਪੁਰਬ ਵੀ ਹੋਵੇ ਤਾਂ ਵੀ ਅਸੀਂ ਇਹ ਪ੍ਰਦੂਸ਼ਣ ਕਿਉਂ ਕਰੀਏ। ਖੀਰ ਬਣਾਓ, ਕੜਾਹ ਬਣਾਓ, ਕਿਸੇ ਗਰੀਬ ਬੱਚੇ ਨੂੰ ਵੰਡੋ, ਕਿਸੇ ਨੂੰ ਖਵਾਓ, ਖੁਸ਼ੀ ਸਾਂਝੀ ਕਰੋ। ਪਾਤਸ਼ਾਹ ਦੇ ਜਨਮ ਦਿਨ ਦੀਆਂ ਲੱਖ ਲੱਖ ਸਭ ਨੂੰ ਵਧਾਈਆਂ ਹੋਵਣ, ਉਹਨਾਂ ਦੇ ਆਉਣ ਦਾ ਸਭ ਨੂੰ ਚਾਹ ਹੋਵੇ, ਸਾਡੇ ਹਿਰਦੇ ਚ ਵੀ ਆਣ, ਉਹਨਾਂ ਨੂੰ ਵੇਖ ਵੇਖ ਕੇ ਅਸੀਂ ਉਹਨਾਂ ਸੱਚੇ ਪਾਤਸ਼ਾਹ ਤੋਂ ਵੇਖ ਵੇਖ ਕੇ ਦ੍ਰਿੜਤਾ ਸਿੱਖੀਏ, ਹਿੰਮਤ ਸਿੱਖੀਏ, ਉਤਸ਼ਾਹ ਸਿੱਖੀਏ, ਹੱਸਣਾ ਸਿੱਖੀਏ, ਸਕੂਨ ਵੀ ਸਿੱਖੀਏ, ਮਨ ਚ ਸਕੂਨ ਰਵੇ ਹਮੇਸ਼ਾ। ਮਿਲਣ ਵਾਲੇ ਪਰਸੋਂ ਐਤਵਾਰ ਦਾ ਦੀਵਾਨ ਵੀ ਹੈ, ਲੋਕਲ ਜਿੰਨੀ ਸੰਗਤ ਹੈ ਨੇੜੇ ਤੇੜੇ ਵਾਲੇ ਐਤਵਾਰ ਮਿਲ ਲਿਓ, ਫਿਰ ਉਸ ਤੋਂ ਅਗਲੇ ਦਿਨ ਸੋਮਵਾਰ 8 ਤਰੀਕ ਨੂੰ ਸਾਡੇ ਟਰੱਸਟੀ ਮੈਂਬਰ ਗੋਬਿੰਦਗੜ੍ਹ ਤੋਂ ਉਹਨਾਂ ਦੀ ਬੇਟੀ ਸੀ ਅਤੇ ਚੰਡੀਗੜ੍ਹ ਤੋਂ ਇੱਕ ਵਿਨੀਪੈਗ ਪਰਿਵਾਰ, ਉਹਨਾਂ ਕੋਲ ਮੈਂ ਰਹਿੰਦਾ ਸੀ ਜਾ ਕੇ ਹਮੇਸ਼ਾ, ਮੇਰੇ ਨਾਲ ਭੈਣਾਂ ਤੋਂ ਵੱਧ ਕੇ ਪਿਆਰ ਸੀ। ਮੈਨੂੰ ਦੋ ਘਾਟੇ ਪਏ, ਇੱਕ ਮਾਂ ਦਾ ਇੱਕ ਭੈਣ ਦਾ। ਭੈਣ ਵੀ ਮੇਰੀ ਸੱਕੀ ਭੈਣ ਵੀ ਹੋਵੇ ਇੰਨਾ ਪਿਆਰ ਨਹੀਂ ਕਰ ਸਕਦੀ, ਉਹਦੇ ਕੋਲ ਇੱਕੋ ਹੀ ਚੀਜ਼ ਹੁੰਦੀ ਸੀ ਬਸ ਮੇਰੇ ਨਾਲ, ਠੀਕ ਨੇ ਠੀਕ ਨੇ ਠੀਕ ਨੇ, ਸਿਹਤ ਠੀਕ ਹੈ ਕਿਵੇਂ ਨੇ, ਦਿਨ ਰਾਤ ਉਹਨੇ ਮੈਨੂੰ ਪੁੱਛਦਾ ਰਹਿਣਾ ਪੁੱਛਦੇ ਰਹਿਣਾ। ਅਤੇ ਉਹਦੀ ਵੀ ਇੱਕ ਬੱਚੀ ਦੀ ਸਾਡੀ ਭੈਣ ਦੀ ਮੌਤ ਹੋਈ, ਅਤੇ 8 ਤਰੀਕ ਨੂੰ ਉਹ ਵੀ ਭੋਗ ਪਾਇਆ ਜਾਣਾ, ਉੱਧਰ ਦਰਬਾਰ ਸਾਹਿਬ 'ਚ ਹੋਣਾ, ਅਤੇ ਪਰਸੋਂ ਐਤਵਾਰ ਦਾ ਪ੍ਰੋਗਰਾਮ ਵੀ ਹੋਣਾ, ਸਾਰਿਆਂ ਨੇ ਦਰਸ਼ਨ ਦੇਣੇ। ਫਰਵਰੀ ਨੂੰ 8 ਨੂੰ 4 ਨੂੰ 4 ਤਰੀਕ ਨੂੰ ਆਪਾਂ ਦਰਸ਼ਨ, 4 ਨੂੰ ਐਤਵਾਰ ਦਾ ਦੀਵਾਨ ਲੱਗੇਗਾ ਦੁਪਹਿਰ ਦਾ, ਅਮਰ ਸੰਚਾਰ 10 ਵਜੇ ਹੋਏਗਾ, ਦੁਪਹਿਰੇ 11 ਤੋਂ ਲੈ ਕੇ ਸ਼ਾਮ 4 ਵਜੇ ਤੱਕ, ਫਰਵਰੀ ਦਾ ਪਹਿਲਾ ਐਤਵਾਰ, ਜ਼ਰੂਰ ਆਪ ਜੀ ਨੇ ਦਰਸ਼ਨ ਦੇਣੇ ਹਨ। ਧੰਨਵਾਦ ਆਪ ਸਾਰਿਆਂ ਦਾ, ਮੁਜ਼ੱਫਰਨਗਰ ਤੋਂ ਆਪਣੇ ਮਾਨ ਜੋ ਟਰੱਕਿੰਗ ਕੰਪਨੀ ਵਾਲੇ ਨੇ ਸਤਪਾਲ ਸਿੰਘ, ਉਹ ਆਏ, ਉਹਨਾਂ ਦਾ ਧੰਨਵਾਦ। ਬਾਹਰੋਂ ਵੀ ਵੀਰ ਸਾਡੇ ਆਏ, ਸਭ ਦਾ ਧੰਨਵਾਦ ਕਰਦਾ ਹੋਇਆ ਤੁਹਾਡੀ ਸਭ ਦੀ ਖੈਰ ਮੰਗਦਾ ਹਾਂ, ਤੁਹਾਡੇ ਸਭ ਦੇ ਮਨ ਦੀ ਸਕੂਨ ਦੀ ਅਰਦਾਸ ਕਰਦਾ ਹਾਂ, ਸਭ ਦੇ ਮਨ ਦੀ ਸ਼ਾਂਤੀ ਮੰਗਦਾ ਹਾਂ। ਆਨੰਦ ਸਾਹਿਬ 'ਚ ਸਾਥ ਦਿਓ, ਪ੍ਰਸ਼ਾਦਾ ਛਕ ਲਿਓ, ਕਰੋ ਕਰੀ ਚੱਲ ਆਪਾਂ, ਸਾਰੇ ਰਾਜੀ ਰਹੋ, ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਮੱਥਾ ਨਹੀਂ ਟੇਕਿਆ ਟੇਕ ਲਓ, ਬਾਕੀ ਅਰਦਾਸ ਤੋਂ ਬਾਅਦ ਚੱਲਿਓ, ਕਾਲ ਨਾ ਕਰਿਓ, ਸਿਰਫ 5 ਮਿੰਟ ਟਾਈਮ ਦਿਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜਿਆ ਵਾਦਾਇਆ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸਭ ਤੋਂ ਤਾਂ ਗਾਵੋ ਹਰੀ ਕੇਰਾ ਮਨ ਜੀ ਵਸਾਇਆ,
ਕਹਿ ਨਾਨਕ ਅਨੰਤ ਹੋਵਾਂ ਸਤਿਗੁਰੂ ਮੈਂ ਪਾਇਆ,
ਤੇ ਮਨ ਤੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਬਦ ਸਾਰਣਾ,
ਅੱਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ,
ਸਾਰੇ
ਨਾਨਕ ਮਨ ਮੇਰੇ ਸਾਰੋ ਹਰ ਨਾਲੇ,
ਸਾਚੇ ਸਾਹਿਬਾ ਗਿਆ ਨਹੀਂ ਕਰਦੇ ਰਹਿ,
ਕਰਤਾ ਤੇਰੇ ਸਭ ਕੁਛ ਹੈ ਜਿੰਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ,
ਹੈ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਦੇ ਰਹਿ,
ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ
ਜਿਨ ਭੁਖਾ
ਸਭ ਗਵਾਇਆ,
ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ,
ਸਾ ਗੁਰਬਾਣ ਕਿੱਤਾ ਗੁਰ ਮਿਟੋ ਜਿੰਨੇ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸੱਚ
ਨਾਮ ਤੇਰਾ ਆਧਾਰੋ, ਅੱਗੇ ਪੰਜ ਸ਼ਬਦ ਜਿਤ ਕਰ ਸੁਭਾਗੈ,
ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ,
ਪੰਜ ਦੋਤ ਦੁੱਧ ਵਸ ਕੀਤੇ ਕਾਲ ਕਟਕ ਮਾਰਿਆ,
ਸੁਰ ਕਰਮ ਪਾਇਆ ਤੁਧ ਜਿਤ ਕੌਸੇ ਨਾਮ ਹਰ ਕੈ ਲਾਗੇ,
ਕਹਿ ਨਾਨਕ ਤੈ ਸੁਖ ਹੋਆ ਜਿਤ ਕਰਿਆ ਹਰ ਵਾਜੇ,
ਆਨੰਦ ਸੁਣੋ ਵਡ ਭਾਗੀ ਹੋ ਮਨੋ ਸਗਲ ਮਨੋਰਥ ਪੂਰੇ
ਪਾਇਆ ਸਗਲ ਸੂਰੇ
ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰਦੇ ਜਾਣੀ
ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਸੂਰੇ
ਵਿਦਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੂਰੇ ਸੋ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਦੇਵ ਰਾਤ ਦੋਏ ਨਾਈ ਦਾਇਆ ਮਿਲੇ ਸਗਲ ਜਗਤ
ਆਈਆਂ ਪੁਰਿਆਈਆਂ ਵਜੇ ਧਰਮ ਹਜ਼ੂਰ
ਕਰਮੀ ਆਪੋ ਆਪਣੀ ਕਿਰੇ ਡਕ ਦੂਰ
ਜਿਨੀ ਨਾਮ ਤੇ ਆਇਆ ਦੇਵ ਸਤਿ ਸਾਲ
ਨਾਨਕੇ ਮੁਖ ਉਜਲੇ ਕੇਤੀ ਚੁੱਕੀ ਨਾਲ
ਨਾਮ ਆਇਆ ਦੇਵ ਸਤਿ ਸਾਲ
ਨਾਨਕੇ ਮੁਖ ਉਜਲੇ ਕੇਤੀ ਚੁੱਕੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਤੋਦਿਆ ਗਏ ਅਰਦਾਸ
ਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਾਉ ਨਿਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਣ ਕਰ ਸਦਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤਿਕ ਫਤਿਹ ਬਿਰਧ ਕੀ ਪੈਚ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਪਵਾਹੇ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਗੁਰਦੁਆਰਾ ਪਰਮੇਸ਼ਰ ਦੁਆਰ ਗੁਰਮਤਿ ਸਮਾਗਮ ਰੱਖਿਆ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਜਥਿਆਂ ਨੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਜੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ, ਸਤਿਗੁਰੂ ਜੀ ਸੇਵਕਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ। ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਰਜਿੰਦਰਪਾਲ ਸਿੰਘ, ਸਿਕੰਦਰ ਸਿੰਘ, ਧਰਮਿੰਦਰ ਸਿੰਘ, ਗਗਨਦੀਪ ਕੌਰ, ਕਿਰਪਾ ਕਰਨੀ ਸਤਿਗੁਰੂ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤ ਦੀ ਸੋਝੀ ਬਖਸ਼ਣੀ ਜੀ, ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤ ਦੀ ਸੋਝੀ ਬਖਸ਼ਣੀ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਅੱਜ ਭਾਈ ਸਾਹਿਬ ਜੀ ਨੂੰ ਕੀਰਤਨ ਕਰਦਿਆਂ 25 ਸਾਲ ਪੂਰੇ ਹੋਏ। ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਜੀ ਅੱਗੇ ਤੋਂ ਵੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਰੀਰਕ ਤੰਦਰੁਸਤੀ ਬਖਸ਼ਣੀ। ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਤਨ ਤਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ, ਸਗਲਾ ਬੰਨ ਹਰਾ, ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ, ਤਨਾਸਰੀ ਮਹਲਾ ਪੰਜਵਾ, ਦੂਤ ਦੁਸ਼ਮਨ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ। ਦੂਤ ਦੁਸ਼ਮਨ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ। ਨਿਰਖੋ ਤੁਮਰੀ ਔਰ ਹਰ ਨੀਤ, ਮਰਾਰ ਸਹਾਏ ਹੋ ਦਾਸ ਕੋ, ਕਰ ਗਹਿ ਉਧਰੋ ਮੀਤ ਰਹਾਓ। ਸੁਣੀ ਬੇਨਤੀ ਠਾਕੁਰ ਮੇਰੇ, ਖਸਮਾ ਨਾ ਕਰ ਆਪ, ਨਾਨਕ ਆਨੰਦ ਭਏ ਦੁਖ ਭਾਗੇ, ਸਦਾ ਸਦਾ ਹਰ ਜਾਪ। ਸੁਣੀ ਬੇਨਤੀ ਠਾਕੁਰ ਮੇਰੇ, ਖਸਮਾ ਨਾ ਕਰ ਆਪ, ਨਾਨਕ ਆਨੰਦ ਭਏ ਦੁਖ ਭਾਗੇ, ਸਦਾ ਸਦਾ ਹਰ ਜਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਜੀ, 2 ਮਿੰਟ ਲੱਗਣੇ ਨੇ, ਗੁਰਸੁੱਖ ਆਸਣ ਦੀ ਸੇਵਾ ਹੋ ਗਈ।
ਨਾਲ ਹੀ ਆਪਾਂ ਸਾਰਿਆਂ ਨੇ ਮਗਰ ਮਗਰ ਚਲੇ ਜਾਣਾ। ਭਾਈ ਸਾਹਿਬ ਸਤਿਗੁਰ ਸਿੰਘ ਜੀ ਆਏ ਹੈ, ਪਿਛਲੇ ਦਿਨ ਹੀ ਮੈਂ ਇਹਨਾਂ ਦੇ ਕੋਲ ਕੋਲਾਂ ਪਿੰਡ ਗਿਆ, ਬਹੁਤ ਪਿਆਰ ਸਤਿਕਾਰ ਇਹਨਾਂ ਨੇ ਮੇਰਾ ਉੱਥੇ ਗਿਆਂ ਦਾ ਕੀਤਾ, ਬਹੁਤ ਚੰਗਾ ਲੱਗਾ। ਭਾਈ ਸਾਹਿਬ ਆਏ ਹੈ, ਉਹਨਾਂ ਨੂੰ ਜੀ ਆਇਆਂ ਨੂੰ। ਸੋ ਆਪ ਜੀ ਨੇ ਕਾਹਲ ਨਹੀਂ ਕਰਨੀ, ਪਰਸੋਂ ਐਤਵਾਰ ਇੱਥੇ ਹੀ ਆ, ਲੋਕਲ ਜਿੰਨੀ ਸੰਗਤ ਮਿਲਣ ਵਾਲੀ ਹੈ ਪਰਸੋਂ ਆ ਜਾਓ, ਨਾਲੇ ਦੀਵਾਨ ਸੁਣਿਓ, ਨਾਲੇ ਵਿਹਲਾ ਮੈਂ ਉਦਣ ਮਿਲ ਜਾਇਓ, ਤੇ ਜੇ ਅੱਜ ਮਿਲਣਾ ਵੀ ਹੈ ਤਾਂ ਜ਼ਰੂਰੀ ਜਿਹੜੇ ਨੇ ਉਹ ਹੀ ਮਿਲ ਲੈਣ। ਕੁਝ ਸਿੰਘਾਂ ਦੇ ਕਾਦਰਾਬਾਦ ਤੋਂ ਸੰਦੀਪ ਸਿੰਘ ਰਾਏਕੋਟ, ਸਵਰਨ ਸਿੰਘ ਮੰਡੌੜ, ਇਹਨਾਂ ਨੇ ਪਿਆਜ਼ਾਂ ਦੀ ਪਨੀਰੀ ਦੀ ਸੇਵਾ ਕੀਤੀ ਹੈ, ਦੋਵੇਂ ਜਣੇ ਆ ਜਾਣ, ਸਰੂਪੇ ਲੈ ਲੈਣ। ਕਾਦਰਾਬਾਦ ਵਾਲੇ ਭੁਪਿੰਦਰ ਸਿੰਘ, ਅਮਨਦੀਪ ਸਿੰਘ, ਰਾਜਵਿੰਦਰ ਸਿੰਘ, ਚਮਕੌਰ ਸਿੰਘ, ਰਣਧੀਰ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਮਿੱਠੂ ਸਿੰਘ ਤੇ ਜਗਜੀਤ ਸਿੰਘ, ਇਹ ਪੰਜ ਸੱਤ ਨਾਂ ਨੇ, ਇਹ ਫਟਾਫਟ ਆ ਜਾਣ। ਸਤਪਾਲ ਸਿੰਘ ਯੂਪੀ ਵਾਲੇ ਉਹ ਵੀ ਆਏ ਹੈ, ਤੇ ਸਰੂਪਾ ਉਹ ਵੀ ਲੈ ਜਾਓ ਆ ਕੇ। ਤੇ ਬੁੱਧੂ ਛੰਨਾ ਤੋਂ ਧਰਮ ਸਿੰਘ, ਧਰਮਪਾਲ ਸਿੰਘ ਹੈ, ਮੱਗਰ ਸਿੰਘ, ਚਮਕੌਰ ਸਿੰਘ। ਸ਼ਾਹਪੁਰ ਤੋਂ ਦਰਸ਼ਨ ਸਿੰਘ, ਜਗਦੇਵ ਸਿੰਘ ਹੈ, ਮੂਲਖੇੜੇ ਤੋਂ ਸ਼ਰਨਜੀਤ ਕੌਰ, ਪਰਮਜੀਤ ਕੌਰ। ਬੁੱਧੂ ਛੰਨਾ ਦੇ ਦੋ ਹੋਰ ਨੇ, ਮੇਜਰ ਸਿੰਘ ਤੇ ਮਨਪ੍ਰੀਤ ਸਿੰਘ। ਇਹ ਪੰਜ ਸੱਤ ਜਣੇ ਹੈਗੇ ਆ, ਇਹਨਾਂ ਦਾ ਸਨਮਾਨ ਆਪ ਜੀ ਆ ਕੇ ਫਟਾਫਟ ਇੱਕ ਮਿੰਟ ਦੇ ਵਿੱਚ ਆ ਜਾਓ ਤੇ ਫਟਾਫਟ ਸਨਮਾਨ ਲੈ ਜਾਓ, ਤੇ ਨਾਲ ਹੀ ਆਪਾਂ ਅਰਦਾਸ ਕਰ ਦਈਏ।
ਸੋ ਮਾਨਿਆ ਸਾਉਣ ਵਾਲੇ ਉਹਨਾਂ ਵੀਰਾਂ ਨੂੰ ਬੇਨਤੀ, ਉਹ ਵੀ ਸਰਪਾਉ ਲੈ ਲੈਣ। ਵਾਹਿਗੁਰੂ ਜੀ, ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਿਹਰ ਹੋਈ।